ਦਿਲ ਕਹਿੰਦਾ ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਭੁੱਲੀਏ ਕੀ ਚੇਤੇ ਰੱਖੀਏ, ਕੀ ਸੁਣੀਏ ਸੁਣਾਈਏ, ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ।
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ, ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ। ਰਾਤ ਦੇ ਹਨੇਰੇ ਦਾ ਘੁੰਡ ਚੁੱਕ ਪੌ ਫੁੱਟ ਚੁੱਕੀ ਹੈ। ਅਸਮਾਨ ਵਿੱਚ ਸੁਰਮਈ ਸੰਤਰੀ ਤੇ ਚਿੱਟੇ ਬੱਦਲਾਂ ਵਿੱਚ ਦੀ ਹੁੰਦੀਆਂ ਸੂਰਜ ਦੀਆਂ ਕਿਰਨਾਂ ਧਰਤੀ ਨੂੰ ਚੁੰਮ ਰਹੀਆਂ ਨੇ। ਮਸਤ ਹੋਈ ਪੌਣ ਕੁਦਰਤ ਇਸ ਲੁਕਾਈ ਨੂੰ ਗਲਵੱਕੜੀ ਪਾ ਰਹੀ ਹੈ। ਪੰਛੀ ਖੰਭ ਖੋਲ ਕੇ ਚਹਿ ਚਹਾ ਕੇ ਇਸ ਸਵੇਰ ਦਾ ਸਵਾਗਤ ਕਰ ਰਹੇ ਨੇ। ਅਗਸਤ ਮਹੀਨੇ ਦੇ ਪਹਿਲੇ ਬੁੱਧਵਾਰ ਦੀ ਸਵੇਰ, ਹਰਮਨ ਰੇਡੀਓ ਦਾ ਵਿਹੜਾ ਤੇ ਇਸ ਵਿਹੜੇ ਵਿੱਚ ਮੈਂ ਸੁਖਪ੍ਰੀਤ ਨੇ ਜੀ ਮੰਜਾ ਡਾਲਿਆ ਹੈ ਜੀ। ਤੁਸੀਂ ਵੀ ਕੁਰਸੀਆਂ ਮੂੜੇ, ਪੀੜੀਆਂ ਫੱਟੀਆਂ ਖਿੱਚ ਲਓ ਤੇ ਲਾਈਏ ਫਿਰ ਗੱਲਾਂ ਬਾਤਾਂ ਦੀਆਂ ਲਹਿਰਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਆਪ ਸਭ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਉਮੀਦ ਕਰਦੀ ਹਾਂ ਬੀਤਿਆ ਮਹੀਨਾ ਬੀਤਿਆ ਹਫ਼ਤਾ ਖੁਸ਼ੀਆਂ ਭਰਿਆ ਰਿਹਾ ਹੋਵੇਗਾ। ਆਉਣ ਵਾਲੇ ਸਮੇਂ ਦੇ ਲਈ ਅਰਦਾਸ ਕਰਦੇ ਆ ਜੀ ਕਿ ਆਪ ਸਭ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਇਹ ਅਗਸਤ ਦਾ ਮਹੀਨਾ। ਸੋ ਆਉਣ ਵਾਲਾ ਹਰ ਦਿਨ ਤੁਹਾਡੇ ਲਈ ਸਫਲਤਾਵਾਂ ਖੁਸ਼ੀਆਂ ਤਰੱਕੀਆਂ ਲੈ ਕੇ ਆਵੇ। ਉਸ ਪਰਮਾਤਮਾ ਦੀ ਯਾਦ ਦੇ ਵਿੱਚ ਜੁੜੀਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਰਹੀਏ ਜੀ। ਸੋ ਹਮੇਸ਼ਾ ਦੀ ਤਰ੍ਹਾਂ ਸਰਬਜੀਤ ਭਾਜੀ ਵੀ ਚੁੱਪ ਚਾਪ ਸਾਡਾ ਸਾਥ ਨਿਭਾ ਰਹੇ ਨੇ ਤੇ ਮਿੰਟੂ ਬਰਾੜ ਭਾਜੀ ਨੇ ਵੀ ਬਸ ਥੋੜੀ ਦੇਰ ਤੱਕ ਪਹੁੰਚਾਉਣਾ ਹੈ ਤੇ ਜਿਨ੍ਹਾਂ ਨਾਲ ਅਸੀਂ ਸਾਂਝੀਆਂ ਕਰਨੀਆਂ ਹੈ ਖਬਰਾਂ, ਕੁਝ ਮੁੱਦੇ ਤੇ ਸਵਾਲ, ਬਾਕੀ ਗੀਤ ਸੰਗੀਤ ਵੀ ਹੋਣਾ ਜੀ ਕੁਝ ਤੁਹਾਡੀ ਤੇ ਮੇਰੀ ਪਸੰਦ ਦਾ। ਤੇ ਨਾਲ ਦੀ ਨਾਲ ਅਸੀਂ ਪਿਛਲੇ ਹਫਤੇ ਗੱਲ ਤੋਰੀ ਸੀ ਜੀ ਆਪਣੇ ਪਿੰਡਾਂ ਦੀ, ਸੋ ਉਹਦੇ ਤਹਿਤ ਹੀ ਅੱਜ ਵੀ ਅਸੀਂ ਆਪਣੇ ਪਿੰਡ ਦੀ ਗੱਲ ਕਰਨੀ ਹੈ। ਸੋ ਜਿੱਥੇ ਮੈਂ ਆਪਣੇ ਪਿੰਡ ਦੀ ਉਸ ਨਾਲ ਜੁੜੀਆਂ ਯਾਦਾਂ ਦੀ ਗੱਲ ਕਰਨੀ ਹੈ, ਉੱਥੇ ਤੁਹਾਨੂੰ ਸਭ ਨੂੰ ਵੀ ਰਿਕੁਐਸਟ ਹੈ ਜੀ ਕਿ ਆਪਣੇ ਦਿਲ ਚ ਬੰਦ ਪਈਆਂ ਪਿੰਡ ਨਾਲ ਜੁੜੀਆਂ ਤੁਹਾਡੀਆਂ ਜਿਹੜੀਆਂ ਯਾਦਾਂ ਆ ਉਹ ਪਿੰਡ ਤੁਹਾਡਾ ਵੀ ਹੋ ਸਕਦਾ ਜੀ, ਤੁਹਾਡੇ ਯਾਰਾਂ ਦੋਸਤਾਂ ਦਾ ਵੀ ਹੋ ਸਕਦਾ, ਤੁਹਾਡੇ ਨਾਨਕਿਆਂ ਦਾ ਹੋ ਸਕਦਾ, ਭੂਆ ਦਾ ਹੋ ਸਕਦਾ, ਮਾਸੀ ਦਾ ਹੋ ਸਕਦਾ, ਕੋਈ ਵੀ ਪਿੰਡ ਜਿਹਦੇ ਨਾਲ ਤੁਹਾਡੀ ਕੋਈ ਯਾਦ ਜੁੜੀ ਹੋਵੇ ਉਹ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝੀ ਕਰ ਸਕਦੇ ਹੋ ਤੇ ਉਹ ਸਾਂਝ ਪਾਉਣ ਲਈ ਪਤਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ। ਈਮੇਲ ਦੇ ਰਾਹੀਂ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਪਾ ਸਕਦੇ ਹੋ request@harmanradio.com ਦੇ ਰਾਹੀਂ ਤੇ ਟੈਲੀਗ੍ਰਾਮ ਦੇ ਵਿੱਚ @harmanradio ਰਾਹੀਂ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। ਮੈਸੇਜਸ, ਫੋਟੋ ਮੈਸੇਜਸ, ਵੋਇਸ ਮੈਸੇਜਸ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਤੁਹਾਡੇ ਜਜ਼ਬਾਤ ਮੈਂ ਆਪਣੀ ਜ਼ੁਬਾਨੀ ਸਾਰੇ ਸਰੋਤਿਆਂ ਤੱਕ ਪਹੁੰਚਦਾ ਕਰ ਦੇਵਾਂਗੀ। ਸੋ ਬਿਲਕੁਲ ਜੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ 2 ਘੰਟੇ ਦਾ ਸਾਥ ਰਹਿਣਾ ਹੁਣ ਤੋਂ ਮੇਰਾ ਤੁਹਾਡੇ ਨਾਲ। ਸੋ ਐਡੀਲੇਡ ਦੇ ਵਿੱਚ ਇਸ ਵੇਲੇ 7:34 ਹੋ ਚੁੱਕੇ ਨੇ ਤੇ ਸਿਡਨੀ ਦਾ ਜਿਹੜਾ ਸਮਾਂ ਇਸ ਵੇਲੇ 8:04 ਹੈ। ਸੋ ਵੱਖੋ ਵੱਖ ਥਾਵਾਂ ਤੇ ਬੈਠੇ ਹਾਂ ਜੀ ਇਸ ਧਰਤੀ ਤੇ, ਪਰ ਜਜ਼ਬਾਤ ਖਿਆਲ ਸਾਡੇ ਸਭ ਦੇ ਤਕਰੀਬਨ ਸਾਂਝੇ ਹੀ ਹੁੰਦੇ ਨੇ। ਸੋ ਜਿਨ੍ਹਾਂ ਨੂੰ ਅਸੀਂ ਰਲ ਮਿਲ ਬੈਠ ਲਹਿਰਾਂ ਪ੍ਰੋਗਰਾਮ ਦੇ ਵਿੱਚ ਇੱਕ ਦੂਜੇ ਨਾਲ ਸਾਂਝਾ ਕਰਦੇ ਹਾਂ। ਸੋ ਜਿੱਥੇ ਕਿਤੇ ਵੀ ਬੈਠੇ ਹੋ, ਜਿਸ ਵੀ ਮੌਸਮ ਨੂੰ, ਜਿਸ ਵੀ ਸਮੇਂ ਨੂੰ ਤੁਸੀਂ ਮਾਣ ਰਹੇ ਹੋ, ਪਰਮਾਤਮਾ ਦਾ ਸ਼ੁਕਰ ਕਰਦੇ ਰਹੀਏ ਤੇ ਆਨੰਦ ਮਾਣੀਏ ਉਸ ਜ਼ਿੰਦਗੀ ਦਾ ਜਿਹੜੀ ਉਹਨੇ ਸਾਨੂੰ ਬਖਸ਼ੀ ਹੋਈ ਹੈ, ਤੇ ਨਜ਼ਰਾਂ ਚੁੱਕ ਕੇ ਦੇਖਦੇ ਰਹੀਏ ਆਲੇ ਦੁਆਲੇ ਇਸ ਕੁਦਰਤ ਨੂੰ, ਇਸ ਖੂਬਸੂਰਤ ਕੁਦਰਤ ਨੂੰ ਜੋ ਉਹਨੇ ਸਾਡੇ ਲਈ ਬਣਾਈ ਹੋਈ ਹੈ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਹੀ ਮੈਂ ਵੀ ਤੁਹਾਨੂੰ ਸੁਣਾਉਂਦੀ ਹਾਂ ਇੱਕ ਖੂਬਸੂਰਤ ਜਿਹਾ ਗੀਤ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਨੂੰ ਵੀ ਲਾਉਂਗੀ ਤੇ ਨਾਲ ਦੀ ਨਾਲ ਆਪਣੀਆਂ ਗੱਲਾਂ ਬਾਤਾਂ ਅੱਗੇ ਜਾਰੀ ਰੱਖਾਂਗੇ। ਸੁਣਦੇ ਹਾਂ ਜੀ ਇਹ ਪਿਆਰਾ ਜਿਹਾ ਗੀਤ।
ਇਸ ਤਰ੍ਹਾਂ ਮੇਰੀ ਜ਼ਿੰਦਗੀ ਮੇ ਸ਼ਾਮਿਲ ਹੈ ਤੂੰ, ਇਸ ਤਰ੍ਹਾਂ लगता है तेरी महफिल है, तू इस तरह से मेरी जिंदगी में शामिल है। ये आसमान ये बादल ये रास्ते ये हवा, ये आसमान ये बादल ये रास्ते ये हवा, हर एक चीज है अपनी जगह ठिकाने से, शिकायत नहीं जमाने से, ये जिंदगी है सफर तू सफर की मंजिल है, जहां भी जाओ ये लगता है तेरी महफिल है, तू इस तरह मेरी जिंदगी में शामिल है। के नूर से रोशन हरेक शेर मोहब्बत के नूर से रोशन, ये रोशनी जो न हो जिंदगी अधूरी है, रहे वफा में कोई हम सफर जरूरी है, ये रास्ता कहीं तन्हा कटे तो मुश्किल है, जहां भी जाऊं ये लगता है तेरी महफिल है, तू इस तरह मेरी जिंदगी में शामिल है। तुम इतना जो मुस्कुरा रहे हो
जी, गीत सुन रहे सी मनहर उदास दी आवाज दे विच, तू इस तरह से मेरी जिंदगी में शामिल है। सो लगदा हुंदा जी उस परमात्मा दा नूर साडी जिंदगी च सच्ची मुच्चे इस तरह शामिल है के जिथे भी देखो, सोचन दी गल है जे तुसी ये सोच के देखो ते लगदा है के बिलकुल हर जगह हर थां मौजूद है। सो सवाल हुंदा है साडी सोच दा, जिस तरह दी सोच हुंदी है उस तरह दी देखण लग जांदे इस दुनिया नूं, इस दुनिया नूं, इस आले दुआले नूं। सो हमेशा सकारात्मक सोच रखिये जी, चंगा सोचिए, पॉजिटिव सोचिए, ते हमेशा चढ़दी कला दे विच रहिए, जिंदगी दा यही नियम यही असूल बना लेना चाहिदा। सो बिल्कुल जी, अज मौसम जेड़ा बहुत वधिया चढ़िया है, अपनी इस सोच नूं वधिया करके ही सोचदे आ। बेशक ठंड चंगी पै रही है पर चलो सर्दियां दा मौसम है जी, ठंड होनी जायज भी है। सो एडिलेड दे विच इस वेले हल्कियां हल्कियां धुप दियां किरणां जेड़ियां ਉਹ ਪਹੁੰਚ ਰਹੀਆਂ ਧਰਤੀ ਤੇ ਨਾਲ ਹੀ ਸਾਰੇ ਸਾਹਮਣੇ ਜਿਹੜੇ ਮੈਨੂੰ ਖਿੜਕੀ ਚੋਂ ਦਿਸ ਰਹੇ ਦਰਖਤ ਹੈ ਜੀ ਉਹਨਾਂ ਦੇ ਉੱਤੇ ਪੈ ਰਹੀਆਂ ਤੇ ਬੜਾ ਹੀ ਸੋਹਣਾ ਨਜ਼ਾਰਾ ਬਣ ਰਿਹਾ ਹੈ। ਸੋ ਅੱਜ ਐਡੀਲੇਡ ਦੇ ਵਿੱਚ ਮੌਸਮ ਵਧੀਆ ਰਹਿਣਾ ਜੀ, ਧੁੱਪ ਦੇ ਨਾਲ ਇਸ ਤਰ੍ਹਾਂ ਲੁੱਕੜ ਮਿੱਟੀ ਅਸੀਂ ਖੇਡਦੇ ਰਹਿਣਾ ਤੇ ਬੱਦਲਵਾਈ ਹਲਕੀ ਤੇ ਨਾਲ ਹਲਕੀ ਧੁੱਪ ਜਿਹੜੀ ਐਡੀਲੇਡ ਦੇ ਵਿੱਚ ਛਾਈ ਰਹਿਣੀ ਹੈ। ਸੋ ਮੈਲਬਨ ਦੇ ਵਿੱਚ ਮੌਸਮ ਜਿਹੜਾ ਅੱਜ ਬੱਦਲਵਾਈ ਦਾ ਹੀ ਬਣਿਆ ਹੋਇਆ ਹੈ ਤੇ ਤਾਪਮਾਨ ਵੱਧ ਤੋਂ ਵੱਧ 13 ਡਿਗਰੀ ਤੱਕ ਰਹਿਣਾ ਹੈ ਮੈਲਬਨ ਦਾ ਤੇ ਸਿਡਨੀ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਤੱਕ ਜਾਏਗਾ ਅੱਜ ਤੇ ਸਾਫ਼ ਰਹੇਗਾ ਮੌਸਮ ਉੱਥੇ ਜਿਹੜਾ ਸੂਰਜ ਖੁੱਲ ਕੇ ਚਮਕੇਗਾ ਜੀ। ਸੋ ਬ੍ਰਿਸਬੇਨ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਹੈ ਅੱਜ ਤੇ ਤਾਪਮਾਨ 13 ਡਿਗਰੀ ਤੱਕ ਰਹੇਗਾ। ਪਰਥ ਦੇ ਵਿੱਚ ਜਿਹੜਾ ਤਾਪਮਾਨ ਦਾ ਪਾਰਾ 16 ਡਿਗਰੀ ਤੱਕ ਚੜੇ ਜਾਏਗਾ ਤੇ ਮੌਸਮ ਜਿਹੜਾ ਉਹ ਸਾਫ਼ ਰਹੇਗਾ। ਸੋ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਮੌਨਸੂਨ ਆਈ ਹੋਈ ਹੈ, ਮੌਨਸੂਨ ਨੇ ਚੰਗੀਆਂ ਬਹਾਰਾਂ ਲਾਈਆਂ ਹੋਈਆਂ ਜੀ ਪੰਜਾਬ ਦੇ ਵਿੱਚ। ਸੋ ਬੱਦਲਵਾਈ ਜਿਹੜੀ ਪੰਜਾਬ ਦੇ ਵਿੱਚ ਅੱਜ ਬੜੀ ਰਹਿਣੀ ਹੈ। ਸੋ ਤਾਪਮਾਨ ਦਾ ਜਿਹੜਾ ਪਾਰਾ ਚੰਗਾ ਡਿੱਗਿਆ ਹੈ ਪੰਜਾਬ ਦੇ ਵਿੱਚ, ਮੌਸਮ ਵਧੀਆ ਹੋ ਗਿਆ ਹੈ। ਸੋ ਲਗਭਗ 26 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਉਹ ਪੰਜਾਬ ਦੇ ਵਿੱਚ ਰਹਿਣਾ। ਸੋ ਮੌਸਮ ਸੁਹਾਵਣਾ ਹੋਇਆ ਹੋਇਆ, ਅਸੀਂ ਪੰਜਾਬ ਤੋਂ ਦੂਰ ਬੈਠੇ ਇੱਥੇ ਪੰਜਾਬ ਦੀ ਮੌਨਸੂਨ ਨੂੰ, ਪੰਜਾਬ ਦੀ ਜਿਹੜੀ ਬਰਸਾਤ ਹੈ ਉਹਨੂੰ ਜ਼ਰੂਰ ਮਿਸ ਕਰਦੇ ਹਾਂ ਜੀ, ਕਿਉਂਕਿ ਇੱਥੇ ਜਿਹੜੀਆਂ ਬਰਸਾਤਾਂ ਲੱਗਦੀਆਂ ਉਹ ਸਰਦੀਆਂ ਦੇ ਵਿੱਚ ਲੱਗਦੀਆਂ। ਸੋ ਸਰਦੀਆਂ ਦੇ ਵਿੱਚ ਅਸੀਂ ਬਰਸਾਤ ਨੂੰ ਉਸ ਤਰ੍ਹਾਂ ਨਹੀਂ ਮਾਣ ਸਕਦੇ ਜਿਸ ਤਰ੍ਹਾਂ ਗਰਮੀਆਂ ਦੇ ਵਿੱਚ ਮਲੰਗ ਹੋ ਕੇ ਮਾਣ ਲਈਦਾ ਸੀ। ਸੋ ਚਲੋ ਜੀ, ਜਿਸ ਵੀ ਮੌਸਮ ਨੂੰ ਮਾਣ ਰਹੇ ਹਾਂ ਉਸ ਦਾ ਪਰਮਾਤਮਾ ਦਾ ਸ਼ੁਕਰ ਕਰੀਏ ਤੇ ਆਨੰਦ ਲਈਏ ਇਸ ਜ਼ਿੰਦਗੀ ਦਾ ਜੀ। ਸੋ ਥੋੜੀ ਦੇਰ ਤੱਕ ਬਰਾੜ ਸਾਹਿਬ ਵੀ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਜੇ ਤੁਹਾਡੇ ਦਿਲ ਦੇ ਵਿੱਚ ਕੋਈ ਖਬਰ, ਕੋਈ ਮੁੱਦਾ ਹੈ ਤੇ ਤੁਸੀਂ ਜ਼ਰੂਰ ਲਿਖ ਛੱਡੋ, ਬਰਾੜ ਸਾਹਿਬ ਦੇ ਆਉਂਦਿਆਂ ਹੀ ਪਹੁੰਚਦਾ ਕਰੋ ਸਾਡੇ ਤੱਕ ਤੇ ਉਹਨਾਂ ਨਾਲ ਬੈਠ ਕੇ ਅਸੀਂ ਜ਼ਰੂਰ ਉਹਦੇ ਬਾਰੇ ਵੀ ਗੱਲਬਾਤ ਜਿਹੜੀ ਆ ਉਹ ਕਰਾਂਗੇ। ਤੇ ਮੈਂ ਮੈਸੇਜਸ ਪ੍ਰੋਗਰਾਮ ਦੇ ਵਿੱਚ ਲੈ ਲਵਾਂ ਜੀ। ਤੁਹਾਡੀ ਸਾਂਝ ਜਿਹੜੀ ਆ ਉਹ ਬਣਨੀ ਸ਼ੁਰੂ ਹੋ ਗਈ ਆ, ਉਹਦੇ ਲਈ ਸ਼ੁਕਰੀਆ। ਟੈਲੀਗ੍ਰਾਮ ਆਈ ਹੈ ਜੀ ਮੈਨੂੰ ਟੈਰੀ ਲੋਚਮ ਹੁਣਾਂ ਦੀ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿ ਰਹੇ ਨੇ ਫੋਗੀ ਮੋਰਨਿੰਗ ਇਨ ਮੈਲਬਨ। ਸੋ ਧੁੰਦ ਦਾ ਨਜ਼ਾਰਾ ਜਿਹੜਾ ਅੱਜ ਟੈਰੀ ਲੋਚਮ ਹੁਣੀ ਲੈ ਰਹੇ ਨੇ ਮੈਲਬਨ ਦੇ ਵਿੱਚ, ਬਹੁਤ ਵਧੀਆ ਜੀ। ਤੇ ਸੌਂਗ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਦੇਸ ਰਾਜ ਲਚਕਾਨੀ ਹੁਣਾਂ ਦੀ ਆਵਾਜ਼ ਦੇ ਵਿੱਚ ਜੀ। ਨਮਸਤੇ ਕੋਕ ਸਟੂਡੀਓ ਦਾ ਗੀਤ ਹੈ, ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਤੁਹਾਡੀ ਫਰਮਾਇਸ਼ ਜਿਹੜੀ ਹੈ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ। ਸੋ ਜ਼ਾਹਿਰ ਜੱਟ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਇਹ ਸ਼ਾਮਿਲ ਹੋਏ ਨੇ ਜੀ।
ਹੈਲੋ,
ਜ਼ਰੂਰ ਮੈਂ ਸਾਂਝਾ ਕਰੂੰਗੀ। ਸੋ ਸੌਂਗ ਇਹਨਾਂ ਨੇ ਅਨਮੋਲਜ਼ ਸਿਆਲ ਦਾ ਕੋਈ ਵੀ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਤੇ ਰਾਜਮਹਿੰਦਰ ਸਿੰਘ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਲਈ ਹੈ ਜੀ। ਕਹਿੰਦੇ ਜਗਤ ਸਿੰਘ ਜੱਗਾ ਜੀ ਦਾ ਆ ਮੇਰੇ ਪਿੰਡ ਦੀ ਨੁਹਾਰ ਵੇਖ ਲੈ ਸੁਣਾ ਦਿਓ। ਜ਼ਰੂਰ ਜੀ, ਜਗਤ ਸਿੰਘ ਜੱਗਾ ਜੀ ਦਾ ਗੀਤ ਜਿਹੜਾ ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ ਜ਼ਰੂਰ ਸੁਣਾਂਗੇ ਤੇ ਨਾਲ ਹੀ ਅਸੀਂ ਆਪਣੇ ਪਿੰਡ ਦੀਆਂ ਗੱਲਾਂ ਬਾਤਾਂ ਵੀ ਕਰਨੀਆਂ ਤੇ ਨਾਲ ਹੀ ਇਹਨਾਂ ਨੇ ਰਿਲੇਸ਼ਨਸ਼ਿਪ ਟਿਪ ਦਿੱਤੀ ਹੈ ਜੀ। ਕਹਿੰਦੇ ਜਬ ਕਿਸੀ ਕੇ ਸਾਥ ਉਮਰ ਭਰ ਕਾ ਰਿਸ਼ਤਾ ਨਿਭਾਨਾ ਹੋ ਤੋ ਆਪਣੇ ਦਿਲ ਮੇ ਏਕ ਕਬਰਿਸਤਾਨ ਬਣਾ ਲੋ, ਯਹਾਂ ਆਪ ਉਸਕੀ ਗਲਤੀਓ ਕੋ ਦਫਨਾ ਸਕੇ। ਬਹੁਤ ਖੂਬਸੂਰਤ ਰਾਜਮਹਿੰਦਰ ਜੀ। ਤੇ ਹਰਿੰਦਰ ਸਿੰਘ ਹੁਣੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਲਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਮਿੰਟੂ ਭਾਜੀ ਨੂੰ ਵੀ ਤੇ ਸਰਬਜੀਤ ਨੂੰ ਵੀ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਪ੍ਰੋਗਰਾਮ ਗੋਇੰਗ ਵੈਰੀ ਵੈਲ। ਬਹੁਤ ਬਹੁਤ ਸ਼ੁਕਰੀਆ ਹਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੇ ਮਿੰਟੂ ਬਰਾੜ ਹੁਣੀ ਵੀ ਸਾਡੇ ਨਾਲ ਸਾਂਝ ਬਣਾ ਚੁੱਕੇ ਨੇ। ਸੋ ਸਮਾਂ ਹੋ ਗਿਆ ਜੀ ਅੱਜ ਦੀਆਂ ਖਬਰਾਂ ਨੂੰ, ਅੱਜ ਦੇ ਮੁੱਦਿਆਂ ਨੂੰ ਸਾਂਝਾ ਕਰਨ ਦੇ ਲਈ। ਸੋ ਸਭ ਤੋਂ ਪਹਿਲਾਂ ਬਰਾੜ ਸਾਹਿਬ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ।
ਸਤਿ ਸ਼੍ਰੀ ਅਕਾਲ ਸੁਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਜੀ ਬਿਲਕੁਲ ਬਰਾੜ ਸਾਹਿਬ, ਖੂਬਸੂਰਤ ਜਿਹੀ ਸਵੇਰ ਚੜੀ ਹੋਈ ਹੈ ਐਡੀਲੇਡ ਦੇ ਵਿੱਚ ਤੇ ਉਮੀਦ ਕਰਦੇ ਹਾਂ ਬਾਕੀ ਸ਼ਹਿਰਾਂ ਬਾਕੀ ਦੇਸ਼ਾਂ ਦੇ ਵਿੱਚ ਜਿੱਥੇ ਕਿਤੇ ਵੀ ਸਾਡੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਵਧੀਆ ਸਵੇਰ ਸ਼ਾਮ ਦੁਪਹਿਰ ਦਾ ਆਨੰਦ ਲੈ ਰਹੇ ਹੋਣਗੇ। ਸੋ ਬਰਾੜ ਸਾਹਿਬ ਖਬਰਾਂ ਤੋਂ ਸ਼ੁਰੂ ਕਰੀਏ ਤੇ ਮੌਨਸੂਨ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਮੌਨਸੂਨ ਨੇ ਬਹਾਰਾਂ ਲਾਈਆਂ ਹੋਈਆਂ ਨੇ ਪੰਜਾਬ ਦੇ ਵਿੱਚ।
ਬਿਲਕੁਲ ਜੀ, ਮੇਰੀ ਵੀ ਕਈ ਦਿਨਾਂ ਤੋਂ ਜਦੋਂ ਵੀ ਇੰਡੀਆ ਗੱਲ ਹੁੰਦੀ ਆ ਤਾਂ ਤਕਰੀਬਨ ਮਾਤਾ ਦਾ ਇੱਕੋ ਫਿਕਰ ਹੁੰਦਾ, ਕਹਿੰਦੇ ਐਤਕੀ ਸੌਣ ਸੁੱਕਾ ਹੀ ਜਾ ਰਿਹਾ। ਉਹ ਅਕਸਰ ਹੀ ਮੈਂ ਜਦੋਂ ਮਾਤਾ ਨਾਲ ਗੱਲਬਾਤ ਕਰਦਾ ਤਾਂ ਉਹ ਕਹਿੰਦੇ ਆ ਵੀ ਐਤਕੀ ਸੌਣ ਸੁੱਕਾ ਜਾ ਰਿਹਾ ਤੇ ਮੈਂ ਉਹਨਾਂ ਨੂੰ ਕੱਲ ਹੀ ਕਹਿ ਕੇ ਹਟਿਆ ਸੀ, ਮੈਂ ਕਿਹਾ ਨਹੀਂ ਮਾਤਾ ਸੌਣ ਸੁੱਕਾ ਨਹੀਂ ਜਾ ਰਿਹਾ, ਅਸਲ ਚ ਜਿਹੜਾ ਸਰਕਲ ਆ ਉਹ ਚੇਂਜ ਹੁੰਦਾ ਜਾ ਰਿਹਾ। ਜਿਹੜਾ ਸੌਣ ਆ ਹੁਣ ਭਾਦੋਂ ਦੇ ਤਕਰੀਬਨ ਚਲਾ ਗਿਆ, ਭਾਦੋਂ ਦੇ ਵਿੱਚ ਜਾ ਕੇ ਸੌਣ ਬਣਦਾ। ਇਹ ਜਿਹੜੀ ਸਮੇਂ ਚੱਕਰ ਦੇ ਵਿੱਚ ਕਾਫੀ ਤਬਦੀਲੀਆਂ ਆ ਰਹੀਆਂ, ਚਾਹੇ ਉਹਨੂੰ ਗਲੋਬਲ ਵਾਰਮਿੰਗ ਕਹਿ ਲਓ, ਚਾਹੇ ਇਹ ਕੈਲਕੂਲੇਸ਼ਨਾਂ ਦਾ ਫਰਕ ਕਹਿ ਲਓ। ਕਿਉਂਕਿ ਜਦੋਂ ਸਾਡੀ ਗੱਲ ਅਸੀਂ ਕੈਨੇਡਾ ਟੂਰ ਤੇ ਗਏ ਸੀ ਨਾ, ਤੇ ਉਸ ਟਾਈਮ ਅਸੀਂ ਬਹੁਤ ਲੰਮਾ ਟਾਈਮ ਅਸੀਂ ਪੁਰੇਵਾਲ ਸਾਹਿਬ ਨਾਲ ਗੁਜ਼ਾਰਿਆ। ਪੁਰੇਵਾਲ ਸਾਹਿਬ ਬਾਰੇ ਸਾਰੇ ਜਾਣੇ ਜਾਣਦੇ ਆ, ਵੈਸੇ ਤਾਂ ਲੋਕ ਜ਼ਿਆਦਾਤਰ ਉਹਨਾਂ ਨੂੰ ਨਾਨਕ ਸ਼ਾਹੀ ਕੈਲੰਡਰ ਦੇ ਰਚੇਤਾ ਦੇ ਤੌਰ ਤੇ ਜਾਣਦੇ ਆ। ਪਰ ਮੈਂ ਦੱਸਦਿਆਂ ਵੀ ਇੱਕ ਸੂਰਜ ਦੀ ਚਾਲ ਆ, ਸੂਰਜ ਦੀ ਚਾਲ ਦੀ ਵਿਦਿਆ, ਤੇ ਉਹਦੇ ਵਿੱਚ ਜੇ ਦੁਨੀਆਂ ਦੇ ਵਿੱਚ ਮਾਹਰਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਿਰਫ 8 ਬੰਦਿਆਂ ਨੂੰ ਉਹਦੇ ਮਾਹਰ ਮੰਨਿਆ ਗਿਆ, ਸੂਰਜ ਦੀ ਜਿਹੜੀ ਚਾਲ ਨੂੰ ਪੜ੍ਹ ਕੇ ਤੇ ਉਹਦੇ ਹਿਸਾਬ ਨਾਲ ਜਿਹੜੀ ਉਹ ਟਾਈਮਿੰਗ ਕੈਲਕੂਲੇਸ਼ਨ ਰੁੱਤਾਂ ਦਿਨ ਤਿਉਹਾਰ ਤੇ ਉਹਨਾਂ ਚੀਜ਼ਾਂ ਨੂੰ ਜਿਹੜੇ ਉਹ ਇੱਕ ਪੈਮਾਨੇ ਚ ਪਾਇਆ, ਤਾਂ ਉਹਨਾਂ 8 ਵਿਦਵਾਨਾਂ ਦੇ ਵਿੱਚੋਂ ਪੁਰੇਵਾਲ ਸਾਹਿਬ ਨੇ ਇੱਕ। ਸੋ ਇਹ ਇੱਕ ਵੱਡੀ ਮਾਣ ਵਾਲੀ ਗੱਲ ਆ। ਪਹਿਲੀ ਗੱਲ ਤਾਂ ਵੀ ਸਾਡੇ ਇੱਕ ਪੰਜਾਬੀ ਪੁਰੇਵਾਲ ਸਾਹਿਬ ਜਿਹੜੇ ਕਿ ਇਸ ਦੇ ਇੱਕ ਵਿਦਵਾਨ ਨੇ, ਉਹਨਾਂ ਨਾਲ ਸਾਡੀ ਲੰਮੀਆਂ ਚੌੜੀਆਂ ਮੁਲਾਕਾਤਾਂ ਹੋਈਆਂ, ਅਸੀਂ ਉਹਨਾਂ ਦੇ ਘਰ ਬਹੁਤ ਲੰਮਾ ਚੌੜਾ ਟਾਈਮ ਗੁਜ਼ਾਰਿਆ। ਕਿਉਂਕਿ ਸਾਡੇ ਟੂਰ ਦਾ ਇੱਕ ਮਕਸਦ ਉਹ ਵੀ ਸੀ ਵੀ ਅਸੀਂ ਨਾਨਕ ਸ਼ਾਹੀ ਕੈਲੰਡਰ ਦੇ ਮਾਮਲੇ ਚ ਕੁਝ ਨਾ ਕੁਝ ਉਹਨਾਂ ਦਾ ਸਹਿਯੋਗ ਕਰਨਾ ਚਾਹੁੰਦੇ ਸੀ, ਅਸੀਂ ਚਾਹੁੰਦੇ ਸੀ ਵੀ ਉਹਨੂੰ ਵੱਡੇ ਪੱਧਰ ਦੇ ਉੱਤੇ ਲੈ ਕੇ ਆਇਆ ਜਾਵੇ। ਵੱਖਰੀ ਗੱਲ ਆ, ਕਿਤੇ ਨਾ ਕਿਤੇ ਉਸ ਪ੍ਰੋਜੈਕਟ ਦੇ ਵਿੱਚ ਕਹਿੰਦੇ ਨੀ ਹੁੰਦੇ ਕੋਈ ਨਾ ਕੋਈ ਘਰੇ ਹੀ ਪ੍ਰੋਬਲਮ ਹੁੰਦੀ ਆ, ਉਸ ਕਾਰਨ ਉਹ ਸਿਰੇ ਨੀ ਲੱਗ ਸਕਿਆ ਹਲੇ ਤੱਕ, ਪਰ ਉਹ ਖਤਮ ਨੀ ਹੋਇਆ, ਪਾਈਪ ਲਾਈਨ ਦੇ ਵਿੱਚ ਆ। ਤੇ ਪੁਰੇਵਾਲ ਸਾਹਿਬ ਖੁਦ ਬਹੁਤ ਇੰਟਰਸਟਡ ਆ ਉਸ ਪ੍ਰੋਜੈਕਟ ਨੂੰ ਆਪਣੇ ਢੰਗ ਨਾਲ, ਜਿਵੇਂ ਅਸੀਂ ਉਹਨਾਂ ਨੂੰ ਅਪਰੋਚ ਕੀਤੀ ਸੀਗੀ ਜਦੋਂ ਮੈਂ ਤੇ ਅਮਨਦੀਪ ਗਏ ਸੀ, ਤਾਂ ਉਦੋਂ ਉਸ ਢੰਗ ਨਾਲ ਕਰਨ ਨੂੰ ਤਿਆਰ ਆ। ਪਰ ਫਿਲਹਾਲ ਕੁਝ ਨਾ ਕੁਝ ਅੜਕੇ ਆ ਰਹੇ ਆ ਲੋਕਾਂ ਦੇ, ਕਾਪੀ ਰਾਈਟਸ ਦੇ ਤੇ ਹੋਰ ਏਦਾਂ ਦੇ। ਪਰ ਮੈਂ ਦੱਸ ਰਿਹਾ ਸੀ ਵੀ ਉਹ ਵਿਦਵਾਨ ਆ, ਤੇ ਉਹਨਾਂ ਨੇ ਜਦੋਂ ਇੱਕ ਗੱਲ ਦਾ ਖੁਲਾਸਾ ਕੀਤਾ ਨਾ, ਉਹ ਕਹਿੰਦੇ ਵੀ ਜਿਹੜੇ ਢੰਗ ਨਾਲ ਜੇ ਸਮਾਂ ਕਾਲ ਚੱਕਰ ਨੂੰ ਜੇ ਅਸੀਂ ਨਾ ਹੁਣ ਸੰਭਾਲਿਆ ਗਿਆ ਜਾਂ ਨਾ ਉਹਦੀ ਕੈਲਕੂਲੇਸ਼ਨਾਂ ਦੁਬਾਰੇ ਕੀਤੀਆਂ ਗਈਆਂ, ਤੇ ਕਈ ਵਾਰ ਤੁਸੀਂ ਦੇਖਿਆ ਹੋਣਾ ਵੀ 2 ਮਹੀਨੇ 31 ਦਿਨਾਂ ਦੇ ਇਕੱਠੇ ਆਉਂਦੇ ਆ ਜਿਵੇਂ, ਤੇ ਕਈ ਵਾਰ ਜਿਹੜੀ ਫਰਵਰੀ 29 ਜਿਹੜੀ ਉਹ ਕੀਤੀ ਹੋਈ ਆ, ਪਰ ਫੇਰ ਵੀ ਕਹਿੰਦੇ ਜਿਹੜੀ ਟਾਈਮ ਉਹ ਖਿਸਕ ਰਿਹਾ, ਜਿਹੜਾ ਰੁੱਤਾਂ ਖਿਸਕ ਰਹੀਆਂ, ਤੇ ਕਹਿੰਦੇ ਜੇ ਇਹੀ ਹਾਲ ਰਿਹਾ ਤਾਂ ਉਹਨਾਂ ਨੇ ਪਤਾ ਨੀ ਕਿੰਨੇ ਸੌ ਸਾਲ ਬਾਅਦ ਦੱਸਿਆ ਸੀ ਵੀ ਬਿਲਕੁਲ ਉਲਟਾ ਪੁਲਟਾ ਹੋਜੂਗਾ। ਜਿਵੇਂ ਹੁਣ ਆਸਟ੍ਰੇਲੀਆ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਗਰਮੀ ਹੁੰਦੀ ਆ, ਤੇ ਉਹ ਗਰਮੀ ਜਨਵਰੀ ਫਰਵਰੀ ਦੇ ਵਿੱਚ ਇੰਡੀਆ ਦੇ ਵਿੱਚ ਹੋਣੀ ਸ਼ੁਰੂ ਹੋ ਜੂਗੀ ਅੱਜ ਤੋਂ 100 ਸਾਲ ਬਾਅਦ, ਜਾਂ ਇੰਨੇ, ਜੇ ਇਸੇ ਢੰਗ ਨਾਲ ਸਮਾਂ ਚੱਕਰ ਬਦਲਦਾ ਰਿਹਾ। ਹੁਣ ਉਹ ਗੱਲਾਂ ਮੰਨਣ ਵਾਲੀਆਂ ਨਹੀਂ ਲੱਗਦੀਆਂ, ਪਰ ਉਹਨਾਂ ਨੇ ਸਾਨੂੰ ਬੜੇ ਆਪਦੇ ਕੈਲਕੂਲੇਸ਼ਨਾਂ, ਮੈਥਮੈਟਿਕ ਦੀਆਂ ਕੈਲਕੂਲੇਸ਼ਨਾਂ ਕੰਪਿਊਟਰ ਦੇ ਉੱਤੇ ਬਹੁਤ ਕੁਝ ਸਾਨੂੰ ਦਿਖਾਇਆ। ਭਾਵੇਂ ਉਮਰ ਦਰਾਜ ਹੋ ਚੁੱਕੇ ਆ, 75 ਸਾਲ 80 ਸਾਲ ਉਹਨਾਂ ਦੀ ਏਜ ਹੋ ਗਈ ਆ, ਪਰ ਉਹਨਾਂ ਕੋਲੇ ਖਜ਼ਾਨਾ ਪਿਆ, ਉਹਨਾਂ ਦੀ ਲਾਇਬ੍ਰੇਰੀ ਦੇ ਵਿੱਚ ਖਜ਼ਾਨਾ ਪਿਆ ਇਸ ਚੀਜ਼ ਦਾ। ਤੇ ਇਹ ਵੱਖਰੀ ਗੱਲ ਆ ਵੀ ਸਾਡਾ ਕੁਝ ਇੱਕ ਜਿਹੜਾ ਜਿਹਨੂੰ ਇਹ ਆਮ ਹਲਕੀ ਭਾਸ਼ਾ ਚ ਸਾਧਾਂ ਦਾ ਟੋਲਾ ਕਹਿ ਦਿੰਦੇ ਆ, ਪਰ ਮੈਂ ਉਹਨਾਂ ਨੂੰ ਨਹੀਂ ਕਹਿੰਦਾ, ਪਰ ਫਿਰ ਵੀ ਮੈਂ ਹੀ ਕਹੂੰਗਾ, ਜੇ ਕੁਝ ਇੱਕ ਜਿਹੜੇ ਆਪ ਮੁਹਾਰੇ ਬਣੇ ਹੋਏ ਸਾਡੇ ਬੁੱਧੀਜੀਵੀ ਆ, ਉਹ ਕਿਤੇ ਨਾ ਕਿਤੇ ਪੁਰੇਵਾਲ ਸਾਹਿਬ ਦੀ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ, ਤੇ ਉਹਨੂੰ ਉਹ ਕਿਤੇ ਨਾ ਕਿਤੇ ਨਕਾਰਦੇ ਆ, ਤੇ ਉਹ ਨਕਾਰਨ ਕਾਰਨ ਉਹ ਪ੍ਰੋਪਰ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਹੋ ਰਿਹਾ ਤੇ ਨਾ ਕੀਤਾ ਜਾ ਸਕਿਆ। ਪਰ ਇਹ ਸੱਚਾਈ ਆ ਵੀ ਸਮਾਂ ਕਾਲ ਹਿੱਲ ਰਿਹਾ, ਤੇ ਉਹ ਹਿੱਲਣ ਦੇ ਹੀ ਨਤੀਜੇ ਆ ਵੀ ਤੁਸੀਂ ਦੇਖੋ ਵੀ ਹੁਣ ਸੌਣ ਆ ਜਿਹੜਾ ਉਹ ਭਾਦੋਂ ਦੇ ਵਿੱਚ, ਜਿਹੜੀ ਸੌਣ ਦੇ ਜਿਹੜੇ ਲੱਛਣ ਹੁੰਦੇ ਸਨ ਉਹ ਭਾਦੋਂ ਚ ਹੋ ਰਿਹਾ, ਤੇ ਭਾਦੋਂ ਦੇ ਲੱਛਣ ਜਿਹੜੀ ਕਿ ਤਿੜਕ ਜਾਂਦੇ ਸੀ, ਕਹਿੰਦੇ ਨੇ ਭਾਦੋਂ ਦੀ ਤਿੜਕੀ ਤੇ ਸੱਸ ਦੀ ਝਿੜਕੀ, ਤੇ ਉਹ ਭਾਦੋਂ ਦੀ ਤਿੜਕੀ, ਬਹੁਤ ਸਾਰੀਆਂ ਕਹਾਵਤਾਂ ਬਣੀਆਂ ਹੋਈਆਂ ਵੀ ਭਾਦੋਂ ਦਾ ਭਜਾਇਆ ਜੱਟ ਸਾਧ ਹੋ ਜਾਂਦਾ, ਕਿਉਂਕਿ ਭਾਦੋਂ ਦੇ ਵਿੱਚ ਨਾ ਇੱਕ ਸੌਣ ਦੇ ਮਹੀਨੇ ਚ ਜਦੋਂ ਬਹੁਤ ਸਾਰੇ ਮੀਂਹ ਪੈਂਦੇ ਆ, ਤੇ ਮੀਂਹ ਪੈਣ ਨਾਲ ਧਰਤੀ ਦੇ ਅੰਦਰ ਜਦੋਂ ਪਾਣੀ ਜਾਂਦਾ ਤੇ ਧਰਤੀ ਦੇ ਅੰਦਰਲੀ ਗਰਮਾਇਸ਼ ਬਾਹਰ ਨੂੰ ਆਉਂਦੀ ਹੈ, ਜਿਹਨੂੰ ਅਸ ਪੰਜਾਬੀ ਚ ਜਾਂ ਮਲਵਈ ਭਾਸ਼ਾ ਚ ਭੜਾਸ ਕੱਢੀ ਜਾਂਦੀ ਹੈ, ਕਹਿੰਦੇ ਆ ਇੱਕ ਭੜਾਸ ਨਿਕਲਦੀ ਅੰਦਰੋਂ, ਤੇ ਭਾਦੋਂ ਦੀ ਜਿਹੜੀ ਭੜਾਸ ਹੁੰਦੀ ਆ, ਜੇ ਹੁਣ ਖਾਸ ਕਰਕੇ ਇਸ ਰੁੱਤ ਦੇ ਵਿੱਚ ਜਿਹੜੇ ਮਾਲਵਾ ਪੱਟੀ ਦੇ ਵਿੱਚ ਜੇ ਕੋਈ ਬੰਦਾ ਗਰੋ ਅਪ ਹੋਇਆ ਮੇਰੇ ਵਾਂਗੂ, ਤਾਂ ਉਹ ਹੁਣ ਸੋਚ ਕੇ ਮਹਿਸੂਸ ਕਰ ਸਕਦਾ ਵੀ ਨਰਮਾ ਜਿਹੜਾ ਭਾਦੋ ਦੇ ਵਿੱਚ ਨਾ, ਨਰਮੇ ਕਪਾਹ ਦੀਆਂ ਜਿਹੜੀਆਂ ਛਟੀਆਂ ਉਹ ਮੋਢੇ ਮੋਢੇ ਪਹੁੰਚ ਜਾਂਦਾ ਹੁੰਦਾ ਨਰਮਾ, ਤੇ ਉਸ ਟਾਈਮ ਲਾਸਟ ਵਾਰੀ ਉਹ ਚ ਕੱਖ ਮਾਰਿਆ ਜਾ ਰਿਹਾ ਹੁੰਦਾ ਵੀ ਚੱਲ ਇਦੂ ਬਾਅਦ ਕੱਖ ਮਾਰਨ ਦੀ ਲੋੜ ਨੀ ਪੈਣੀ, ਤੇ ਲਾਸਟ ਵਾਰੀ ਮਾਰ ਲਈਏ, ਤੇ ਦੂਜਾ ਉਹਦੇ ਤੇ ਉਸ ਟਾਈਮ ਸਪਰੇਆਂ ਹੋ ਰਹੀਆਂ ਹੁੰਦੀਆਂ, ਤੇ ਤੀਜਾ ਥੱਲੋਂ ਫਿਰ ਪੜਦਾ, ਜਿਹਨੂੰ ਪੜਦਾ ਕਹਿੰਦੇ ਅਸਲੀ ਸ਼ਬਦ, ਪੜਦਾ ਮੈਂ ਪੜਾਸ ਕਹਿ ਗਿਆ ਸੀ, ਪੜਦਾ ਜਿਹੜੀ ਥੱਲੋਂ ਪੜਦਾ ਨਿਕਲਦੀ ਆ ਜਿਹੜੀ ਜਦੋਂ ਮੀਂਹ ਪੈਂਦਾ ਗਾ, ਮੀਂਹਾਂ ਤੋਂ ਬਾਅਦ ਭਾਦੋ ਦੇ ਵਿੱਚ, ਤਾਂ ਉਹ ਪੜਦਾ ਬੰਦੇ ਨੂੰ ਉੱਤੋਂ ਗਰਮੀ, ਥੱਲੋਂ ਪੜਦਾ ਹਿਊਮਿਡਿਟੀ ਜਿਹਨੂੰ ਇੱਥੇ ਅੰਗਰੇਜ਼ੀ ਚ ਕਹਿ ਦਿੰਦੇ ਆ, ਤੇ ਉਹ ਬੰਦੇ ਨੂੰ ਇੰਨਾ ਕੁ ਜ਼ਿਆਦਾ ਤੰਗ ਕਰਦੀ ਆ, ਤੇ ਉਦੋਂ ਬਹੁਤ ਸਾਰੇ ਜੱਟ ਕਹਿੰਦੇ ਨੀ ਭੱਜ ਸਾਧ ਬਣ ਜਾਂਦੇ ਆ ਵੀ ਇਦੂ ਦਾ ਸਾਧ ਬਣ ਜਾਓ ਕੋਈ ਦਮ ਨੀ ਇਸ ਕੰਮ ਚ ਸੋ ਸੋ ਮੌਸਮ ਦੀਆਂ ਗੱਲਾਂ ਚੱਲੀਆਂ ਚਲੋ ਤਜਰਬੇ ਦੀਆਂ ਗੱਲਾਂ ਵਿਚੋਂ ਨਿਕਲ ਕੇ ਆ ਗਈਆਂ ਆਪਣੇ ਹੱਡ ਬੀਤੀਆਂ ਕੁਝ ਸਾਂਝੀਆਂ ਕਰ ਲਈ ਦੀਆਂ ਇਸ ਬਹਾਨੇ ਨਾਲ ਪਰ ਕੁੱਲ ਮਿਲਾ ਕੇ ਮੇਰਾ ਮੰਨਣਾ ਇਹ ਵੀ ਮੌਸਮ ਜਿਹੜਾ ਪਿੱਛੇ ਨੂੰ ਗਿਆ ਹੋਇਆ ਮੌਸਮ ਰਿਸਕ ਰਿਹਾ ਤੇ ਇਹਦਾ ਇਹਦਾ ਪਰਮਾਨੈਂਟ ਹੱਲ ਕੋਈ ਨਾ ਕੋਈ ਕਰਨਾ ਪਊਗਾ ਜੇ ਬਿਊਟੀ ਉਸੇ ਮਹੀਨੇ ਦੀ ਉਹੀ ਰੱਖਣੀ ਹੈ ਫਰਕ ਤਾਂ ਕੁਛ ਨਹੀਂ ਪੈਂਦਾ ਫਰਕ ਤਾਂ ਉਵੇਂ ਜੀ ਕੀ ਸਰਕਲ ਚੇਂਜ ਹੋਜੂਗਾ ਕੁਦਰਤ ਦਾ ਸਾਰੀ ਚੀਜ਼ ਚੇਂਜ ਹੁੰਦੀ ਜਾਊਗੀ ਨਾ ਚਾਹੇ ਬੰਦੇ ਦਾ ਨੱਥੂ ਰਾਮ ਰੱਖ ਲਓ ਤੇ ਚਾਹੇ ਪ੍ਰੇਮ ਸਿੰਘ ਰੱਖ ਲਓ ਕੁਛ ਵੀ ਹੈ ਨਾ ਤਾਂ ਉਹ ਜਿਹੜਾ ਉਹਦਾ ਕਰੈਕਟਰ ਬਿਲਟ ਆ ਰਹਿਣਾ ਤਾਂ ਉਹੀ ਆ ਸੋ ਉਹੀ ਆ ਮਹੀਨੇ ਦਾ ਜੇ ਨਾ ਮਰਜ਼ੀ ਕੋਈ ਸੌਣ ਹੋਵੇ ਭਾਦੋ ਹੋਵੇ ਜੋ ਕੁਦਰਤ ਨੇ ਨੇਚਰ ਨੇ ਕਰਨਾ ਹੋਣਾ ਤਾਂ ਉਹੀ ਆ ਪਰ ਅਸੀਂ ਚਾਹੁੰਦੇ ਹਾਂ ਵੀ ਇੱਕ ਪੈਮਾਨੇ ਜਦੋਂ ਬਣੇ ਹੋਏ ਆ ਤਾਂ ਉਹ ਪੈਮਾਨੇ ਉਹਦੇ ਪੈਰਲਰ ਹੀ ਚੱਲਣ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਖਾ ਰਹੂਗਾ ਵੀ ਹਾਂ ਭਾਈ ਹਾੜ ਹੀ ਆ ਜਿਹੜੀ ਹਾੜ ਚਾਹੁੰਦੀ ਆ ਸੌਣੀ ਆ ਜਿਹੜੀ ਸੌਣ ਚਾਹੁੰਦੀ ਆ ਸੋ ਇਹ ਇਹ ਚੀਜ਼ਾਂ ਦੀ ਬਿਊਟੀ ਨਾ ਖਤਮ ਹੋਵੇ ਇਹ ਇਹਦੇ ਲਈ ਸਾਨੂੰ ਇਹ ਦੇਖਣਾ ਪੈਣਾ ਪਰ ਚਲੋ ਜੀ ਕੁੱਲ ਮਿਲਾ ਕੇ ਮੌਸਮ ਦੀ ਗੱਲ ਚੱਲੀ ਸੀ ਮੌਸਮ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੱਲ ਬਰਸਾਤ ਹੋਈ ਹੈ ਜੀ ਤੇ ਉਸ ਬਰਸਾਤ ਨਾਲ ਕਿਤੇ ਨਾ ਕਿਤੇ ਨਦੀਆਂ ਚ ਵੀ ਉਫਾਨ ਆਇਆ ਤੇ ਉਹ ਜਿਹੜੇ ਮੇਰੇ ਵਰਗੇ ਬੁੱਧੀਜੀਵੀ ਬੈਠ ਕੇ ਪਾਣੀ ਦੀ ਚਿੰਤਾ ਕਰਦੇ ਰਹਿੰਦੇ ਆ ਵੀ ਪਾਣੀ ਬਿਨਾਂ ਜੇ ਹੋਜੂ ਬੋ ਹੋਜੂ ਫਲਾਨਾ ਹੋਜੂਆ ਉਹਨਾਂ ਲੋਕਾਂ ਦੇ ਮੂੰਹ ਤੇ ਵੀ ਇੱਕ ਕਰਾਰੀ ਚਪੇੜ ਹੁੰਦੀ ਆ ਮੈਂ ਤਾਂ ਬਹੁਤ ਵਾਰੀ ਆਪਣੇ ਆਪ ਦੀ ਸਮੀਖਿਆ ਵੀ ਕਰਦਾ ਰਹਿੰਦਾ ਆਪਦੇ ਬਾਰੇ ਸੋਚਦਾ ਰਹਿੰਦਾ ਤੇ ਜਦੋਂ ਹੜ ਆ ਜਾਂਦੇ ਆ ਮੈਂ ਉਦੋਂ ਕਹਿਣਾ ਵੀ ਉੱਥੇ ਦਰਖਤ ਬੜੇ ਲੱਗ ਗਏ ਹੜ ਕਿੱਥੋਂ ਆ ਗਏ ਹੁਣ ਕੁਦਰਤ ਦਾ ਕੋਈ ਸਾਨ ਹੀ ਨਹੀਂ ਹੈ ਜੀ ਕੁਦਰਤ ਨੇ ਪਤਾ ਨਹੀਂ ਕਦੋਂ ਟਿੱਬਿਆਂ ਦੇ ਉੱਤੇ ਬਰਫ਼ ਪਾ ਦੇਣੀ ਹੈ ਕਦੋਂ ਸੋਕੇ ਨਾਲ ਮਾਰ ਦੇਣਾ ਤੇ ਕਦੋਂ ਹੜ ਨਾਲ ਰੁੜ ਜਾਣਾ ਸੋ ਸਾਨੂੰ ਐਡੀ ਮਹਾਨ ਕੁਦਰਤ ਦੀ ਇਸ ਚੀਜ਼ ਦੀ ਸਾਨੂੰ ਕਦਰ ਕਰਨੀ ਚਾਹੀਦੀ ਆ ਇਸ ਕੁਦਰਤ ਦਾ ਸਤਿਕਾਰ ਕਰਨਾ ਚਾਹੀਦਾ ਤੇ ਥੋੜਾ ਜਿਹਾ ਸਾਨੂੰ ਠੀਕ ਆ ਕੁਦਰਤ ਦੇ ਨਾਲ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਦਰਖਤ ਕੱਟ ਦਿਓ ਤੇ ਫਿਰ ਵੀ ਮੀਂਹ ਤਾਂ ਆਈ ਜਾਊਗਾ ਇਹ ਨਹੀਂ ਹੈ ਗੱਲ ਕਾਰਨ ਤਾਂ ਬਣਦੇ ਆ ਸਬੱਬ ਤਾਂ ਬਣਦੇ ਆ ਪਰ ਅਸੀਂ ਉਹਦੇ ਵਿੱਚ ਜੋ ਕੁਦਰਤ ਨੇ ਜਿਹੜੀ ਗੱਲ ਕੀਤੀ ਆ ਉਹਦੇ ਵਿੱਚ ਅੜਿੱਕਾ ਨਾ ਬਣੀਏ ਉਹਦੇ ਵਿੱਚ ਆਪ ਮੁਹਾਰੇ ਹੋ ਕੇ ਨਾ ਚੱਲੀਏ ਇਹ ਸਾਨੂੰ ਸੋਚਣਾ ਪੈਣਾ ਗਾ ਸੋ ਇਸ ਟਾਈਮ ਜਿਹੜੀ ਰੌਣਕਾਂ ਪੰਜਾਬ ਚ ਲੱਗ ਗਈਆਂ ਮੀਹਾਂ ਨਾਲ ਤੇ ਹੁਣ ਰਾਈਟ ਟਾਈਮ ਆ ਜੀ ਦਰਖਤ ਲਾਉਣ ਦਾ ਵੀ ਸੋ ਜੇ ਅਸੀਂ ਇਸ ਚੀਜ਼ ਦਾ ਫਾਇਦਾ ਉਠਾਉਣਾ ਜਾਂ ਉਠਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਹੁਣ ਕੋਸ਼ਿਸ਼ ਚਾਹੀਦੀ ਹੈ ਵੀ ਅਸੀਂ ਆਪਣੇ ਬਜਟ ਦਾ ਕੁਝ ਕੁ ਹਿੱਸਾ ਦਰਖਤਾਂ ਦੇ ਉੱਤੇ ਲਾਈਏ ਤੇ ਅਸੀਂ ਆਪਦੇ ਆਲੇ ਦੁਆਲੇ ਨੂੰ ਪ੍ਰੇਰਿਤ ਕਰੀਏ ਵੀ ਅਸੀਂ ਹਰਿਆ ਭਰਿਆ ਏਰੀਆ ਬਣਾਈਏ ਕੱਲ ਪਰਸੋਂ ਮੇਰੇ ਨਾਲ ਕਿਸੇ ਬੰਦੇ ਨੇ ਨਾ ਇੱਕ ਫੋਟੋ ਸ਼ੇਅਰ ਕੀਤੀ ਹੋਈ ਸੀ ਤੇ ਉਹ ਇੱਕ ਦੋ ਗਲੀਆਂ ਦੇ ਹੀ ਦਿਖਾ ਰਹੇ ਸੀ ਮੈਨੂੰ ਵੀ ਇੱਕ ਗਲੀ ਦੇ ਵਿੱਚ ਸੇਮ ਗਲੀ ਦੇ ਵਿੱਚ ਨਾਲ ਦੀ ਗਲੀ ਦੇ ਵਿੱਚ ਜਿਹੜਾ ਟੈਂਪਰੇਚਰ ਸੀਗਾ ਉਹ 44 degrees ਸੀ ਤੇ ਉਦੋਂ ਦੂਜੀ ਗਲੀ ਦੇ ਵਿੱਚ ਜਿਹੜਾ ਟੈਂਪਰੇਚਰ ਸੀ 39 degrees ਸੀਗਾ ਤੇ 5 degrees ਦਾ ਟੈਂਪਰੇਚਰ ਦਾ ਸਿਰਫ ਇੰਨਾ ਕੁ ਫਰਕ ਸੀ ਤਾਂ ਕਿ ਉੱਥੇ ਦਰਖਤਾਂ ਲੱਗੇ ਹੋਏ ਸੀ ਇੱਕ ਗਲੀ ਪੂਰੀ ਦਰਖਤਾਂ ਨਾਲ ਭਰੀ ਹੋਈ ਸੀ ਤੇ ਇੱਕ ਗਲੀ ਬਿਲਕੁਲ ਕੰਕਰੀਟ ਦਾ ਜੰਗਲ ਸੀ ਤੇ ਉਹ ਉਹਦਾ ਇੰਨਾ ਕੁ ਫਰਕ ਸੀਗਾ ਵੀ ਉਹਨਾਂ ਦੀ ਰਿਫਲੈਕਸ਼ਨ ਦਾ ਇੰਨਾ ਫਰਕ ਸੀ ਉਹ ਬੰਦੇ ਨੇ ਮੈਨੂੰ ਮੋਬਾਈਲ ਦੇ ਉੱਤੇ ਸੇਮ ਟਾਈਮ ਦੇ ਉੱਤੇ ਫੋਟੋਆਂ ਖਿੱਚ ਕੇ ਭੇਜੀਆਂ ਤੇ ਇਹ ਚੀਜ਼ਾਂ ਅਸਰ ਪੈਂਦਾ ਸੋ ਕਿਉਂ ਨਾ ਆਪਾਂ ਇਸ ਸੌਣ ਦਾ ਫਾਇਦਾ ਉਠਾਈਏ ਤੇ ਇਸ ਸੌਣ ਦੇ ਵਿੱਚ ਅਸੀਂ ਵੀ ਬਾਹਲੇ ਨਹੀਂ ਤਾਂ 5-5 ਬੂਟੇ ਹੀ ਲਾਉਣ ਤੇ ਲਵਾਉਣ ਚ ਜੇ ਕਾਮਯਾਬ ਹੋ ਜਾਈਏ ਤਾਂ ਮੈਨੂੰ ਲੱਗਦਾ ਕੁਛ ਨਾ ਕੁਛ ਮਨ ਨੂੰ ਸ਼ਾਂਤੀ ਤਾਂ ਮਿਲੂਗੀ ਹੋਰ ਨਹੀਂ ਤਾਂ
ਜੀ ਬਿਲਕੁਲ ਬਰਾੜ ਸਾਹਿਬ ਕੁਦਰਤ ਦਾ ਹੱਥ ਫੜ ਕੇ ਉਹਦੇ ਪਿੱਛੇ ਪਿੱਛੇ ਜੇ ਅਸੀਂ ਚੱਲਦੇ ਰਹੀਏ ਤਾਂ ਜ਼ਿੰਦਗੀ ਖੂਬਸੂਰਤ ਹੋ ਨਿਬੜਦੀ ਹੈ ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਜੁੜੇ ਆ ਬੜੀ ਸੋਹਣੀ ਜਗ੍ਹਾ ਤੇ ਰਹਿੰਦੇ ਆ ਇਹ ਵੀ ਤੇ ਬੜੇ ਸੋਹਣੇ ਸੋਹਣੇ ਰਸਤਿਆਂ ਚੋਂ ਵਿਚਰਦੇ ਰਹਿੰਦੇ ਆ ਤੇ ਨਾਲ ਹੀ ਸਾਨੂੰ ਜਿਹੜੀਆਂ ਫੋਟੋ ਮੈਸੇਜਿਸ ਕਰਦੇ ਰਹਿੰਦੇ ਆ ਫੋਟੋਆਂ ਖਿੱਚ ਕੇ ਤੇ ਨਾਲ ਉਦਾਂ ਦੇ ਹੀ ਪਿਆਰੇ ਵਿਚਾਰ ਭੇਜਦੇ ਆ ਸੋ ਅੱਜ ਵੀ ਬੜਾ ਖੂਬਸੂਰਤ ਜਿਹਾ ਰਸਤਾ ਜੀ ਉਹਦੇ ਉੱਤੇ ਫੁੱਲ ਖਿੜੇ ਹੋਏ ਨੇ ਤੇ ਦੂਰ ਕਿਤੇ ਪਹਾੜ ਵੀ ਦਿਸ ਰਹੇ ਨੇ ਆਲੇ ਦੁਆਲੇ ਚੰਗੇ ਦਰਖਤ ਲੱਗੇ ਹੋਏ ਆ ਤੇ ਇਹਨਾਂ ਨੇ ਜਿਹੜਾ ਮੈਸੇਜ ਕੀਤਾ ਵਿਸ਼ਵਾਸ ਰੂਹਾਂ ਦਾ ਸੁਮੇਲ ਹੁੰਦਾ ਹੈ ਜੋ ਚੁੱਪ ਦੀ ਭਾਸ਼ਾ ਵੀ ਸਮਝ ਲੈਂਦਾ ਹੈ ਇਸ ਅੰਦਾਜ਼ ਚ ਇਹਨਾਂ ਨੇ ਸ਼ੁਭ ਸਵੇਰ ਕਿਹਾ ਹੈ ਜੀ ਸੋ ਸਾਡੇ ਵੱਲੋਂ ਵੀ ਸ਼ੁਭ ਸਵੇਰ ਢੁੱਡੀ ਕੇ ਸਾਹਿਬ ਤੇ ਬਰਾੜ ਸਾਹਿਬ ਗੱਲ ਕਰ ਰਹੇ ਸੀ ਮੀਆਂ ਦੀ ਮੈਨੂੰ ਲੱਗਦਾ ਹੁੰਦਾ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਮਾਤਾ ਜੀ ਫਿਕਰ ਕਰ ਰਹੇ ਸੀ ਹਨਾ ਕਿ ਸੌਣ ਸੁੱਕਾ ਚਲਾ ਗਿਆ ਜਾਂ ਇਹ ਅਸੀਂ ਵੀ ਜਦੋਂ ਬਚਪਨ ਚ ਦੇਖੀਦਾ ਸੀਗਾ ਕਿ ਜਦੋਂ ਮੀਂਹ ਨਹੀਂ ਆਉਂਦਾ ਸੀਗਾ ਤੇ ਉਦੋਂ ਬੜੀਆਂ ਇਹ ਵਿਚਾਰਾਂ ਹੁੰਦੀਆਂ ਸੀ ਵੀ ਮੀਂਹ ਆ ਜਾਵੇ ਤੇ 4 ਕੁ ਦਿਨ ਮੀਂਹ ਪੈਂਦਾ ਹੁੰਦਾ ਸੀ ਤੇ ਹੜ ਵੀ ਆ ਜਾਂਦੇ ਹੁੰਦੇ ਸੀ ਸੋ ਇਹ ਵੀ ਬੜੀ ਇੱਕ ਅਜੀਬ ਜਿਹੀ ਸਥਿਤੀ ਹੈ ਮੈਨੂੰ ਲੱਗਦਾ ਹੁੰਦਾ ਉੱਥੇ ਤੇ ਇੱਕ ਜਦੋਂ ਬਚਪਨ ਚ ਹੁੰਦੇ ਸੀ ਮਨ ਇਹ ਨਹੀਂ ਸਮਝਦਾ ਹੁੰਦਾ ਸੀਗਾ ਕਿ ਮਹੀਨਾ ਪਹਿਲਾਂ ਤੇ ਇੰਨਾ ਕਹਿ ਰਹੇ ਸੀ ਕਿ ਮੀਂਹ ਆ ਜਾਣ ਔਰ ਜਦੋਂ ਮੀਂਹ ਆ ਜਾਂਦੇ ਸੀਗੇ ਫਿਰ ਵੀ ਸਾਰੇ ਔਖੇ ਹੋ ਜਾਂਦੇ ਸੀ ਕਿ ਹੜ ਆ ਗਿਆ ਇਹ ਹੋ ਗਿਆ ਸੋ ਇਹੋ ਜਿਹੀਆਂ ਕਈ ਸਮੱਸਿਆਵਾਂ ਜਿਹੜੀਆਂ ਸਾਡੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਹੱਲ ਕਰਨ ਲਈ ਬਿਲਕੁਲ ਕੋਈ ਨਾ ਕੋਈ ਕਦਮ ਸਾਨੂੰ ਚੁੱਕਣੇ ਚਾਹੀਦੇ ਨੇ
ਬਿਲਕੁਲ ਜੀ ਬਿਲਕੁਲ ਚੱਕੇ ਜਾਣਗੇ ਤੇ ਫਿਕਰ ਜਦੋਂ ਕਿਸੇ ਚੀਜ਼ ਦਾ ਹੁੰਦਾ ਤੇ ਉਹਦੇ ਤੇ ਅੱਗੇ ਸਟੈਪ ਵੀ ਪੱਟੀ ਦੇ ਆ ਇੱਕ ਨਾ ਮੈਨੂੰ ਇੱਧਰ ਨਿਊਜ਼ ਸਾਂਝੀ ਕੀਤੀ ਆ ਮੇਰੇ ਨਾਲ ਨਵਦੀਪ ਸੋਢੀ ਹੋਰਾਂ ਨੇ ਤੇ ਉਹ ਅੱਜ ਦੇ ਮੈਨੂੰ ਲੱਗਦਾ ਹਾਲਸ ਹੈਰੀਡਲ ਨਿਊਜ਼ ਪੇਪਰ ਆ ਜਿਹੜਾ ਉਹਦੇ ਵਿੱਚ ਛਪੀ ਆ ਤੇ ਉਸ ਨਿਊਜ਼ ਦੇ ਮੁਤਾਬਕ ਜਿਹੜਾ ਪੁਨੀਤ ਕੇਸ ਆ ਉਹਦੀ ਕੱਲ ਸੁਣਵਾਈ ਹੋਈ ਆ ਦਿੱਲੀ ਦੇ ਵਿੱਚ ਤੇ ਉਹਦੇ ਵਿੱਚ ਕੱਲ ਦੋ ਮੈਂ ਪੂਰੀ ਖਬਰ ਤਾਂ ਹੁਣ ਚੱਲਦੇ ਪ੍ਰੋਗਰਾਮ ਚ ਨਹੀਂ ਪੜ ਸਕਦਾ ਤੇ ਪਰ ਮੈਂ ਜਿੰਨਾ ਕੁ ਉਹਦਾ ਸਕੀਮਿੰਗ ਜੀ ਕੀਤੀ ਆ ਉਸ ਦੇ ਮੁਤਾਬਕ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਕੱਲ ਉਹਦੇ ਚ ਨਾ ਦੋ ਜਾਂ ਗਵਾਹਾਂ ਦੇ ਬਿਆਨ ਹੋਏ ਆ ਤੇ ਉਹ ਬਿਆਨਾਂ ਨੇ ਕਿਤੇ ਨਾ ਕਿਤੇ ਹਲਚਲ ਪੈਦਾ ਕੀਤੀ ਆ ਤੇ ਸਾਡੇ ਲਈ ਮੈਨੂੰ ਲੱਗਦਾ ਇਹ ਕਿਤੇ ਨਾ ਕਿਤੇ ਪ੍ਰੋਬਲਮ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਨਾ ਕੁਛ ਸਾਡੇ ਲਈ ਜਿਹੜੇ ਇੱਥੇ ਰਹਿ ਰਹੇ ਲੋਕ ਆ ਜਾਂ ਇੱਥੇ ਵਸਣਾ ਚਾਹੁੰਦੇ ਆ ਜਾਂ ਇੱਥੇ ਆਉਣਾ ਚਾਹੁੰਦੇ ਉਹਨਾਂ ਲੋਕਾਂ ਲਈ ਕਿਤੇ ਨਾ ਕਿਤੇ ਖਬਰ ਜਾਂ ਇਹ ਕੇਸ ਅੜਿੱਕੇ ਦਾ ਘਰ ਬਣੂਗਾ। ਅਸਲੀਅਤ ਸਾਰਿਆਂ ਨੂੰ ਪਤਾ ਵੀ 2008 ਦੇ ਵਿੱਚ ਇੱਕ ਪੁਨੀਤ ਨਾਂ ਦਾ ਨੌਜਵਾਨ ਜਿਹੜਾ ਕਿ ਟੀਨੇਜਰ ਹੀ ਸੀ ਕਹਿ ਸਕਦੇ ਆ 17-18 ਸਾਲ ਦਾ ਸੀ ਤੇ ਉਸ ਬੰਦੇ ਨੇ ਗਲਤ ਡਰਾਈਵਿੰਗ ਕਰਕੇ ਇੱਕ ਜਿਹੜਾ ਉਹਨੇ ਹਾਦਸਾ ਕਰ ਦਿੱਤਾ ਸੀ ਜਿਹਦੇ ਚ ਮੌਤ ਹੋ ਗਈ ਸੀ ਹਾਦਸੇ ਚ ਇੱਕ ਨਰਸਿੰਗ ਦੇ ਸਟੂਡੈਂਟ ਦੀ ਤੇ ਉਸ ਤੋਂ ਬਾਅਦ ਉਹ ਕਿਤੇ ਨਾ ਕਿਵੇਂ ਨਾ ਕਿਵੇਂ ਗਲਤ ਪਾਸਪੋਰਟ ਬਣਾ ਕੇ ਇੰਡੀਆ ਭੱਜਣ ਚ ਕਾਮਯਾਬ ਹੋ ਗਿਆ ਸੀ ਤਾਂ ਉਹ ਇੰਡੀਆ ਪਹੁੰਚ ਗਿਆ ਸੀ ਤੇ ਇੰਡੀਆ ਜਾਣ ਤੋਂ ਬਾਅਦ ਜਦੋਂ ਦੁਵੱਲੇ ਸਮਝੌਤਿਆਂ ਦੇ ਤਹਿਤ ਕਾਫੀ ਚਿਰ ਉਹ ਸਾਹਮਣੇ ਨਹੀਂ ਆਇਆ ਪਰ ਦੁਵੱਲੇ ਸਮਝੌਤਿਆਂ ਤਹਿਤ ਉਹਨੂੰ ਉੱਥੇ ਇੰਡੀਆ ਦੇ ਵਿੱਚ ਵੀ ਫੜ ਲਿਆ ਗਿਆ ਤੇ ਉਹ ਫੜਨ ਤੋਂ ਬਾਅਦ ਉਹਦੇ ਤੇ ਜਿਹੜਾ ਕੇਸ ਚੱਲ ਰਿਹਾ ਹੁਣ ਕੇਸ ਦਿੱਲੀ ਪਟਿਆਲਾ ਹਾਊਸ ਦੇ ਵਿੱਚ ਕੇਸ ਚੱਲ ਰਿਹਾ ਉਸ ਕੇਸ ਦੀ ਕੱਲ ਜਿਹੜੀ ਸੁਣਵਾਈ ਹੋਈ ਆ ਉਹਨੂੰ ਕਾਊਂਟਰ ਅਟੈਕ ਕੀਤਾ ਗਿਆ ਕਿਉਂਕਿ ਆਪਣੇ ਵਕੀਲਾਂ ਦੀ ਰਾਏ ਦੇ ਉੱਤੇ ਇਹ ਕੰਮ ਹੋਇਆ ਹੋਣਾ ਤੇ ਕਾਊਂਟਰ ਅਟੈਕ ਕਰਕੇ ਇਸ ਕੇਸ ਨੂੰ ਵੱਖਰੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਆ। ਦੇਖੋ ਸੱਚ ਇਹ ਆ ਵੀ ਇੱਕ ਓਵਰ ਸਪੀਡ ਬੰਦੇ ਨੇ ਹਾਦਸਾ ਕੀਤਾ ਤੇ ਉਹ ਹਾਦਸੇ ਚ ਇੱਕ ਮੌਤ ਹੋਈ ਤੇ ਹੁਣ ਬੜੀ ਹਾਸੋਹੀਣੀ ਗੱਲ ਲੱਗ ਰਹੀ ਆ ਵੀ ਉਹਨੂੰ ਵਕੀਲ ਇਹ ਸਾਬਤ ਕਰਨ ਤੇ ਲੱਗ ਗਏ ਆ ਵੀ ਇਹ ਰੇਸਿਸਟ ਆਸਟ੍ਰੇਲੀਅਨ ਲੋਕ ਆ ਜਿਹੜੇ ਇੰਡੀਅਨ ਪ੍ਰਤੀ ਰੇਸਿਸਟ ਆ ਤੇ ਇਸ ਕਰਕੇ ਇਹ ਹਾਦਸਾ ਹੋਇਆ ਇਹਨੂੰ ਰੰਗਤ ਵੱਖਰੀ ਦੇਣ ਦੀ ਕੋਸ਼ਿਸ਼ ਕਰ ਰਿਹਾ। ਵੈਸੇ ਤਾਂ ਮੈਂ ਪੂਰੀ ਖਬਰ ਦੀ ਤਹਿਤ ਕੱਲ ਨੂੰ ਜਾਵਾਂਗੇ ਪਰ ਅੱਜ ਜਿੰਨੀ ਕੁ ਮੈਂ ਹੁਣ ਚੱਲਦੇ ਚੱਲਦੇ ਇੱਕ ਮਿੰਟ ਦੇ ਵਿੱਚ ਹੀ ਦੇਖਿਆ ਤਾਂ ਉਹਦਾ ਇਹੀ ਮੂਲ ਲੱਗ ਰਿਹਾ ਵੀ ਉਹ ਬਿਆਨ ਜਿਹੜੇ ਦਰਜ ਕਰੇ ਉਹਨਾਂ ਨੇ ਕਿਹਾ ਜੀ ਜਿਹੜੇ ਰੇਸਿਸਟ ਆ ਜਿਹੜੇ ਆਸਟ੍ਰੇਲੀਅਨ। ਦੇਖੋ ਇਹ ਦੋਸ਼ ਆਸਟ੍ਰੇਲੀਆ ਦੇ ਉੱਤੇ ਬਹੁਤ ਪਹਿਲਾਂ ਤੋਂ ਲੱਗਦਾ ਆਇਆ ਆਸਟ੍ਰੇਲੀਅਨ ਲੋਕ ਜਿਹੜੇ ਦੂਜਿਆਂ ਨਾਲ ਕਹਿੰਦੇ ਆਇਆ ਪਰ ਮੇਰਾ ਮੰਨਣਾ ਇਹ ਆ ਵੀ ਪਹਿਲੀ ਗੱਲ ਤਾਂ ਸਾਨੂੰ ਆਪਣੀ ਥੋੜੀ ਜੀ ਇਸ ਚੀਜ਼ ਨੂੰ ਬਿਆਨਬਾਜ਼ੀ ਨੂੰ ਇਹ ਸ਼ਬਦਾਵਲੀ ਨੂੰ ਸੁਧਾਰਨਾ ਪਊਗਾ। ਉਹ ਸੁਧਾਰਨਾ ਇਹ ਪਊਗਾ ਵੀ ਅਸੀਂ ਆਸਟ੍ਰੇਲੀਅਨ ਨੂੰ ਰੇਸਿਸਟ ਨਹੀਂ ਕਹਿ ਸਕਦੇ ਇਹ ਸਾਨੂੰ ਗਹਿਰਾਈ ਨਾਲ ਸੋਚਣੀ ਪੈਣੀ ਆ। ਐਜ ਏ ਫਿਲੋਸਫਰ ਤੁਸੀਂ ਸੋਚ ਕੇ ਦੇਖੋ ਇੱਕ ਫਿਲੋਸਫੀ ਦੇ ਲਹਿਜੇ ਤੋਂ ਸੋਚ ਕੇ ਦੇਖੋ ਵੀ ਆਸਟ੍ਰੇਲੀਅਨ ਰੇਸਿਸਟ ਕਿਵੇਂ ਹੋ ਗਏ ਆਸਟ੍ਰੇਲੀਅਨ ਕੌਣ ਆ ਪਹਿਲਾਂ ਤਾਂ ਸਾਨੂੰ ਇਹ ਨਹੀਂ ਪਤਾ ਪਹਿਲਾਂ ਤਾਂ ਅਸੀਂ ਇਹ ਦੇਖੋ ਵੀ ਅਸੀਂ ਵੀ ਆਸਟ੍ਰੇਲੀਅਨ ਹੀ ਆ ਜੇ ਦੇਖਿਆ ਜਾਵੇ ਤਾਂ ਜਦੋਂ ਅਸੀਂ ਸਿਟੀਜ਼ਨ ਹੋ ਗਏ ਪਹਿਲੀ ਗੱਲ ਦੂਜੀ ਗੱਲ ਜਿਹੜੇ ਅਸਲੀ ਆਸਟ੍ਰੇਲੀਅਨ ਕਹਾਉਣ ਦੇ ਹੱਕ ਆ ਉਹ ਹੈਗੇ ਜੀ ਇੱਥੋਂ ਦੇ ਓਬਰੀਜਨਲਸ ਤੇ ਓਬਰੀਜਨਲਸ ਆ ਜਿਹੜੇ ਉਹ ਤਾਂ ਖੁਦ ਸ਼ਿਕਾਰ ਹੋਏ ਆ ਉਹ ਤਾਂ ਇਹਨਾਂ ਚੀਜ਼ਾਂ ਦੇ ਖੁਦ ਸ਼ਿਕਾਰ ਹੋਏ ਉਹ ਕਿਤੇ ਦੇਖਿਆ ਕਿਸੇ ਨਾਲ ਰੇਸਿਜ਼ਮ ਕਰਦੇ ਉਹਨਾਂ ਦੀਆਂ ਤਾਂ ਜਿਹੜੀਆਂ ਗੱਲਾਂ ਉਹ ਤਾਂ ਉਹਨਾਂ ਦੇ ਤਾਂ ਜਿੰਨੇ ਕੁ ਕਹਿਣ ਦੀਆਂ ਗੱਲਾਂ ਉਹ ਤਾਂ ਇਹ ਕਹਿੰਦੇ ਆ ਵੀ ਭਾਈ ਇਹ ਸਭ ਦੀ ਸਾਂਝੀ ਧਰਤੀ ਆ ਇਹਦੇ ਤੇ ਕਿਸੇ ਦਾ ਕੋਈ ਨਹੀਂ ਅਸੀਂ ਸ਼ਾਂਤੀ ਦੀ ਜ਼ਿੰਦਗੀ ਅਸੀਂ ਕੁਦਰਤ ਦੇ ਨੇੜੇ ਰਹਿ ਕੇ ਜਿਉਣਾ ਚਾਹੁੰਦੇ ਉਹ ਤਾਂ ਇਹ ਸੁਨੇਹ ਦਿੰਦੇ ਆਪਦੇ ਡ੍ਰੀਮ ਟਾਈਮ ਦੇ ਵਿੱਚ ਤੇ ਪਰ ਅਸੀਂ ਕਹਿ ਰਹੇ ਹਾਂ ਵੀ ਜਿਹੜੇ ਆਸਟ੍ਰੇਲੀਅਨ ਰੇਸਿਸਟ ਆ ਪਹਿਲੀ ਗੱਲ ਤਾਂ ਸਾਨੂੰ ਇੱਥੇ ਆਪਦੀ ਸੋਚ ਬਦਲਣੀ ਪਊ ਰੇਸਿਸਟ ਆਸਟ੍ਰੇਲੀਅਨ ਨਹੀਂ ਆਸਟ੍ਰੇਲੀਆ ਕਿਸੇ ਦੇ ਪਿਓ ਦੀ ਧਰਤੀ ਨਹੀਂ ਹੈ ਆਸਟ੍ਰੇਲੀਆ ਜਿਹੜੀ ਧਰਤੀ ਆ ਉਹ ਜੇ ਕਿਹਾ ਜਾਵੇ ਜਿਹੜੇ ਅੰਸ਼ ਮਿਲਦੇ ਆ ਅੰਸ਼ਾਂ ਮੁਤਾਬਕ ਇਹ ਓਰਿਜਨਲਾਂ ਦੇ ਜਿਹੜੇ 500-600 ਕਬੀਲੇ ਸੀ ਉਹਨਾਂ ਨੇ ਅੱਡੋ ਅੱਡੇ ਇਹ ਕਬੀਲਿਆਂ ਦੀ ਧਰਤੀ ਸੀ ਤੇ ਉਦੋਂ ਬਾਅਦ ਕੈਪਟਨ ਕੁੱਕ ਜਿਹੜਾ ਇਹਨਾਂ ਦੇ ਹੱਡਾਂ ਚ ਬੈਠਿਆ ਹੀ ਕਹਾਂਗੇ ਜੇ ਕਿਹਾ ਜਾਵੇ ਤਾਂ ਤੇ ਉਹਨੂੰ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਤੇ ਉਹਨੇ ਆ ਕੇ ਜਿਹੜਾ ਇੱਥੇ ਦੀ ਡਿਵੈਲਪਮੈਂਟ ਸ਼ੁਰੂ ਕੀਤੀ ਸਾਰਾ ਕੁਛ ਕਰਨ ਤੋਂ ਬਾਅਦ ਇੱਥੇ ਦੁਨੀਆਂ ਭਰ ਤੋਂ ਲੋਕ ਆ ਕੇ ਵਸੇ ਹੋਏ ਆ। ਸੋ ਪਹਿਲੀ ਗੱਲ ਤਾਂ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ ਕਿਵੇਂ ਦਾਅਵਾ ਕਰ ਸਕਦੇ ਹੋ ਵੀ ਇਹ ਮੇਰਾ ਮੁਲਕ ਆ, ਮੁਲਕ ਨਾ ਉਹਨਾਂ ਦਾ ਜੇ ਗੋਰੀ ਚਮੜੀ ਵਾਲਿਆਂ ਦਾ ਕਹੀਏ ਨਾ ਉਹਨਾਂ ਦਾ ਨਾ ਸਾਡਾ ਮੁਲਕ, ਇਹ ਅਸੀਂ ਸਾਰੇ ਇੱਥੇ ਆਏ ਹੋਏ ਲੋਕ ਆ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਚੀਜ਼ ਗਲਤ ਆ ਵੀ ਆਸਟ੍ਰੇਲੀਅਨ ਰੇਸਿਸਟ ਆ ਜਿਹੜੇ ਰੇਸਿਸਟ ਲੋਕ ਆ ਉਹਨਾਂ ਦਾ ਪਿਛੋਕੜ ਪਛਾਣੋ ਵੀ ਕਿੱਥੋਂ ਆਏ ਆ। ਹੋ ਸਕਦਾ ਉਹ ਇੰਗਲੈਂਡ ਤੋਂ ਆਏ ਹੋਣ, ਹੋ ਸਕਦਾ ਉਹ ਜਰਮਨ ਤੋਂ ਆਏ ਹੋਣ, ਹੋ ਸਕਦਾ ਉਹ ਗ੍ਰੀਕ ਤੋਂ ਆਏ ਹੋਣ। ਸੋ ਇਸ ਕਰਕੇ ਦੋਸ਼ ਆ ਜਿਹੜਾ ਉਹਨਾਂ ਦੇ ਸੰਸਕਾਰਾਂ ਨੂੰ ਦੇਣਾ ਚਾਹੀਦਾ, ਉਹਨਾਂ ਦੇ ਖੂਨ ਨੂੰ ਦੇਣਾ ਚਾਹੀਦਾ, ਉਹਨਾਂ ਨੇ ਵਿੱਚੋਂ ਇਹ ਗੱਲਾਂ ਕੀਤੀਆਂ। ਅਸੀਂ ਇਸ ਨੂੰ ਮੂਵ ਦੇ ਸਕਦੇ ਹਾਂ ਇਸ ਟਾਈਮ ਵੀ ਅਸੀਂ ਇਹਨੂੰ ਮੂਵ ਦੇਈਏ ਵੀ ਆਸਟ੍ਰੇਲੀਅਨ ਨਹੀਂ ਰੇਸਿਸਟ ਹੈਗੇ, ਰੇਸਿਸਟ ਪਰਟੀਕੁਲਰ ਲੋਕ ਕਹਿ ਸਕਦੇ ਹਨ, ਕੋਈ ਇੱਕ ਮੁਲਕ ਦੇ ਜਾਂ ਇੱਕ ਉਸ ਨੂੰ ਨਹੀਂ ਕਹਿ ਸਕਦੇ। ਕੋਈ ਬੰਦਾ ਸੌੜੀ ਸੋਚ ਦਾ ਮਾਲਕ ਹੋ ਸਕਦਾ ਉਹਨੂੰ ਅਸੀਂ ਕਹਿ ਸਕਦੇ ਹਾਂ, ਪਰ ਹੁਣ ਇਸ ਖਬਰ ਮੁਤਾਬਕ ਜੇ ਇਹ ਗੱਲ ਕੀਤੀ ਜਾਂਦੀ ਆ ਤਾਂ ਇਹ ਅੱਜ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ, ਕੱਲ ਨੂੰ ਇਸ ਗੱਲ ਦੇ ਉੱਤੇ ਬਹਿਸਾਂ ਛਿੜਨਗੀਆਂ, ਨਿੱਕੀਆਂ ਨਿੱਕੀਆਂ ਕੰਮਾਂ ਤੇ ਵਰਕ ਦੇ ਉੱਤੇ ਜਦੋਂ ਬ੍ਰੇਕ ਹੁੰਦੇ ਆ ਉੱਥੇ ਬਹਿਸਾਂ ਛਿੜਨੀਆਂ, ਹੋਰ ਥਾਂ ਛਿੜਨੀਆਂ, ਮੈਨੂੰ ਲੱਗਦਾ ਕਿਤੇ ਨਾ ਕਿਤੇ ਪਾੜਾ ਪਾਊਗੀ ਇੱਕ ਬੰਦੇ ਨੂੰ ਬਚਾਉਣ ਲਈ ਇਹ ਕੀਤੀਆਂ ਜਾ ਰਹੀਆਂ ਗੱਲਾਂ। ਮੈਂ ਇਸ ਚ ਨੀ ਹਾਂ ਵੀ ਹਾਦਸਾ ਉਸ ਨੌਜਵਾਨ ਤੋਂ ਹੋ ਗਿਆ, ਮੈਂ ਕੋਈ ਇਹ ਨੀ ਕਹਿ ਰਿਹਾ ਵੀ ਉਹਨੂੰ ਫਾਂਸੀ ਚੜਾ ਦੇਣਾ ਚਾਹੀਦਾ, ਪਰ ਜਿਹੜੀ ਜਿਹੜਾ ਇੱਕ ਹਾਦਸਾ ਇੱਕ ਨਾ ਸਮਝੀ ਚ ਜਿਹੜਾ ਕੁਛ ਹੋਇਆ ਉਹਨੂੰ ਪੈਨਿਸ਼ਤਾ ਮਿਲਣੀ ਚਾਹੀਦੀ ਹੈ। ਦੇਖੋ ਜਿਹਦੀ ਮੌਤ ਹੋਈ ਆ, ਜਿਨ੍ਹਾਂ ਦੇ ਬੱਚੇ ਦੀ ਮੌਤ ਹੋਈ ਆ, ਉਹਨਾਂ ਤੋਂ ਪੁੱਛ ਕੇ ਦੇਖੋ ਵੀ ਉਹਨਾਂ ਤੇ ਕੀ ਬੀਤ ਰਹੀ ਆ ਤੇ ਕੀ ਬੀਤੀ ਹੋਣੀ ਆ। ਸੋ ਇਸ ਕਰਕੇ ਜੇ ਇਸ ਨੂੰ ਵਕੀਲੀ ਲੋਕ ਪੈਸੇ ਲੈ ਕੇ ਇਹਨੂੰ ਰੰਗਤ ਹੋਰ ਦੇ ਕੇ ਤੇ ਕੇਸ ਨੂੰ ਜਿੱਤ ਕੇ ਤੇ ਦੂਜਿਆਂ ਲਈ ਇਹੋ ਜਿਹੀਆਂ ਮੁਸੀਬਤਾਂ ਹੋਰ ਖੜੀਆਂ ਕਰਨ ਤਾਂ ਮੈਨੂੰ ਨੀ ਲੱਗਦਾ ਇਹ ਕੋਈ ਚੰਗੀ ਗੱਲ ਆ। ਸੋ ਇਸ ਦੇ ਉੱਤੇ ਆਪਾਂ ਖਬਰ ਦੇ ਉੱਤੇ ਨਿਗਾਹ ਬਣਾਈ ਰੱਖਾਂਗੇ ਵੀ ਕੀ ਬਣਦਾ, ਪਰ ਮੈਂ ਕੱਲ ਨੂੰ ਇਹਦਾ ਜਾਂ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਪੂਰੀ ਇਹਦੀ ਤਹਿ ਤੇ ਜਾ ਕੇ ਆਪਾਂ ਇਹਦੀ ਸਮੀਖਿਆ ਕਰਾਂਗੇ। ਫਿਲਹਾਲ ਮੈਨੂੰ ਜਿੰਨੀ ਕੁ ਸਮਝ ਆਈ ਮੈਂ ਉਨੀ ਕੁ ਗੱਲ ਤੋਂ ਚਿੰਤਤ ਆ ਵੀ ਇਹ ਹੋਣਾ ਨੀ ਚਾਹੀਦਾ ਵੀ ਇਹ ਐਵੇਂ ਇੱਕ ਕੇਸ ਜਿੱਤਣ ਲਈ ਦੂਜਿਆਂ ਲਈ ਟੋਆ ਪੱਟਿਆ ਜਾਵੇ।
ਜੀ ਬਿਲਕੁਲ, ਅਸੀਂ ਕਈ ਵਾਰੀ ਬਰਾੜ ਸਾਹਿਬ ਬਹੁਤੀ ਵਾਰੀ ਏਦਾਂ ਹੁੰਦਾ ਕਿ ਛੋਟੀ ਜਿਹੀ ਇਹ ਤਾਂ ਵੱਡੀ ਚਲੋ ਗੱਲ ਹੈ, ਕਈ ਵਾਰੀ ਛੋਟੀਆਂ ਚੀਜ਼ਾਂ ਦੇ ਵਿੱਚ ਵੀ ਐਂ ਹੋ ਜਾਂਦਾ ਕਿ ਅਸੀਂ ਥੋੜੀ ਜਿਹੀ ਮੁਸੀਬਤ ਤੋਂ ਬਚਣ ਲਈ ਫਿਰ ਝੂਠ ਦਾ ਸਹਾਰਾ ਲੈ ਲੈਂਦੇ ਤੇ ਫਿਰ ਉਹੀ ਸਿਆਣੇ ਦੇ ਕਹਿਣ ਵਾਂਗੂ ਵੀ ਇੱਕ ਝੂਠ ਨੂੰ ਲੁਕਾਉਣ ਦੇ ਲਈ ਫਿਰ 100 ਝੂਠ ਬੋਲਣੇ ਪੈਂਦੇ ਆ, ਫਿਰ ਉਹਨਾਂ ਤੇ ਪਰਦੇ ਪਾਈ ਜਾਓ। ਸੋ ਉਹਦੇ ਨਾਲ ਵਧੀਆ ਹੁੰਦਾ ਕਿ
ਕਈ ਵਾਰੀ ਇਤਿਹਾਸ ਦੇ ਵਿੱਚ ਜਾਂ ਤੁਹਾਡੇ ਉਸ ਦੇ ਵਿੱਚ ਨਾ ਉਹ ਗਲਤ ਪੈੜਾਂ ਹੋ ਜਾਂਦੀਆਂ ਤੇ ਗਲਤ ਪੈੜਾਂ ਹੋਣ ਕਾਰਨ ਉਹਨਾਂ ਨਾਲ ਕੀ ਹੁੰਦਾ ਫਿਰ ਲੋਕ ਉਦਾਹਰਨਾਂ ਦੇਣ ਲੱਗ ਜਾਂਦੇ, ਰੈਫਰੈਂਸਾਂ ਬਣ ਜਾਂਦੀਆਂ ਵੀ ਫਲਾਨੇ ਟਾਈਮ ਚ ਐ ਹੋਇਆ ਸੀ, ਧਿਮਕੇ ਟਾਈਮ ਚ ਆਇਆ ਸੀ, ਉਹ ਰੈਫਰੈਂਸਾਂ ਤੁਹਾਡੇ ਹੱਡਾਂ ਚ ਬਹਿ ਜਾਂਦੀਆਂ। ਹੁਣ ਜਿਹੜੇ ਓਰਿਜਨਲਾਂ ਦੀ ਮੈਂ ਗੱਲ ਕਰ ਰਿਹਾ ਸੀ, ਓਰਿਜਨਲਾਂ ਦੇ ਮਾਮਲੇ ਦੇ ਵਿੱਚ ਮੈਂ ਥੋੜੇ ਦਿਨ ਪਹਿਲਾਂ ਦਵਿੰਦਰ ਧਾਲੀਵਾਲ ਦੀ ਉਹ ਡ੍ਰੀਮ ਟਾਈਮ ਦੀ ਜਿਹੜੀ ਇੱਕ ਕਵਿਤਾ ਉਹਨੇ ਪੰਜਾਬੀ ਚ ਕੀਤੀ ਸੀ, ਉਹ ਕਵਿਤਾ ਵੀ ਮੈਂ ਫੇਸਬੁੱਕ ਤੇ ਸਾਂਝੀ ਕੀਤੀ ਸੀ, ਪਰ ਮੈਂ ਥੋੜੇ ਜੇ ਇਜਾਜ਼ਤ ਹੋਵੇ ਤਾਂ ਤੁਹਾਨੂੰ ਉਹ ਕਵਿਤਾ ਦੇ ਅੰਸ਼ ਸੁਣਾਉਣਾ, ਤੁਹਾਨੂੰ ਪਤਾ ਲੱਗੂਗਾ ਵੀ ਕੀ ਫਰਕ ਆ। ਉਹਨਾਂ ਨੇ ਜਿਹੜੀਆਂ ਲਿਖਿਆ ਜੀ ਸੀ ਜੀ ਕਹਿੰਦੇ ਜੀ ਜਿਹੜੀ ਇਹ ਕਵਿਤਾ ਨਾ ਕੈਥ ਵਾਕਰ ਵੱਲੋਂ ਲਿਖੀ ਹੋਈ ਕਵਿਤਾ ਤਹਿਜੀਬ ਤੁਹਾਡੇ ਨਾਂ, ਇਹਦਾ ਜਿਹੜਾ ਟਾਈਟਲ ਆ ਤੇ ਉਹਦੇ ਚ ਉਹਨੇ ਲਿਖਿਆ ਅਸੀਂ ਜੇ ਦੇਰ ਨਾਲ ਪਹੁੰਚੇ ਵਿਕਸਿਤ ਸਭਿਅਤਾ ਕੋਲ, ਸਦੀਆਂ ਦਾ ਇੱਕ ਪਾੜਾ ਚੀਸ ਹੈ ਬਣ ਗਿਆ, ਤੁਸੀਂ ਆਏ ਅਸੀਂ ਹੈਰਾਨ ਹੋਏ, ਪ੍ਰਸ਼ੰਸਾ ਕੀਤੀ ਪਰ ਮੱਥਾ ਠਣਕਿਆ, ਅਪਸ਼ਗਨ ਡਰ ਧਿਆਨ ਅੰਦਰ ਸਾਡੇ ਕੋਲ ਬਹੁਤ ਕੁਝ ਨਹੀਂ ਸੀ, ਖੁਸ਼ੀ ਤੋਂ ਬਿਨਾਂ ਸਾਡੇ ਲਈ ਅਸੀਂ ਸਿਰਫ ਬੰਦੇ ਹੀ ਸੀ, ਨਾਗਰਿਕ ਹੋਣ ਤੋਂ ਪਹਿਲਾਂ ਕਰਦਾਤੇ ਗਾਹਕ ਕਿਰਾਏਦਾਰ ਨੌਕਰ ਚਾਕਰ ਚਰਚ ਨਿਤਨੇਮ ਬਣ ਜਾਣ ਤੋਂ ਪਹਿਲਾਂ ਅਸੀਂ ਸਿਰਫ ਬੰਦੇ ਹੀ ਸਾਂ। ਦੇਖੋ ਕਿੱਡੀਆਂ ਤਕੜੀਆਂ ਗੱਲਾਂ, ਇਹ ਉਹਨਾਂ ਲੋਕਾਂ ਨੂੰ ਸੰਬੋਧਨ ਕੀਤੀਆਂ ਗਈਆਂ ਜਦੋਂ ਕੈਪਟਨ ਕੁੱਕ ਆਉਂਦਾ ਉਦੋਂ ਬਾਅਦ ਇਹ ਲਿਖੀ ਗਈ ਕਵਿਤਾ, ਤੇ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਵੀ ਕਹਿੰਦੇ ਸਾਡਾ ਮੱਥਾ ਤਾਂ ਉਦੋਂ ਹੀ ਠਣਕਿਆ ਸੀ ਜਦੋਂ ਤੁਸੀਂ ਆਏ ਸੀ, ਅਪਸ਼ਗਨ ਤਾਂ ਉਦੋਂ ਹੀ ਹੋਇਆ ਸੀ, ਅਸੀਂ ਤਾਂ ਕਹਿੰਦੇ ਵੀ ਜਿਹੜੀ ਵਿਕਸਿਤ ਸਭਿਅਤਾ ਤੋਂ ਦੂਰ ਸੀਗੇ, ਬਹੁਤ ਦੂਰ ਸੀ, ਪਰ ਤੁਸੀਂ ਕਹਿੰਦਾ ਜਦੋਂ ਅਸੀਂ ਬੰਦੇ ਹੁੰਦੇ ਸੀ ਨਾ ਸਾਨੂੰ ਬੰਦਿਆਂ ਨੂੰ ਤੁਸੀਂ ਪਤਾ ਕੀ ਬਣਾਇਆ, ਪਹਿਲਾਂ ਬੰਦਿਆਂ ਤੋਂ ਨਾਗਰਿਕ ਬਣਾਇਆ,
ਨਾਗਰਿਕ
ਫਿਰ ਕਰਦਾ ਤੇ ਗਾਹਕ ਕਿਰਾਏਦਾਰ ਨੌਕਰ ਚਾਕਰ ਚਰਚ ਨਿਤਨੇਮੀ ਬਣ ਜਾਣ ਤੋਂ ਪਹਿਲਾਂ ਅਸੀਂ ਸਿਰਫ ਬੰਦੇ ਹੀ ਸਾਂ, ਕਿਸ ਤਰ੍ਹਾਂ ਸਮਝ ਸਕਦੇ ਸੀ ਗੋਰੇ ਦੀ ਡਾਢੀ ਸ਼੍ਰੇਣੀ ਮੰਡ ਨੂੰ ਜਿਸ ਤੇ ਸਵਾਲ ਨਹੀਂ ਸੀ ਕੀਤਾ ਜਾ ਸਕਦਾ, ਤੇਰੀਆਂ ਪਰਮ ਮਨੌਤਾਂ ਲਾਰਡ ਲੇਡੀ ਉੱਚਤਾ ਸੁੱਚਤਾ ਮਹਾਨਤਾ ਅਸੀਂ ਨਹੀਂ ਜਾਣ ਸਕਦੇ ਸੀ, ਇੱਕ ਸਾਰਤਾ ਦਾ ਇਹ ਅਨੋਖਾ ਪੰਥ ਜਿੱਥੇ ਵੱਡੀ ਗਿਣਤੀ ਘੜੀਆਂ ਸਮਾਂ ਸਾਰਨੀਆਂ ਅੱਗੇ ਹੱਥ ਜੋੜੀ ਖੜੀ ਹੈ, ਹੈਰਾਨ ਪਰੇਸ਼ਾਨ ਅਸੀਂ ਸੋਚਦੇ ਕਿ ਇੰਨੇ ਜ਼ਰੂਰੀ ਕਿਉਂ ਨੇ ਤੁਹਾਡੇ ਲਈ ਟਾਈ ਦਸਤਾਨੇ ਬੂਟ ਪਾਲਸ਼ਾਂ ਤੇ ਵਰਦੀਆਂ ਸਾਡੇ ਲਈ ਨਵੇਂ ਸੀ, ਜੇਲਾਂ ਬੈਂਕ ਮਹਿਖਾਨੇ ਕਿਰਾਏ ਟੈਕਸ ਜਤੀਮ ਖਾਨੇ ਸਾਡੇ ਕੋਲ ਕੀ ਸੀ, ਖਾਕ ਸੀ, ਜੋ ਵੀ ਸੀ ਖਾਸ ਸੀ, ਭਾਵੇਂ ਖਾਕ ਸੀ ਉਹ ਖਾਸ ਸੀ, ਕਹਿਣ ਦਾ ਭਾਵ ਪੁਲਿਸ ਨਹੀਂ ਸੀ ਵਕੀਲ ਨਹੀਂ ਸੀ, ਕੋਈ ਦਲੀਲ ਨਹੀਂ ਸੀ, ਸਾਡੇ ਕੋਲ ਕੋਈ ਸ਼ਾਹ ਨਹੀਂ ਸੀ, ਲੱਖਪਤੀ ਕਰੋੜਪਤੀ ਮਾਲਾ ਮਾਲ ਨਹੀਂ ਸੀ, ਤਦ ਤੁਸੀਂ ਸਾਨੂੰ ਨਵੇਂ ਅਚੰਭੇ ਦਿੱਤੇ, ਸ਼ੇਅਰ ਬਾਜ਼ਾਰ ਭੰਡਾਰ ਪੂੰਜੀ ਨਿਵੇਸ਼ ਵਿਆਜ ਕਰਜ਼ੇ ਰੀਅਲ ਸਟੇਟ ਨਵੀਂ ਦੁਨੀਆ ਨਵਾਂ ਗਿਆਨ ਤੇਰੇ ਜਾਲ ਚ ਅਸੀਂ ਫਸ ਗਏ, ਵਹਿਮ ਕੇ ਗਿਆਨ ਮਹਾਨ ਤੇ ਇਹ ਮੰਨ ਲਿਆ ਗਿਆ ਕਿ ਇਹ ਜ਼ਰੂਰਤ ਹੈ, ਪਰ ਗੋਰੇ ਆਦਮੀ ਯਾਦ ਰੱਖਣਾ ਜੀਵਨ ਜੇ ਸੱਚੀ ਸੁੱਚੀ ਖੁਸ਼ੀ ਲੱਭਣੀ ਹੈ ਤਾਂ ਯਕੀਨਨ ਤੈਨੂੰ ਵੀ ਬਹੁਤ ਬਦਲਣਾ ਹੋਵੇਗਾ, ਸੋ ਇਹ ਕਵਿਤਾ ਜਿਹੜੀ ਨਾ ਇਹਦਾ ਅਨੁਵਾਦ ਦਵਿੰਦਰ ਨੇ ਬੜੀ ਵਧੀਆ ਸ਼ਬਦਾਂ ਚ ਕੀਤਾ, ਇੰਗਲਿਸ਼ ਦੀ ਕਵਿਤਾ ਤੇ ਲਿਖੀ ਹੋਈ ਹੈ ਕੈਥ ਵਾਕਰ ਵੱਲੋਂ।
ਤੇ
ਦੇਖੋ ਉਹਨੇ ਸਾਰੀ ਗੱਲ ਹੀ ਐਕਸਪਲੇਨ ਕਰਤੀ ਵੀ ਅਸੀਂ ਕੁਦਰਤ ਦੇ ਨੇੜੇ ਸੀ ਜਿੰਨਾ ਜਦੋਂ ਤੂੰ ਆ ਕੇ ਸਾਡੇ ਗਲਾਂ ਚ ਟਾਈਆਂ ਪਾਤੀਆਂ ਤੇ ਹੁਣ ਤੁਸੀਂ ਜੀਵਨ ਦੀ ਸੱਚਾਈ ਦੇਖੋ। ਕੱਲ ਵੀ ਆਪਾਂ ਜਿਹੜੀ ਸ਼ੁਰੂ ਕੀਤੀ ਸੀ ਵੀ ਕੱਲ ਵੀ ਕਵਿਤਾ ਸ਼ੇਅਰ ਕੀਤੀ ਸੀ ਇੱਕ ਮੈਂ ਫੇਸਬੁੱਕ ਤੇ ਉਹਦੇ ਵਿੱਚ ਵੀ ਇਹੀ ਗੱਲ ਲਿਖੀ ਸੀ ਵੀ ਅਸਲ ਦੇ ਵਿੱਚ ਜ਼ਿੰਦਗੀ ਜਿਹੜੀ ਜ਼ਿੰਦਗੀ ਕਹਿੰਦਾ ਪਤਾ ਨੀ ਕਿਹੋ ਜਿਹੀ ਸਜ਼ਾ ਕੀ ਜੁਰਮ ਕੀਤਾ ਇਹ ਵੀ ਨੀ ਪਤਾ। ਕਹਿੰਦੇ ਜ਼ਿੰਦਗੀ ਦਾ ਕਹਿੰਦਾ ਜਿਹੜੀ ਅਸਲੀ ਮੰਜ਼ਿਲ ਮੌਤ ਹੈ ਤੇ ਹੋਰ ਕੋਈ ਰਸਤਾ ਹੀ ਨਹੀਂ ਕਹਿੰਦਾ। ਉਹਦੇ ਚ ਉਹਨੇ ਕਵਿਤਾ ਚ ਕ੍ਰਿਸ਼ਨ ਨੂਰ ਹੋਰਾਂ ਨੇ ਕਿਹਾ ਜਦੋਂ ਸਾਨੂੰ ਇਹ ਸਾਰੀਆਂ ਗੱਲਾਂ ਪਤਾ ਸਭ ਕੁਛ ਪਤਾ ਵੀ ਸਾਡਾ ਜੀਵਨ ਆ ਜਿਹੜਾ ਉਹਦੀ ਅਸਲੀ ਮੰਜ਼ਿਲ ਮੌਤ ਆ ਉਧਰ ਨੂੰ ਜਾ ਰਹੀ ਹੈ ਪਰ ਅਸੀਂ ਪਰਮਾਨੈਂਟ ਰੈਜੀਡੈਂਸੀਆਂ ਸਿਟੀਜ਼ਨਸ਼ਿਪਾਂ ਤੇ ਘਰ ਬਾਰ ਪੱਥਰ ਮਜ਼ਬੂਤ ਤੋਂ ਮਜ਼ਬੂਤ ਚੀਜ਼ਾਂ ਲਾਉਣੇ ਆ ਤੇ ਉਹ ਐਂ ਲੱਗਦਾ ਜਿਵੇਂ ਅਸੀਂ ਤਾਂ ਇੱਥੋਂ ਜਾਣਾ ਹੀ ਨਹੀਂ ਅਸੀਂ ਤਾਂ ਇੱਥੇ ਹੀ ਰਹਿਣਾ ਬਸ ਇੱਥੇ ਇੱਥੋਂ ਦੇ ਜਿਹੜੇ ਵਸਨੀਕ ਹੋ ਗਏ ਬਸ ਹੁਣ ਨਹੀਂ ਅਸੀਂ ਕਿਤੇ ਨਿਕਲਣਾ ਸੀ ਇਸ ਦੁਨੀਆਂ ਦੇ ਵਿੱਚ। ਸੋ ਸਾਨੂੰ ਥੋੜਾ ਜਿਹਾ ਸਮਝਣਾ ਪਊਗਾ ਆਪਦੇ ਆਪ ਨੂੰ ਜੇ ਅਸੀਂ ਕਿਰਾਏਦਾਰ ਮੰਨ ਕੇ ਜ਼ਿੰਦਗੀ ਦੇ ਵਿੱਚ ਵਿਚਰ ਲਾਂਗੇ ਤਾਂ ਜ਼ਿਆਦਾ ਚੰਗੇ ਰਹਾਂਗੇ ਤੇ ਜੇ ਅਸੀਂ ਐਵੇਂ ਜੀ ਕੀ ਪਰਮਾਨੈਂਟ ਰੈਜੀਡੈਂਸੀ ਤੇ ਸਿਟੀਜ਼ਨਸ਼ਿਪ ਦਾ ਦਾਅਵਾ ਕਰਦੇ ਰਹੇ ਤਾਂ ਇਹ ਦਾਅਵਾ ਹੀ ਰਹਿਜੂਆ ਪੱਲੇ ਹੋਰ ਕੁਛ ਨਹੀਂ।
ਬਿਲਕੁਲ ਬਰਾੜ ਸਾਹਿਬ, ਸਭ ਤੋਂ ਜਿਆਦਾ ਕਮਾਉਂਦੇ ਅਸੀਂ ਇੱਥੇ ਆ ਕੇ ਹੋਮੇ ਹੀ ਆ, ਬਸ ਮੈਂ ਮੇਰਾ ਉਹਦੇ ਵਿੱਚ ਹੀ ਲੱਗੇ ਰਹਿੰਦੇ ਆ ਪਰ ਬਿਲਕੁਲ ਆਖਰੀ ਮੰਜ਼ਿਲ ਜਿਹੜੀ ਆ ਉਹ ਮੌਤ ਹੀ ਆ। ਉਸ ਚੀਜ਼ ਨੂੰ ਯਾਦ ਰੱਖੀਏ ਤਾਂ ਮੈਨੂੰ ਲੱਗਦਾ ਕੋਈ ਬਖੇੜਾ ਵੀ ਨਹੀਂ ਜ਼ਿੰਦਗੀ ਦੇ ਵਿੱਚ ਫਿਰ ਰਹਿੰਦਾ, ਪਰ ਉਹੀ ਭੁੱਲ ਜਾਂਦੀ ਆ ਬਾਕੀ ਸਾਰੀਆਂ ਜਿਹੜੀਆਂ ਝੂਠ ਹੈ ਉਹੀ ਅਸੀਂ ਯਾਦ ਰੱਖਦੇ ਆ ਜ਼ਿੰਦਗੀ ਦੇ ਵਿੱਚ। ਪਰ ਬਹੁਤ ਵੱਡੀ ਗੱਲ ਹੈ ਜੇ ਅਸੀਂ ਉਸ ਬਾਰੇ ਗੱਲ ਵੀ ਕਰਦੇ ਆ, ਜੇ ਸਾਡੀ ਸੋਚ ਉਸ ਪਾਸੇ ਸੋਚਣਾ ਵੀ ਸ਼ੁਰੂ ਕਰ ਦਿੰਦੇ ਆ ਤੇ ਇਹ ਵੀ ਸਾਡੇ ਲਈ ਚਲੋ ਵਧੀਆ ਗੱਲ ਹੈ ਕਿ ਅਸੀਂ ਇਸ ਬਾਰੇ ਚਿੰਤਨ ਜਿਹੜਾ ਉਹ ਜ਼ਰੂਰ ਸ਼ੁਰੂ ਕਰ ਦਿੱਤਾ ਹੈ। ਸੋ ਪਰਮਾਤਮਾ ਜ਼ਰੂਰ ਹੀ ਰਸਤਾ ਦਿਖਾਵੇਗਾ। ਸੋ ਬਹੁਤ ਵਧੀਆ ਗੱਲਾਂ ਬਰਾੜ ਸਾਹਿਬ, ਤੁਹਾਡੀ ਕਵਿਤਾ ਜਿਹੜੀ ਦਿਲ ਨੂੰ ਛੂ ਗਈ ਔਰ ਸਲਾਮ ਹੈ ਉਸ ਬੰਦੇ ਦੀ ਸੋਚ ਨੂੰ ਜਿਸਨੇ ਇੰਨੀ ਗੱਲ ਕਹੀ ਕਿ ਬੰਦੇ ਤੋਂ ਨਾਗਰਿਕ ਬਣਾ ਦਿੱਤਾ। ਬਿਲਕੁਲ ਜੀ, ਅਸੀਂ ਬੰਦੇ ਹੀ ਰਹੀਏ ਤਾਂ ਮੈਨੂੰ ਲੱਗਦਾ ਬਹੁਤ ਵਧੀਆ, ਨਾ ਰੇਸਿਜ਼ਮ ਰਵੇ ਨਾ ਹੋਰ ਕੋਈ ਮੁਸ਼ਕਿਲ ਰਵੇ। ਜੇ ਬੰਦਾ ਬੰਦੇ ਨੂੰ ਦੇਖਣ ਲੱਗ ਜਾਵੇ ਕਿ ਸਾਰੇ ਇਨਸਾਨ ਹੀ ਹੈ, ਪਰ ਅਸੀਂ ਜਿਹੜੇ ਟੈਗ ਆ ਉਹ ਇੱਕ ਦੂਜੇ ਤੇ ਲਗਾ ਕੇ ਖੁਸ਼ ਵੀ ਹੁੰਨੇ ਆ ਤੇ ਆਪਣੇ ਤੇ ਵੀ ਜਿਹੜੇ ਟੈਗ ਆ ਉਹ ਅਸੀਂ ਲਗਾਉਂਦੇ ਰਹਿੰਦੇ ਆ।
ਚਲੋ ਚਲੋ, ਦੁਨੀਆਦਾਰੀ ਕਰੀਏ, ਨਿੰਦਗੀ ਭੰਡੀਏ, ਬਾਦਲਾਂ
ਕਰੀਏ। ਬਿਲਕੁਲ ਬਰਾੜ ਸਾਹਿਬ, ਅੱਗੇ ਵਧਦੇ ਆ। ਸੋ ਚਲੋ ਜੀ, ਮੀਆਂ ਦੀ ਗੱਲ ਹੋ ਗਈ, ਉਸ ਤੋਂ ਬਾਅਦ ਚੱਲਦੇ ਹਾਂ ਜੀ ਕਿ ਲਸ਼ਕਰ ਦਾ ਕਮਾਂਡਰ ਅੱਬੂ ਦੁਜਾਨਾ ਸਾਥੀ ਸਮੇਤ ਢੇਰ। ਸੋ ਇਹ ਅੱਬੂ ਦੁਜਾਨਾ ਜੀ ਮੇਰੇ ਲਈ ਨਵਾਂ ਨਾਮ ਹੈ। ਸੋ ਸ਼ਾਇਦ ਹੋ ਸਕਦਾ ਮੇਰੇ ਵਾਂਗੂ ਬਾਕੀ ਜਿਹੜੇ ਕੋਈ ਹੋਰ ਲਿਸਨਰਸ ਵੀ ਹੋਣ ਜਿਨ੍ਹਾਂ ਲਈ ਇਹ ਨਵਾਂ ਨਾਮ ਹੋਵੇ। ਸੋ ਤੁਸੀਂ ਇਹਦੇ ਬਾਰੇ ਪਹਿਲਾਂ ਦੱਸੋ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਉਸਦੀ ਮੌਤ ਦੀ।
ਦੇਖੋ ਜੀ, ਮੇਰੇ ਅੱਜ ਦੇ ਇਸ ਘਟਨਾਕ੍ਰਮ ਤੋਂ ਬਾਅਦ ਉਹੀ ਦੌਰ ਯਾਦ ਆ ਗਿਆ, 90 ਦਾ ਦੌਰ, ਜਿਹੜੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਮਾੜਾ ਟਾਈਮ ਸੀ ਤੇ ਉਸ ਰੋਜ਼ ਅਸੀਂ ਅਖਬਾਰਾਂ 'ਚ ਸੁਣਦੇ ਸੀ ਵੀ ਫਲਾਨਾ ਜਿਹੜਾ ਬੱਬਰ ਖਾਲਸਾ ਦਾ ਜਾਂ ਫਲਾਨੇ ਜਥੇਬੰਦੀ ਦਾ ਜਿਹੜਾ ਅੱਤਵਾਦੀ, ਖਤਰਨਾਕ ਅੱਤਵਾਦੀ ਢੇਰ, ਇੱਦਾਂ ਕਰਕੇ ਦੇਖਦੇ ਸੀ ਤੇ ਪਰ ਜਦੋਂ ਦੂਜਾ ਪੱਖ ਜੋ ਕਿ ਨਾ ਅਖਬਾਰ ਲਿਆਉਂਦੇ ਸੀ ਨਾ ਕੋਈ ਰੇਡੀਓ ਲੈ ਕੇ ਆਉਂਦਾ ਸੀ ਤੇ ਜਿਹਦੇ ਬਾਰੇ 'ਚ ਅਸੀਂ ਸਾਨੂੰ ਇੱਕ ਬਸ ਥੋੜਾ ਬਹੁਤ ਅਹਿਸਾਸ ਹੁੰਦਾ ਸੀ, ਬੋਲ ਨਹੀਂ ਸਕਦੇ ਸੀ, ਕਹਿ ਨਹੀਂ ਸਕਦੇ ਸੀ ਤੇ ਦੂਜਾ ਪੱਖ ਇਹ ਹੁੰਦਾ ਸੀ ਵੀ ਕੋਈ ਨਾ ਕੋਈ ਨੌਜਵਾਨ ਘਰੋਂ ਚੱਲ ਜਾ ਕੇ ਤੈਨੂੰ ਮਾਰ ਕੇ ਉਹਦਾ ਮੁਕਾਬਲਾ ਦਿਖਾਇਆ ਜਾਂਦਾ ਸੀ ਤੇ ਹਜ਼ਾਰਾਂ ਜਿਹੜੇ ਨੌਜਵਾਨ ਇਹਨਾਂ ਚੀਜ਼ਾਂ ਦੀ ਭੇਂਟ ਚੜੇ। ਪਰ ਉਦੋਂ ਜਿਹੜਾ ਬੇੜਾ ਹੋਰ ਸੀ, ਉਦੋਂ ਜਦੋਂ ਵੀ ਇਹੋ ਜਿਹਾ ਮੁਕਾਬਲਾ ਹੁੰਦਾ ਲੋਕ ਘਰਾਂ 'ਚ ਵੜ ਜਾਂਦੇ ਸੀ ਤੇ ਆਪਦੇ ਪੁੱਤਾਂ ਨੂੰ ਬਚਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਹੋ ਜਾਂਦੇ ਸੀ। ਹੁਣ ਜ਼ਮਾਨਾ ਇੰਟਰਨੈਟ ਦਾ ਆ ਗਿਆ, ਥੋੜਾ ਜਿਹਾ ਐਡਵਾਂਸ ਹੋ ਗਿਆ, ਬਾਹਰਲੇ ਮੁਲਕਾਂ ਤੋਂ ਸੌਖੀ ਮਦਦ ਮਿਲਣ ਲੱਗ ਗਈ ਡਾਇਰੈਕਟਲੀ, ਤਾਂ ਹੁਣ ਜਿਹੜਾ ਨੌਜਵਾਨ ਆ ਉਹ ਕਿਤੇ ਨਾ ਕਿਤੇ ਭਟਕਦਾ। ਹੁਣ ਨੌਜਵਾਨ ਜੇ ਪੱਥਰਬਾਜ਼ ਕਿਹਾ ਜਾਂਦਾ, ਕਸ਼ਮੀਰ ਦੇ ਨੌਜਵਾਨ ਨੂੰ ਪੱਥਰਬਾਜ਼ ਕਿਹਾ ਜਾਂਦਾ, ਸਿਆਸੀ ਲੋਕ ਕਹਿੰਦੇ ਆ ਵੀ ਪੱਥਰ ਛੱਡ ਕੇ ਤੁਸੀਂ ਕੰਪਿਊਟਰ ਚੱਕੋ, ਇਹ ਕਰੋ, ਉਹ ਚੱਕੋ, ਪਰ ਪੱਥਰ ਕਿਉਂ ਫੜੇ ਆ? ਅਸੀਂ ਇੱਕ ਪਾਸਾ ਨਾ ਦੇਖੀਏ, ਨੌਜਵਾਨਾਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਪੱਥਰ ਕਿਉਂ ਫੜੇ ਆ? ਕਿਤੇ ਨਾ ਕਿਤੇ ਤਾਂ ਕੋਈ ਚੀਜ਼ ਉਨਤਾਈ ਹੋ ਰਹੀ ਹੈ, ਤਾਂ ਮੰਨਣੀ ਪਊਗੀ। ਸਾਡੇ ਕੋਲੇ ਬਹੁਤ ਸਾਰੀਆਂ ਫੌਜ ਦੀਆਂ ਇਹੋ ਜਿਹੀਆਂ ਵੀਡੀਓ ਆਉਂਦੀਆਂ ਜਦੋਂ ਫੌਜੀਆਂ ਨੂੰ ਘੁੱਟ ਘੁੱਟ ਕੇ ਉੱਥੋਂ ਲੋਕ ਮਾਰ ਰਹੇ ਆ, ਫੌਜੀ ਦਾ ਅਸਲਾ ਵੀ ਖੋ ਰਹੇ ਆ ਤੇ ਉਹ ਧੱਕਾ ਕਰ ਰਹੇ ਆ ਫੌਜੀਆਂ ਨਾਲ, ਕਿਉਂ ਕਰ ਰਹੇ ਆ? ਇੰਨੀ ਜ਼ਰੂਰਤ ਕਿਵੇਂ ਪੈ ਜਾਂਦੀ ਹੈ ਇੱਕ ਪੁਲਿਸ ਦੀ ਜਾਂ ਪੁਲਿਸ ਨੂੰ ਜਾਂ ਫੌਜ ਨੂੰ, ਐ ਨੌਜਵਾਨ ਜਾਂ ਐ ਲੋਕਲ ਉਹਨੂੰ ਪੈ ਜਾਣ? ਇਹਦੇ ਪਿਛਲੀਆਂ ਗੱਲਾਂ ਦੇਖਣੀਆਂ ਪੈਣਗੀਆਂ। ਇੱਕ ਗੰਦਾ ਗਲਤ ਹੋ ਸਕਦਾ, ਦੋ ਗਲਤ ਹੋ ਸਕਦਾ, ਚਾਰ ਗਲਤ ਹੋ ਸਕਦੇ, ਸਾਰੇ ਨਹੀਂ ਗਲਤ ਹੋ ਸਕਦੇ। ਸੋ ਇਹ ਤਾਂ ਕਿਹਾ ਜਾਂਦਾ ਵੀ ਜਿਹੜੇ ਵੱਖਵਾਦੀ ਲੋਕ ਆ ਉਹ ਲੋਕ ਇਸ ਚੀਜ਼ ਦੀ ਹਿੰਸਾ ਭੜਕਾਉਂਦੇ ਆ, ਪਰ ਜਦੋਂ ਵੱਖਵਾਦੀ ਲੋਕ ਜੇ ਹਿੰਸਾ ਭੜਕਾਉਣ ਤਾਂ ਮੰਨ ਲਈਓ ਗਿਣਤੀ ਦੇ 10-20 ਹੁੰਦੇ ਆ, ਪਾਰਟੀਆਂ ਹੁੰਦੀਆਂ, ਕੋਈ ਗਰਮ ਖਿਆਲੀਆਂ ਨਾਲ ਹਮੇਸ਼ਾ ਹੀ ਘੱਟ ਇਕੱਠ ਹੁੰਦਾ, ਹਮੇਸ਼ਾ ਜਿਹੜੇ ਗਰਮ ਖਿਆਲੀਆਂ ਦੇ ਨਾਲ ਜੇ ਸ਼ੁਰੂ ਚ ਇਕੱਠ ਹੋਊਗਾ ਤਾਂ ਟੁੱਟ ਜਾਂਦਾ ਉਦੋਂ ਬਾਅਦ। ਪਰ ਜੇ ਕਸ਼ਮੀਰ ਦੇ ਮਾਮਲੇ ਚ ਦੇਖੀਏ ਵੀ ਸਾਰਾ ਸਕੂਲ ਕਾਲਜ ਡਲੇ ਮਾਰਨ ਲੱਗ ਜਾਂਦਾ, ਆ ਜਾਂਦਾ ਸੜਕਾਂ ਤੇ ਆ ਜਾਂਦਾ, ਤਾਂ ਇਹ ਨਾ ਹੋਵੇ ਕਿਤੇ ਇਹ ਜਿਹੜਾ ਇਹ ਅਬੂ ਦੁਜਾਨਾ ਨੂੰ ਜਿਹਨੂੰ ਇਹਨਾਂ ਨੇ ਲਸ਼ਕਰ ਦਾ ਕਮਾਂਡਰ ਤੇ ਵੱਡਾ ਅੱਤਵਾਦੀ ਗਰਦਾਣਿਆ, ਇਹ ਨਾ ਹੋਵੇ ਸਿਸਟਮ ਤੋਂ ਦੁਖੀ ਹੋਇਆ ਨੌਜਵਾਨ ਹੋਵੇ ਤੇ ਆਪਦਾ ਭਵਿੱਖ ਚੰਗਾ ਕਰਨ ਲਈ ਉਹਨੇ ਇਹ ਮਜਬੂਰਨ ਚੱਕਿਆ ਹੋਵੇ, ਜਿਵੇਂ ਅਸੀਂ ਰੋਜ਼ ਦੇਖਦੇ ਹਾਂ ਵੀ ਬਹੁਤ ਸਾਰੇ ਲੋਕਾਂ ਨੇ ਮਜਬੂਰਨ ਹਥਿਆਰ ਚੱਕੇ ਹੁੰਦੇ ਆ। ਸੇਮ ਚੀਜ਼ ਪੰਜਾਬ ਦੇ ਵਿੱਚ ਵਾਪਰ ਕੇ ਹਟੀ ਆ, ਸਾਨੂੰ ਤਾਂ ਪਤਾ ਸਾਡੇ ਹੱਡੀ ਉਹ ਅਸੀਂ ਉਹ ਝੱਲੀ ਆ ਜਾਂ ਨਿਘਾਈ ਆਪਦੇ ਹੱਡਾਂ ਦੇ ਵਿੱਚ ਦੀ।
ਬਿਲਕੁਲ,
ਅੱਜ ਵੀ ਮੈਂ ਉਹਨਾਂ ਮੁੰਡਿਆਂ ਨੂੰ ਜਾਣਦਾ ਜਿਹੜੇ ਮੁੰਡੇ ਉਸ ਟਾਈਮ ਕਿਵੇਂ ਨਾ ਕਿਵੇਂ ਬਚ ਰਹੇ ਸੀ ਤੇ ਅੱਜ ਆਪਦੀ ਜ਼ਿੰਦਗੀ ਜਿਉਂ ਜ਼ਰੂਰ ਰਹੇ ਆ, ਪਰ ਉਹਨਾਂ ਦੇ ਸਰੀਰਕ ਹਾਲਤ ਇਹੋ ਜਿਹੀ ਹੈ ਵੀ ਉਹ ਤੁਰ ਵੀ ਨਹੀਂ ਸਕਦੇ, ਉਹਨਾਂ ਜੇ ਤੁਰਦੇ ਆ ਜਾਂ ਕਿਤੋਂ ਵੀ ਉਹਨਾਂ ਦੇ ਉਹ ਜਾਣੀ ਕਿ ਨਕਾਰਾ ਕੰਮ ਨਹੀਂ ਕਰ ਸਕਦੇ ਕਿਉਂਕਿ ਹੁਣ ਪੁਲਿਸ ਦੀਆਂ ਮਾਰਾਂ ਚ ਇੰਨੇ ਢੰਗ ਨਾਲ ਆ ਗਏ ਆ ਵੀ ਉਹ ਕਦੇ ਵੀ ਸਾਰੀ ਉਮਰ ਲਈ ਉਹਨਾਂ ਦਾ ਸਰੀਰ ਆ ਜਿਹੜਾ ਉਸ ਕਾਬਲ ਨਹੀਂ ਹੋ ਸਕੂਗਾ। ਸੋ ਇਹ ਦੋਨੇ ਪੱਖ ਆ ਜੀ। ਵੈਸੇ ਤਾਂ ਜੇ ਤਾਂ ਹੁਣ ਸਰਕਾਰੀ ਪੱਖ ਤੋਂ ਦੇਖੀਏ ਤਾਂ ਇੱਕ ਲਸ਼ਕਰ ਦਾ ਕਮਾਂਡਰ ਸੀ ਅਬੂ ਦੁਜਾਨਾ, ਉਹ ਆਪਦੇ ਸਾਥੀ ਸਮੇਤ ਕਿਤੇ ਲੁਕਿਆ ਹੋਇਆ ਸੀ ਤੇ ਉਹ ਪਤਾ ਲੱਗ ਗਿਆ ਜੀ, ਉਸ ਘਰ ਸਮੇਤ ਸਾਰਾ ਕੁਛ ਅੜਾਤਾ ਤੇ ਉਹਨੂੰ ਮਾਰਤਾ ਜੀ। ਤੇ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਉਹ ਬਾਦੀ ਦੇ ਵਿੱਚ ਜਿੰਨੇ ਸਕੂਲਾਂ ਕਾਲਜਾਂ ਦੇ ਜਵਾਕ ਆ, ਖਾਸ ਕਰਕੇ ਤੁਸੀਂ ਅੱਜ ਦੀ ਫੋਟੋ ਚ ਦੇਖੋਗੇ ਨੌਜਵਾਨ ਕੁੜੀਆਂ ਜਿਨ੍ਹਾਂ ਨੇ ਕਿ ਆਪਦੇ ਸਕੂਲੀ ਡਰੈਸ ਦੇ ਵਿੱਚ ਆ ਪੂਰੇ ਹਿਜਾਬ ਬੰਨੇ ਹੋਏ ਆ, ਉਹ ਕਿਤੇ ਨਾ ਕਿਤੇ ਪੱਥਰ ਮਾਰ ਰਹੀਆਂ। ਕਿਹਦਾ ਜੀ ਕਰਦਾ ਇਸ ਢੰਗ ਨਾਲ ਇਹ ਕੁਛ ਕਰਨ ਦਾ, ਜਾਂ ਬੱਚੇ ਨੂੰ ਕਿਹੜੇ ਮਾਪੇ ਇਜਾਜ਼ਤ ਦੇ ਦੇਣਗੇ? ਸੋ ਕਿਤੇ ਨਾ ਕਿਤੇ ਇਹ ਸਮੱਸਿਆ ਜਿਹੜੀ ਉਹ ਇੱਕ ਨਸੂਰ ਦਾ ਰੂਪ ਧਾਰਨ ਕਰ ਚੁੱਕੀ ਆ ਕਸ਼ਮੀਰ ਦੀ ਸਮੱਸਿਆ, ਤੇ ਇਹਦਾ ਹੱਲ ਕੁਝ ਇੱਕ ਸਿਆਸੀ ਲੋਕ ਨਹੀਂ ਹੋਣ ਦੇ ਰਹੇ। ਜੇ ਅਸੂਲ ਤਾਂ ਇਹ ਬਣਦਾ ਵੀ ਜੇ ਕੋਈ ਇਹ ਜਿਹਾ ਚੀਜ਼ਾਂ ਚੱਲਦੀਆਂ ਜਾਂ ਇਹ ਜਿਹਾ ਕੁਛ ਹੁੰਦਾ ਤਾਂ ਉਹਨਾਂ ਦਾ ਹੱਲ ਹੋ ਜਾਣਾ ਚਾਹੀਦਾ, ਉਹਨੂੰ ਬੈਠ ਕੇ ਜੇ ਅੱਡ ਕਸ਼ਮੀਰ ਵੀ ਇੱਕ ਮੁਲਕ ਬਣਦਾ ਤਾਂ ਬਣ ਜਾਣਾ ਚਾਹੀਦਾ। ਅਸੂਲ ਤਾਂ ਇਹ ਆ, ਪਰ ਸਿਆਸੀ ਲੋਕ ਜਾਂ ਰਾਜੇ ਮਹਾਰਾਜੇ ਇਹ ਕਰਦੇ ਆਏ ਆ ਸ਼ੁਰੂ ਚ ਹੀ, ਹਰੇਕ ਚੀਜ਼ ਦੇ ਉੱਤੇ ਦਬਦਬਾ ਕਰਦੇ ਆਏ। ਹੁਣ ਜਿਵੇਂ ਸਿੱਖ ਰਾਜ ਦੀ ਜੇ ਗੱਲ ਕਰੀਏ, ਜਿਹਨੇ ਇਤਿਹਾਸ ਪੜਿਆ ਸਿੱਖ ਰਾਜ ਦਾ ਉਹਨੂੰ ਪਤਾ ਵੀ ਕਿਵੇਂ ਪਹਿਲਾਂ ਮਿਸਲਾਂ ਸੀ, ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਪਾਵਰ ਚ ਆਏ, ਉਹਨਾਂ ਨੇ ਪਾਵਰ ਚ ਆ ਕੇ ਇੱਕ ਇੱਕ ਮਿਸਲ ਨੂੰ ਕਿਸੇ ਨੂੰ ਪਿਆਰ ਨਾਲ, ਕਿਸੇ ਨੂੰ ਡਰਾ ਕੇ, ਕਿਸੇ ਨਾਲ ਧਮਕਾ ਕੇ, ਕਿਸੇ ਨਾਲ ਲੜ ਕੇ ਉਹਨਾਂ ਨੂੰ ਆਪਦੇ ਅੰਡਰ ਲਿਆ। ਹੁਣ ਜੇ ਤਾਂ ਇਹ ਗੱਲ ਕਹੀਏ, ਅਸੀਂ ਲੋਕ ਅਕਸਰ ਇੱਕ ਦਾਅਵਾ ਕਰਦੇ ਹਾਂ ਵੀ ਸਾਡਾ ਭਾਰਤ ਨਾਲ ਕੋਈ ਲਾਗਾ ਦੇਗਾ ਨਹੀਂ, ਸਾਡਾ ਸਿੱਖ ਰਾਜ ਸੀਗਾ ਤੇ ਅਸੀਂ ਸਿੱਖ ਰਾਜ ਸਾਨੂੰ ਚਾਹੁੰਦੇ ਹਾਂ, ਤੇ ਸਾਡੇ ਤੋਂ ਸਾਨੂੰ ਇੱਕ ਬਹੁਤ ਵੱਡੀ ਸਿਆਸਤ ਥੱਲੇ ਸਿੱਖ ਰਾਜ ਸਾਡੇ ਤੋਂ ਖੋਹ ਲਿਆ ਗਿਆ। ਇਹ ਚ ਵੀ ਕੋਈ ਦੋ ਰਾਇ ਨਹੀਂ, ਸੱਚਾਈ ਹੈ ਇਸ ਦੀ, ਇਸ ਚੀਜ਼ ਦੇ ਵਿੱਚ ਵੀ ਸਿੱਖ ਕੌਮ ਆ ਜਿਹੜੀ ਉਹ ਲੜੀ ਮਰੀ, ਕੁਰਬਾਨੀਆਂ ਦਿੱਤੀਆਂ, ਬਹੁਤ ਕੁਛ ਕੀਤਾ ਤੇ ਪਰ ਅਖੀਰ ਚ ਆਪਦਾ ਜਿਹੜਾ ਹੋਮ ਟਾਊਨ ਸੀ ਉਹ ਉਹਦੇ ਤੋਂ ਵਾਂਝੀ ਰਹਿ ਗਈ ਕੁਝ ਇੱਕ ਸਿਆਸੀ ਲੀਡਰਾਂ ਕਾਰਨ। ਇਹ 100% ਸੱਚਾਈ ਹੈ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਪਰ ਜੇ ਹੁਣ ਕਹੀਏ ਵੀ ਸਿੱਖ ਰਾਜ ਵੀ ਤਾਂ ਪਹਿਲੇ ਦਿਨ ਤੋਂ ਨਹੀਂ ਸੀਗਾ, ਸਿੱਖ ਰਾਜ ਵੀ ਤਾਂ ਕਿੱਥੋਂ ਕਿੱਥੋਂ ਕਿਹਦਾ ਕਿਹਦਾ ਰਾਜ ਖੋ ਕੇ ਤੇ ਕਿਵੇਂ ਕਿਵੇਂ ਬਣਿਆ ਸੀਗਾ, ਤਾਂ ਉਹ ਫਿਰ ਉਹ ਕਹਿਣ ਵੀ ਮਹਾਰਾਜਾ ਰਣਜੀਤ ਸਿੰਘ ਨੇ ਸਾਡਾ ਕੁਛ ਦੱਬਿਆ ਸੀ ਤੇ ਸਾਡਾ ਸਾਨੂੰ ਛੱਡੋ। ਸੋ ਇਹ ਇਸ ਚੀਜ਼ ਦਾ ਹੱਲ ਨਹੀਂ ਹੈ। ਹੱਲ ਇਹ ਹੁੰਦਾ ਗਾ, ਮੇਰਾ ਜਿਹੜਾ ਮੰਨਣਾ ਇਹ ਆ ਵੀ ਜੇ ਹੁਣ ਸਿੱਖ ਰਾਜ ਸੀ, ਸਿੱਖ ਰਾਜ ਜਾਣ ਦੀ ਜਿਹੜੀ ਗਲਤੀ ਹੋਈ ਆ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਵੀ ਮਹਾਰਾਜਾ ਰਣਜੀਤ ਸਿੰਘ ਦੇ ਮਾਮਲੇ ਚ ਅੱਜ ਕੱਲ ਬਹੁਤ ਜਿਹੜਾ ਸੋਸ਼ਲ ਮੀਡੀਆ ਤੇ ਭਖਿਆ ਹੋਇਆ, ਇੱਕ ਹਾਂ ਪੱਖੀ ਇੱਕ ਨਾ ਪੱਖੀ ਲੋਕ ਹੈਗੇ, ਪਰ ਮੈਂ ਇਸ ਚੀਜ਼ ਚ ਨਹੀਂ ਹੈਗਾ। ਮੈਂ ਮਹਾਰਾਜਾ ਰਣਜੀਤ ਸਿੰਘ ਦੇ ਪੱਖ ਦਾ ਬੰਦਾ, ਪੱਖ ਦੀ ਗੱਲ ਕਰਦਾ, ਪਰ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਗਲਤੀ ਸੀ ਉਹ ਗਲਤੀ ਮੈਂ ਮੰਨਦਾ। ਮਹਾਰਾਜਾ ਰਣਜੀਤ ਸਿੰਘ ਆਪਣਾ ਵਾਰਸ ਨਹੀਂ ਪੈਦਾ ਕਰ ਸਕਿਆ, ਉਹਨੇ ਭਾਵੇਂ ਜਿੰਨੇ ਵੀ ਉਹਦੇ ਜਿਹੜੇ ਰਾਜਕੁਮਾਰ ਸੀ ਉਹਨਾਂ ਨੂੰ ਉਸ ਪੱਧਰ ਦੀ ਉਹ ਸਿੱਖਿਆ ਨਹੀਂ ਦੇ ਸਕਿਆ ਆਪਦੇ ਪੱਧਰ ਦੀ, ਜਿਹਨੇ ਆਪ ਉਹ 40 ਸਾਲ ਰਾਜ ਕੀਤਾ ਸੀ, ਤਾਂ ਉਹ ਆਪਦੇ ਪੱਧਰ ਦਾ ਬੰਦਾ ਨਹੀਂ ਖੜਾ ਕਰ ਸਕਿਆ। ਜੇ ਇੱਕ ਆਪਦੇ ਪੋਤੇ ਨੌ ਨਿਹਾਲ ਦੇ ਵਿੱਚ ਥੋੜੀ ਜਿਹੀ ਆਸ ਦਿਖੀ ਸੀ ਵੀ ਉਹ ਕੁਝ ਕਰ ਸਕਦਾ ਸੀ, ਪਰ ਉਹ ਇੱਕ ਜਿਹੜੀ ਉਸ ਟਾਈਮ ਦੀ ਜਿਹੜੀ ਸਿਆਸਤ ਦਾ ਸ਼ਿਕਾਰ ਹੋ ਕੇ ਤੇ 10 ਸਾਲ ਇਹੋ ਜਿਹੇ ਸੀਗੇ ਜਿਹੜੇ 10 ਸਾਲਾਂ ਚ ਜਿਹੜਾ ਰਾਜ ਕਾਜ ਆ ਜਿਹੜਾ ਉਹ ਗੋਰਿਆਂ ਨੇ, ਜਿਹੜੇ ਗੋਰੇ ਸਿੱਖ ਬਾਰਡਰ ਤੋਂ ਪੁੱਛੇ ਮੁੜ ਜਾਂਦੇ ਸੀ, ਸਿੱਖ ਰਾਜ ਨਾਲ ਸੰਧੀ ਕਰ ਲੈਂਦੇ ਸੀ, ਬਾਕੀਆਂ ਨਾਲ ਲੜ ਕੇ ਦੱਬ ਲਿਆ ਉਹਨਾਂ ਨੇ, ਪਰ ਸਿੱਖ ਰਾਜ ਨਾਲ ਉਹਨਾਂ ਦੀ ਜ਼ਰੂਰਤ ਨਹੀਂ ਪੈਂਦੀ ਸੀ, ਤੇ ਉਹੀ ਸਿੱਖ ਰਾਜ ਨੂੰ ਜਿਹੜਾ ਗੋਰਿਆਂ ਨੇ ਕਿਵੇਂ ਨਾ ਕਿਵੇਂ ਤੁਸੀਂ ਦੇਖਿਆ ਹੀ ਅੱਜ ਕੱਲ੍ਹ ਬਲੈਕ ਪ੍ਰਿੰਸ ਦੀਆਂ ਬੜੀਆਂ ਚਰਚੇ ਹੋ ਰਹੀ ਆ ਤੇ ਉਹਨੂੰ ਆਪਦੇ ਕਬਜ਼ੇ ਚ ਲੈ ਲਿਆ। ਪਰ ਮੇਰਾ ਇਹ ਮੰਨਣਾ ਵੀ ਉਦੋਂ ਬਾਅਦ ਵੀ ਇੱਕ ਚਾਂਸ ਆਇਆ ਸੀ 47 ਦੇ ਵਿੱਚ, 47 ਦੇ ਵਿੱਚ ਫੇਰ ਕੁਰਬਾਨੀਆਂ ਸਭ ਤੋਂ ਵੱਧ ਪੰਜਾਬ ਨੇ ਦਿੱਤੀਆਂ, ਸਭ ਤੋਂ ਵੱਧ ਖੂਨ ਪੰਜਾਬ ਦਾ ਡਿੱਲਿਆ, ਸਭ ਤੋਂ ਵੱਧ ਉਜਾੜਾ ਪੰਜਾਬ ਦਾ ਹੋਇਆ, ਤੇ ਕਿਤੇ ਨਾ ਕਿਤੇ ਜੇ ਪਾਕਿਸਤਾਨ ਆਪਦੀ ਇੱਕ ਧਰਤੀ ਲੈਣ ਚ ਕਾਮਯਾਬ ਹੋ ਗਿਆ ਸੀ, ਉਵੇਂ ਸਿੱਖ ਆਪਦੀ ਧਰਤੀ ਲੈਣ ਚ ਨਾਕਾਮ ਹੋ ਗਏ, ਫੇਲ ਹੋ ਗਏ। ਤੇ ਉਹਨਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਗੱਲਾਂ ਤੇ ਹੋਰ ਉਹਨਾਂ ਲੋਕਾਂ ਦੀਆਂ ਗੱਲਾਂ ਮੰਨ ਲਈਆਂ, ਉਹੋ ਜਿਹੇ ਲੋਕਾਂ ਦੀਆਂ ਗੱਲਾਂ ਮੰਨ ਲਈਆਂ ਜਿਨ੍ਹਾਂ ਨੇ ਸਿਰਫ ਇੱਕ ਮਹੀਨਾ ਵੀ ਨਹੀਂ ਲਾਇਆ ਰਿਜ਼ਲਟ ਦੇਣ ਚ, ਸਿਰਫ ਇੱਕ ਮਹੀਨਾ। ਇੱਕ ਮਹੀਨੇ ਬਾਅਦ ਸਰਦਾਰ ਪਟੇਲ ਨੇ ਕਹਿਤਾ ਵੀ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਆ। ਦੇਖੋ ਇੱਕ ਮਹੀਨਾ ਪਹਿਲਾਂ ਤੱਕ, 47 ਤੋਂ ਪਹਿਲਾਂ ਤੱਕ ਸਿੱਖ ਸ਼ਾਨ ਸੀ, ਸਿੱਖ ਲੜਦੇ ਸੀ, ਸਿੱਖਾਂ ਨੇ ਆਜ਼ਾਦੀ ਲੈ ਕੇ ਦਿੱਤੀ, ਸਭ ਕੁਛ ਕਰਕੇ ਦਿੱਤਾ, ਤੇ ਇੱਕ ਮਹੀਨੇ ਬਾਅਦ ਉਸ ਦੇਸ਼ ਦਾ ਗ੍ਰਹਿ ਮੰਤਰੀ ਉਹਨਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਰਿਹਾ। ਤੇ ਇਹ ਇਹ ਗੱਲਾਂ ਬਹੁਤ ਜਿਹੜੀਆਂ ਅਹਿਮ ਆ, ਪਰ ਅਸੀਂ ਹਿਸਟਰੀ ਚ ਲਿਖੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਬੋਲੀ ਜਾਂਦੇ ਹਾਂ, ਪਰ ਕਿਤੇ ਨਾ ਕਿਤੇ ਸਾਡੇ ਉਸ ਟਾਈਮ ਦੇ ਲੀਡਰ ਜਿਹੜੇ ਵੀ ਸੀਗੇ ਉਹਨਾਂ ਉਹ ਲੀਡਰ ਕਿਤੇ ਨਾ ਕਿਤੇ ਮਾਰ ਖਾ ਗਏ ਇਹਨਾਂ ਲੋਕਾਂ ਦੀਆਂ ਗੱਲਾਂ ਚ ਆ ਗਏ। ਜਦੋਂ ਕਤਲੇਆਮ ਹੀ ਹੋ ਰਿਹਾ ਸੀ, ਵੰਡੇ ਹੀ ਪੈ ਰਹੀਆਂ ਸੀ, ਲੀਖਾਂ ਹੀ ਵੱਜ ਰਹੀਆਂ ਸੀ, ਜੇ ਪਾਕਿਸਤਾਨ ਲਈ ਲੀਖ ਵੱਜ ਰਹੀ ਸੀ ਤਾਂ ਲੀਖ ਸਿੱਖ ਰਾਜ ਲਈ ਵੀ ਵੱਜ ਸਕਦੀ ਸੀ। ਉਹ ਐਡੀ ਵੱਡੀ ਕੋਈ ਗੱਲ ਨਹੀਂ ਸੀ, ਇਹਨਾਂ ਦੀ ਜ਼ਰੂਰਤ ਨਹੀਂ ਸੀਗੀ, ਕਿਉਂਕਿ ਜੇ ਕੁਛ ਜੇ ਇੰਨਾ ਹੀ ਅਸੀਂ ਕਰਵਾਉਣੀਆਂ, ਇੰਨਾ ਹੀ ਖੂਨ ਡੋਲਣਾ ਸੀ ਤਾਂ ਅਸੀਂ ਆਪਦੀ ਇੱਕ ਭੋਏ ਆਪਦੀ ਇੱਕ ਲੈਂਡ ਲੈ ਸਕਦੇ ਸੀ। ਉਦੋਂ ਬਾਅਦ ਸਾਡਾ ਸਾਡੇ ਚ ਇੰਨਾ ਕੁ ਦਮ ਸੀਗਾ ਵੀ ਜਿਹੜੀਆਂ ਜਿਹੜੇ ਹੁਣ ਐਵੇਂ ਫਿਲੋਸਫਰ ਲੋਕ ਕਰੀ ਜਾਂਦੇ ਵੀ ਇਹਦਾ ਬਾਰਡਰ ਨੀ ਕਿਤੇ ਲੱਗਦਾ ਸੀ, ਐਂ ਹੋ ਜਾਂਦਾ, ਬੋ ਹੋ ਜਾਂਦਾ, ਇਹ ਗੱਲਾਂ ਕੁਛ ਨੀ ਸੀਗੀਆਂ। ਇਹ ਇਹ ਸਾਡੇ ਚ ਇੰਨਾ ਕੁ ਦਮ ਸੀ ਵੀ ਅਸੀਂ ਪਹਿਲਾਂ ਵੀ ਛੋਟੇ ਜਿਹੇ ਰਾਜ ਤੋਂ ਵਧਾ ਕੇ ਸਿੱਖ ਰਾਜ ਦੀਆਂ ਜੜਾਂ ਦੂਰ ਤੱਕ ਲੈ ਗਏ ਸੀ, ਤਾਂ ਫੇਰ ਵੀ ਲਿਜਾ ਸਕਦੇ ਸੀਗੇ ਜਾਂ ਫੇਰ ਵੀ ਇੱਕ ਚੰਗਾ ਸੁਚੱਜਾ ਰਾਜਕਾਜ ਕਰ ਸਕਦੇ ਸੀ। ਪਰ ਕਿਤੇ ਨਾ ਕਿਤੇ ਮਾਰ ਇੱਥੇ ਆ ਜਾਂਦੀ ਹੈ ਜੀ ਵੀ ਸਾਡੇ ਕੁਝ ਇੱਕ ਲੋਕਾਂ ਦੀਆਂ ਗਲਤੀਆਂ, ਕੁਝ ਇੱਕ ਲੋਕ ਹੁਣ ਲੋਕ ਤਾਂ ਜਿਹੜੇ ਇਹ ਵੀ ਕਹਿੰਦੇ ਉਹ ਵਿਕ ਗਏ ਜਾਂ ਕੋਈ ਉਹਨਾਂ ਨੇ ਆਪਦੀ ਸਮਝੌਤਾ ਕਰ ਲਿਆ, ਆਪਦੇ ਪਰਸਨਲ ਲਾਲਚ ਲਈ ਇਹ ਗੱਲ ਕੀਤਾ, ਪਰ ਮੈਨੂੰ ਲੱਗਿਆ ਵੀ ਉਹ ਇਹ ਜਿਹੜਾ ਸਰਕਲ ਬਣਨੇ ਸੀ ਦੁਨਿਆਵੀ ਗੱਲਾਂ ਹੀ ਇੱਦਾਂ ਹੋਣੀਆਂ ਸੀ ਵੀ ਅਸੀਂ ਇੱਕ ਇਹੋ ਜਿਹੀ ਕੌਮ ਜਿਹਨੇ ਮੂਹਰੇ ਲਾ ਕੇ ਕੁਰਬਾਨੀਆਂ ਦਿੱਤੀਆਂ, ਸਭ ਕੁਛ ਕੀਤਾ, ਤੇ ਅਸੀਂ ਅੱਜ ਇੱਕ ਘੱਟ ਗਿਣਤੀ ਦੇ ਵਿੱਚ ਹੋ ਕੇ ਤੇ ਉਸ ਮੁਲਕ ਜਿਹਨੂੰ ਆਜ਼ਾਦ ਕਰਨ ਲਈ ਸਭ ਕੁਛ ਹੀ ਵਾਰਿਆ ਤੇ ਉਸ ਮੁਲਕ ਦੇ ਵਿੱਚ ਇਨਸਾਫ਼ ਨੂੰ ਤਰਸ ਰਹੇ ਹਾਂ। ਇਹੀ ਸਾਡੀ ਅੱਜ ਦੀ ਪੀੜ੍ਹੀ ਦਾ ਦੁੱਖ ਆ
ਜੀ। ਜਸਵਿੰਦਰ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਕਹਿ ਰਹੇ ਨੇ ਕਿ ਮਾਸਟਰ ਤਾਰਾ ਸਿੰਘ ਦੀ ਗਲਤੀ ਹੈ ਜੀ।
ਬਿਲਕੁਲ ਜੀ, ਦੇਖੋ ਇਕੱਲੇ ਮਾਸਟਰ ਤਾਰਾ ਸਿੰਘ ਨੂੰ ਨਹੀਂ ਆਪਾਂ ਦੋਸ਼ ਦੇ ਸਕਦੇ, ਕਿਉਂਕਿ ਮਾਸਟਰ ਤਾਰਾ ਸਿੰਘ ਉਦੋਂ ਸੀਗਾ ਲੀਡਰ, ਤਾਂ ਕਰਕੇ ਉਹਦਾ ਨਾਂ ਸਾਹਮਣੇ ਆਉਂਦਾ ਵੀ ਮਾਸਟਰ ਤਾਰਾ ਸਿੰਘ ਉੱਧਰ ਬਹਿ ਗਿਆ। ਅਸਲ ਚ ਤਾਂ ਉਦੋਂ ਜਿਹੜੇ ਬੰਦੇ ਸਿਆਸਤ ਦੇ ਵਿੱਚ, ਇੱਕ ਬੰਦਾ ਲੀਡਰ ਕੁਛ ਨਹੀਂ ਕਰ ਸਕਦਾ ਹੁੰਦਾ, ਉਹਦੇ ਨਾਲ ਵੀ ਇੱਕ ਪੂਰੀ ਟੀਮ ਹੁੰਦੀ ਆ। ਅਸਲ ਚ ਤਾਂ ਉਸ ਟਾਈਮ ਦੀ ਪੂਰੀ ਟੀਮ ਦਾ ਹੀ ਕੰਮ ਸੀ ਵੀ ਉਹਨੇ ਜਿਹੜਾ ਇਹ ਫੈਸਲਾ ਕੀਤਾ ਤੇ ਨਹਿਰੂ ਨੂੰ ਜਾ ਕੇ ਕਿਹਾ ਵੀ ਨਹੀਂ ਅਸੀਂ ਨੀ ਪਾਕਿਸਤਾਨ। ਹਾਂ, ਜੇ ਪਾਕਿਸਤਾਨ ਨਾ ਬਣ ਰਿਹਾ ਹੁੰਦਾ, ਪਹਿਲੀ ਟਰਾਈ ਇਹ ਕੀਤੀ ਜਾਣੀ ਸੀ ਵੀ ਇੱਕ ਵੱਡਾ ਹਿੰਦੁਸਤਾਨ ਜਾਂ ਵੱਡਾ ਇੱਕ ਰਹਿ ਰਿਹਾ ਸੀ, ਮਹਾਂ ਹਿੰਦੁਸਤਾਨ ਰਹਿੰਦਾ ਜੇ, ਤਾਂ ਇਹ ਸਿੱਖਾਂ ਦੀ ਸ਼ਰਤ ਇਹ ਹੋਣੀ ਚਾਹੀਦੀ ਸੀ ਵੀ ਹਾਂ ਵੀ ਫੇਰ ਕੋਈ ਪ੍ਰੋਬਲਮ ਨੀ, ਅਸੀਂ ਨਾਲ ਆ। ਜੇ ਪਾਕਿਸਤਾਨ ਮੰਨ ਲਿਆ, ਪਾਕਿਸਤਾਨ ਬਣਨਾ ਮੰਨ ਲਿਆ, ਤਾਂ ਫੇਰ ਹਿੰਦੁਸਤਾਨ ਨੂੰ ਚੋਂ ਸਿੱਖਾਂ ਨੂੰ ਵੀ ਚਾਹੀਦਾ ਸੀ ਵੀ ਸਾਨੂੰ ਖਾਲਿਸਤਾਨ ਨਾਂ ਦਾ ਮੁਲਕ ਸਾਡਾ, ਸਾਡੇ ਲਈ ਸਾਡੀ ਬਾਉਂਡਰੀ ਅੱਡ ਹੋਣੀ ਚਾਹੀਦੀ ਆ। ਉਹ ਉਸ ਟਾਈਮ ਭਾਸ਼ਾ ਦੇ ਹਿਸਾਬ ਨਾਲ ਜਾਂ ਜਿਵੇਂ ਵੀ ਹੋਣਾ ਸੀ ਹੋਏ, ਪਰ ਉਦੋਂ ਬਾਅਦ ਵੀ ਜਿਹੜਾ ਪੰਜਾਬੀ ਸੂਬੇ ਦੀ ਗੱਲ ਆਈ, ਉਹਦੇ ਲਈ ਮੋਰਚੇ ਚੱਲੇ, ਤਾਂ ਪੰਜਾਬੀ ਸੂਬੇ ਦੇ ਵਿੱਚ ਵੀ ਨਹਿਰੂ ਹੋਰਾਂ ਨੇ ਇਹੋ ਜਿਹੀਆਂ ਚਾਲਾਂ ਚੱਲੀਆਂ ਵੀ ਹੱਥ ਵੱਢ ਕੇ ਰੱਖਦੇ ਪੰਜਾਬੀ ਸੂਬਾ, ਜਿਹਦਾ ਕਿ ਬਹੁਤ ਵੱਡਾ ਦਾਇਰਾ ਸੀ, ਵਿਸ਼ਾਲ ਦਾਇਰਾ ਸੀ, ਜਿਹ ਚ ਹਿਮਾਚਲ ਆਉਂਦਾ ਸੀ, ਜਿਹ ਚ ਹਰਿਆਣਾ ਆਉਂਦਾ ਸੀ, ਦਿੱਲੀ ਤੱਕ ਲੱਗਦਾ ਸੀ। ਪਰ ਕਹਿੰਦੇ ਨਹਿਰੂ ਦਾ ਉਹ ਬਿਆਨ ਕੱਲ ਵੀ ਬੜਾ ਘੁੰਮ ਰਿਹਾ ਸੀਗਾ, ਸਰਦਾਰ ਪਟੇਲ ਨੇ ਜਿੱਥੇ ਜੈਰਾਮ ਪੇਸ਼ਾ ਕਿਹਾ, ਨਹਿਰੂ ਨੇ ਇਹ ਕਿਹਾ ਵੀ ਇਹਨਾਂ ਲੋਕਾਂ ਨੂੰ, ਜਾਹਲ ਲੋਕਾਂ ਨੂੰ, ਸਿੱਖਾਂ ਦੇ ਮਾਮਲੇ ਚ ਇਹ ਕਿਹਾ ਗਿਆ। ਜਦੋਂ ਕਹਿੰਦੇ ਮਹਿੰਦਰ ਸਿੰਘ ਰੰਧਾਵਾ, ਮਹਿੰਦਰ ਸਿੰਘ ਰੰਧਾਵਾ ਦੀ ਤੁਸੀਂ ਹਿਸਟਰੀ ਪੜ੍ਹਿਓ ਲਾਜ਼ਮੀ, ਮਹਿੰਦਰ ਸਿੰਘ ਰੰਧਾਵਾ ਇੱਕ ਬਹੁਤ ਬਾ ਕਮਾਲ ਆਫਿਸਰ ਹੋਏ ਆ ਜੀ, ਜਿਨ੍ਹਾਂ ਨੇ ਪੰਜਾਬ ਨੂੰ ਪੰਜਾਬ ਯੂਨੀਵਰਸਿਟੀ ਵਰਗੀ ਦੇਣ ਦਿੱਤੀ ਆ, ਜਾਂ ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਲਿਆਉਂਦੀਆਂ, ਐਜੂਕੇਸ਼ਨ ਲਿਆਂਦੀ, ਜਾਂ ਇਹ ਚੀਜ਼ਾਂ ਬਹੁਤ ਕੁਛ ਕੀਤਾ ਮਹਿੰਦਰ ਸਿੰਘ ਰੰਧਾਵਾ ਨੇ। ਤਾਂ ਮਹਿੰਦਰ ਸਿੰਘ ਰੰਧਾਵਾ ਉਸ ਟਾਈਮ ਇੱਕ ਉੱਚ ਅਫਸਰ ਸਨ, ਉਹਨਾਂ ਨੇ ਨਹਿਰੂ ਨੂੰ ਪੁੱਛਿਆ ਸੀ ਵੀ ਜਿਹੜੇ ਸਿੱਖ ਉੱਜੜ ਕੇ ਆ ਰਹੇ ਆ ਉਹਨਾਂ ਨੂੰ ਦਿੱਲੀ ਦੇ ਲਾਗੇ ਦੇ ਏਰੀਆ ਚ ਵਸਾ ਦਿੱਤਾ ਜਾਵੇ। ਤਾਂ ਨਹਿਰੂ ਦਾ ਬਿਆਨ ਸੀ, ਕਹਿੰਦੇ ਵੀ ਇਸ ਕੌਮ ਨੂੰ, ਇਸ ਜਾਹਲ ਲੋਕਾਂ ਨੂੰ ਦਿੱਲੀ ਤੋਂ 200 ਕਿਲੋਮੀਟਰ ਮਿਨੀਮਮ ਦੂਰ ਰੱਖੋ। ਸੋ ਇਹ ਇਹ ਜਿਹੜੀ ਉਦੋਂ ਦੀ ਬਿਆਨਬਾਜ਼ੀ ਆ, ਇਹ ਇੱਕ ਸੱਚ ਆ, ਇਹ ਕੋਈ ਝੂਠ ਨਹੀਂ। ਮਹਿੰਦਰ ਸਿੰਘ ਰੰਧਾਵੇ ਵਰਗਿਆਂ ਨੇ ਖੁਦ ਇਸ ਚੀਜ਼ ਦੀ ਪੁਸ਼ਟੀ ਕੀਤੀ ਹੋਈ ਆ। ਸੋ ਵੱਖਰੀ ਚਿੰਤਾ ਆਪਾਂ ਖਬਰਾਂ ਤੋਂ ਕਿਸੇ ਪਾਸੇ ਨੂੰ ਹੋਰ ਚਲੇ ਗਏ ਆ, ਪਰ ਇਹ ਵੀ ਇੱਕ ਜਰੂਰੀ ਸੀ ਚਿੰਤਾ ਜਿਹੜੀ ਕਰਨੀ।
ਬਿਲਕੁਲ ਵਿਰਾਟ ਸਾਹਿਬ, ਗੱਲ ਇਹ ਆ ਕਿ ਚਾਹੇ ਉਹ ਕੈਪਟਨ ਕੁੱਕ ਹੋਵੇ, ਉਹਨੇ ਦੂਸਰੇ ਦੇਸ਼ ਤੋਂ ਆ ਕੇ ਦੂਸਰੇ ਦੇਸ਼ ਦੇ ਉੱਤੇ ਇਹ ਕੁਝ ਕੀਤਾ ਹੋਵੇ, ਤੇ ਜੇ ਗੱਲ ਕਰੀਏ ਤੇ ਕਿਤੇ ਨਾ ਕਿਤੇ ਅਸੀਂ ਆਪਣੇ ਦੇਸ਼ ਵਿਚ ਰਹਿ ਕੇ ਹੀ ਉਹ ਸੰਤਾਪ ਜਿਹੜਾ ਹੰਡਾਇਆ ਹੋਇਆ ਹੈ। ਸੋ ਬਿਲਕੁਲ ਜੀ, ਤੇ ਜਸਵਿੰਦਰ ਸਿੰਘ ਹੁਣਾ ਨੇ ਕਿਹਾ ਹੈ ਕਿ ਉਹਨਾਂ ਕੋਲ ਬੁੱਕ ਹੈ ਜੀ ਇੱਕ ਕੁਲਬੀਰ ਸਿੰਘ ਕੋਦਾ ਹੁਣਾ ਦੀ, ਤੇ ਸਿੱਖ ਵੀ ਨਿਕਲਿਆ ਗਿਆ ਇਹ ਚੀਜ਼ ਜੀ। ਹਾਂਜੀ ਜੀ, ਤੇ ਈਮੇਲ ਦੇ ਜ਼ਰੀਏ ਸੁਖਦੇਵ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ, ਵਿਨੀਪੈਗ ਤੋਂ ਕਹਿੰਦੇ ਆ, ਵੈਰੀ ਗੁੱਡ ਮਾਰਨਿੰਗ ਟੂ ਮਿੰਟੂ ਬਰਾੜ, ਸੁਖਪ੍ਰੀਤ ਕੌਰ ਐਂਡ ਐਵਰੀਵਨ, ਆਲ ਆਫ ਯੂਅਰ ਪ੍ਰੋਗਰਾਮਸ ਆਰ ਰਨਿੰਗ ਵੈਰੀ ਗੁੱਡ ਬਟ ਮਾਈ ਫੇਵਰੇਟ ਪ੍ਰੋਗਰਾਮ ਇਜ਼ ਲਹਿਰਾਂ, ਆਈ ਲਿਸਨ ਟੂ ਲਹਿਰਾਂ ਡੇਲੀ, ਮਿੰਟੂ ਬਰਾੜ, ਅਮਨਦੀਪ ਸਿੱਧੂ, ਅਮਨਦੀਪ ਕੌਰ, ਬੋਬੀ, ਮਨਦੀਪ ਢਿੱਲੋਂ, ਤਾਇਆ ਬਿਸ਼ਨਾ ਸਿੰਘ ਐਂਡ ਅਦਰਸ ਆਰ ਵੈਰੀ ਗੁੱਡ, ਕਹਿੰਦੇ ਗੋਡ ਬਲੈਸ ਆਲ ਆਫ ਯੂ, ਮਿੰਟੂ ਬਰਾੜ ਐਂਡ ਅਮਨਦੀਪ।
ਸੁਖਪ੍ਰੀਤ ਤੈਨੂੰ ਟੀਸ ਟੀਸ ਕਰਨ ਨੂੰ ਜੀ ਕਰਦਾ, ਤੇਰਾ ਨਾਂ ਹੀ ਨਹੀਂ ਲਿਖਿਆ ਵਿੱਚ।
ਨਾ ਨਾ ਭਾਜੀ ਬਿਲਕੁਲ ਲੈ, ਮੈਨੂੰ ਇੰਨੀ ਪਿਆਰੀ ਗੁੱਡ ਮਾਰਨਿੰਗ ਕਹਿ ਦਿੱਤੀ ਹੈ ਸ਼ੁਰੂ ਦੇ ਵਿੱਚ, ਤੇ ਬਾਕੀ ਗੱਲ ਇਹ ਹੁੰਦੀ ਹੈ ਭਾਜੀ ਜੋ ਸਿੱਖਣਾ ਹੁੰਦਾ ਨਾ, ਮੈਨੂੰ ਲੱਗਦਾ ਹੁੰਦਾ ਕਿ ਉਮਰ ਤੁਸੀਂ ਸਿੱਖਣ ਤੇ ਗੁਜ਼ਾਰ ਦੋ, ਉਹ ਵੀ ਥੋੜੀ ਹੁੰਦੀ ਹੈ। ਜਿੱਦਣ ਤੁਸੀਂ ਇਹ ਕਹਿ ਦਿੱਤਾ ਕਿ ਮੈਂ ਐਕਸਪਰਟ ਹੋ ਗਿਆ, ਮੈਂ ਸਭ ਸਿੱਖ ਲਿਆ, ਉਦਣ ਤਾਂ ਫਿਰ ਖਤਮ ਹੈ ਸਾਰਾ ਕੁਝ ਹੀ। ਸੋ ਬਿਲਕੁਲ ਜੀ, ਬਹੁਤ ਕੁਝ ਸਿੱਖਿਆ ਤੁਹਾਡੇ ਸਾਰਿਆਂ ਤੋਂ, ਤੁਹਾਡੀ ਆਪਣੀ ਹਰਮਨ ਰੇਡੀਓ ਦੀ ਟੀਮ ਤੋਂ, ਤੇ ਕੋਸ਼ਿਸ਼ ਹੈ ਕਿ ਅੱਗੇ ਵੀ ਇਸੇ ਤਰ੍ਹਾਂ ਸਿੱਖਦੀ ਰਵਾਂ। ਤੇ ਨਾਲ ਇਹਨਾਂ ਨੇ ਲਿਖਿਆ ਕਿ ਮਿੰਟੂ ਬਰਾੜ ਐਂਡ ਅਮਨਦੀਪ ਸਿੱਧੂ ਆਰ ਵੈਰੀ ਐਕਸਪਰਟ ਇਨ ਆਲ ਦ ਸਬਜੈਕਟ ਜੀ। ਬਿਲਕੁਲ, ਇਹ ਗੱਲ ਅਸੀਂ ਜ਼ਰੂਰ ਮੰਨਾਂਗੇ, ਤੇ ਪ੍ਰਾਊਡ ਵੀ ਕਰਦੇ ਆ ਕਿ ਇਹੋ ਜਿਹੀ ਟੀਮ ਦੇ ਨਾਲ ਕੰਮ ਕਰ ਰਹੀ ਆ ਜੀ। ਬਰਾੜ ਸਾਹਿਬ
ਮਿਹਰਬਾਨੀ ਜੀ, ਮਿਹਰਬਾਨੀ ਸੁਖਦੇਵ ਭਾਈ, ਅਸੀਂ ਉਹਦੇ ਅੱਖ ਨੂੰ ਲਾਈਵ ਦੇ ਵਿੱਚ ਤੁਹਾਡੇ ਕਮੈਂਟਸ ਲੈਣੇ ਮਿਸ ਕਰ ਗਏ। ਪਿਛਲੇ ਸਾਲ ਇਹਨੇ ਦਿਨਾਂ ਚ ਕੈਨੇਡਾ ਦੇ ਟੂਰ ਤੇ ਸੀ, ਜੇ ਪਹਿਲਾਂ ਕੋਈ ਹੁੰਦਾ ਤਾਂ ਜ਼ਰੂਰ ਅਸੀਂ ਮਿਲ ਕੇ ਵੀ, ਕਿਉਂਕਿ ਇਹ ਸਾਡੀ ਕਮਾਈ ਆ, ਜਿਹੜੇ ਤੁਹਾਡੇ ਚਾਰ ਬੋਲ ਆ, ਤੁਹਾਡੇ ਚਾਰ ਸ਼ਬਦ ਆ, ਇਹ ਕਮਾਈ ਆ, ਤੇ ਹੋਰ ਸਾਨੂੰ ਇੱਥੋਂ ਕੁਛ ਵੀ ਨਹੀਂ ਆਉਂਦਾ, ਜੇਬ ਚੋਂ ਲਾਉਣੇ ਆ ਤੇ ਆਪਦੀ ਰੋਜੀ ਰੋਟੀ ਕਮਾਉਣੇ ਆ, ਤੇ ਟਾਈਮ ਟੂ ਟਾਈਮ ਕੱਢ ਕੇ ਇਹ ਕੰਮ ਕਰਦੇ ਆ, ਪਰ ਕਮਾਈ ਸਾਡੀ ਤੁਹਾਡੇ ਦੋ ਬੋਲ ਆ
ਜੀ। ਬਿਲਕੁਲ, ਤੇ ਦੀਪਜੋਤ ਸਿੰਘ ਹੁਣਾਂ ਨੇ ਵੀ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਜੀ, ਸਤਿ ਸ੍ਰੀ ਅਕਾਲ ਕਹਿ ਰਹੇ ਨੇ ਭਾਜੀ ਤੇ ਭੈਣ ਜੀ, ਤੇ ਪ੍ਰੋਗਰਾਮ ਬਹੁਤ ਚੰਗਾ ਚੱਲ ਰਿਹਾ ਜੀ, ਤੇ ਕਹਿੰਦੇ ਮਿੰਟੂ ਭਾਜੀ ਦੇ ਪਾਸਟ ਤੇ ਪ੍ਰੈਜ਼ੈਂਟ ਨੌਲੇਜ ਦੀ ਕਹਿੰਦੇ ਦਾਤ ਦੇਣੀ ਬਣਦੀ ਹੈ। ਬਿਲਕੁਲ ਜੀ, ਦਾਤ ਦੇਣੀ ਬਣਦੀ ਹੈ। ਸੋ ਜੀ ਦੀਪਜੋਤ ਸਿੰਘ ਸਿਡਨੀ ਤੋਂ ਇਹਨਾਂ ਨੇ ਇਹ ਮੈਸੇਜ ਕੀਤਾ ਸਾਨੂੰ। ਜਗਤਾਰ ਗਿੱਲ ਢੁੱਡੀ ਕੇ ਵਾਲਿਆਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਇੱਕ ਵਾਰੀ ਫੇਰ ਤੋਂ, ਤੇ ਇਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ, ਉਸ ਸਮਾਗਮ ਵਿਚ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੇ ਨਸ਼ਿਆਂ ਪ੍ਰਤੀ ਇੰਨੀ ਬਿਆਨਬਾਜ਼ੀ ਕੀਤੀ ਕਿ ਸਿਆਸਤ ਚ ਭੁਚਾਲ ਆ ਗਿਆ, ਹੁਣ ਦੂਸਰੀ ਲੀਡਰਸ਼ਿਪ ਰਫੂ ਚੱਕਰ ਚ ਪਈ ਹੋਈ ਹੈ
ਜੀ। ਜੀ ਜੀ ਬਿਲਕੁਲ, ਖਾਸ ਕਰਕੇ ਮੈਨੂੰ ਲੱਗਦਾ ਧਮਾਨ ਸਾਹਿਬ ਦੇ ਬਿਆਨ ਦੀ ਗੱਲ ਕਰ ਰਹੇ ਆ, ਜਿਹੜੇ MLA ਧਮਾਨ ਉਹਨਾਂ ਨੇ ਕਹਿਤਾ ਸੀਗਾ ਜੀ, ਕਹਿੰਦੇ ਜੀ ਕਾਂਗਰਸ ਦੀ ਸ਼ਹਿ ਆ ਨਸ਼ਿਆਂ ਦੇ, ਨਸ਼ੇ ਵਿਕਣ ਦੇ ਮਾਮਲੇ ਚ। ਤੁਸੀਂ ਦੇਖੋ ਹੁਣ ਸਮੀਕਰਨ ਕਿੱਥੇ ਬਦਲ ਗਏ ਆ, ਪਹਿਲਾਂ 6 ਮਹੀਨੇ ਪਹਿਲਾਂ ਤੱਕ ਗੱਲਾਂ ਚੱਲਦੀਆਂ ਸਨ ਵੀ ਮਜੀਠੀਆ ਐਂਡ ਪਾਰਟੀ, ਜਾਂ ਇਹਨੂੰ ਚਿੱਟੇ ਦੇ ਵਪਾਰੀ ਆ, ਜਾਂ ਅਕਾਲੀ ਸਰਕਾਰ ਮੁਕਵਾ ਰਹੀ ਆ, ਤੇ ਹੁਣ ਇੱਕ MLA ਕਾਂਗਰਸ ਦਾ MLA ਖੁਦ ਕਾਂਗਰਸ ਪਾਰਟੀ ਨੂੰ ਇਸ ਚੀਜ਼ ਦਾ ਦੋਸ਼ੀ ਕਹਿ ਰਿਹਾ, ਜਿਹਦੇ ਲਈ ਉਹਦੇ ਤੇ ਅੰਦਰ ਖਾਤੇ ਕਲਾਸ ਵੀ ਲੱਗੀ ਆ, ਸਰਕਾਰ ਨੇ ਵੀ ਜਿਹੜੀ ਕੈਪਟਨ ਨੇ ਵੀ ਸਫਾਈਆਂ ਦਿੱਤੀਆਂ, ਹੋਰ ਵੀ ਸਾਰੇ ਜਾਣੇ ਕੋਸ਼ਿਸ਼ ਕਰ ਰਹੇ ਆ ਹੁਣ ਸਫਾਈਆਂ ਦੇਣ ਦੀ, ਤੇ ਵਿਰੋਧੀ ਧਿਰ ਨੂੰ ਇਹ ਗੱਲ ਥਿਆਗੀ ਆ। ਵਿਰੋਧੀ ਧਿਰ ਕੱਲ ਫਿਰ ਸੁਖਵੀਰ ਬਾਦਲ ਨੇ ਤੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੱਲ ਖਾਸੀਆਂ ਜਿਹੜੀਆਂ ਕਲਾਸਾਂ ਲਾਈਆਂ, ਇਹ ਵੀ ਕਿਹਾ ਗਿਆ ਵੀ ਗੁਰੂ ਸਾਹਿਬ ਦੀ ਜੇ ਵੀ ਬੇਅਦਬੀ ਕੀਤੀ ਆ ਗੁਟਕਾ ਹੱਥ ਦੇ ਵਿੱਚ ਫੜ ਕੇ, ਤੇ ਫਿਰ ਖੁਦ ਹੀ ਉਹਨਾਂ ਦੇ MLA ਕਹਿ ਰਹੇ ਆ ਵੀ ਨਸ਼ਿਆਂ ਦੇ ਤਾਂ ਸਾਥ ਦੇ ਰਹੇ ਆ, ਹਾਲਾਂਕਿ ਸਹੁੰ ਇਹ ਖਾਧੀ ਗਈ ਸੀ ਵੀ ਨਸ਼ੇ ਰੋਕ ਦਿੱਤੇ ਜਾਣਗੇ। ਸੋ ਇਹ ਸਿਆਸੀ ਘਟਨਾ ਕਰਾਵਾਂ, ਪਹਿਲੀ ਗੱਲ ਤਾਂ ਜਿਹੜੀ ਕਾਂਗਰਸ ਦੇ ਜਿਹੜੇ MLA ਨੇ ਜਿਹੜੇ ਹਾਲਾਤਾਂ ਚ ਜਾਂ ਜਿੱਥੇ ਬਿਆਨ ਦਿੱਤਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਜਵਾਨ ਤਿਲਕੀ ਲੱਗਦੀ ਆ, ਕਈ ਵਾਰੀ ਜਵਾਨ ਤਿਲਕ ਜਾਂਦੀ ਆ ਤੇ ਉਸ ਚੀਜ਼ ਨੂੰ ਫਿਰ ਉਹ ਚੱਕ ਲਿਆ ਜਾਂਦਾ, ਪਰ ਹੁਣ ਰੱਬ ਜਾਣੇ ਵੀ ਕਿਹੜੇ ਹਾਲਾਤਾਂ ਚ ਤੇ ਕਿਵੇਂ, ਮੈਂ ਉਹ ਦੇਖ ਨੀ ਪਾਇਆ ਲਾਈਵ, ਜਾਂ ਮੈਨੂੰ ਕੋਲੇ ਅਜੇ ਨਹੀਂ ਆਇਆ ਵੀ ਕਿੱਥੇ ਉਹਨਾਂ ਨੇ ਕਿਹਾ ਜਾਂ ਕਿਹੜੇ ਲਹਿਜੇ ਚ ਕਿਹਾ, ਫਿਰ ਤਾਂ ਆਪਾਂ ਪਤਾ ਕਰ ਲੈਂਦੇ। ਪਰ ਜੇ ਇੱਕ ਹੁਣ ਪਾਰਟੀ ਜਿਹੜੀ ਰੂਲਿੰਗ ਪਾਰਟੀ ਆ ਜਿਹੜੀ ਕਿ ਇਸ ਦਾਅਵੇ ਨਾਲ ਆਈ ਆ ਵੀ ਨਸ਼ੇ ਖਤਮ ਕਰ ਦਿੱਤੇ ਜਾਣਗੇ, ਤੇ ਉਹਦਾ MLA ਇਹ ਗੱਲ ਕਹਿੰਦਾ, ਤਾਂ ਇਹ ਗੱਲ ਨੂੰ ਲਾਈਟਲੀ ਨਹੀਂ ਲਿਆ ਜਾਣਾ ਚਾਹੀਦਾ, ਚਿੰਤਾ ਦਾ ਵਿਸ਼ਾ ਇਹ, ਜ਼ਰੂਰ ਇਹਦੇ ਪਿੱਛੇ ਕੋਈ ਨਾ ਕੋਈ ਗੱਲ ਹੈ। ਪਰ ਸਾਡਾ ਤਾਂ ਮੰਨਣਾ ਵੀ ਸਰਕਾਰਾਂ ਦੂਜਾ ਰੱਬ ਹੁੰਦੀਆਂ, ਅਸੀਂ ਤਾਂ ਬਾਦਲ ਵੇਲੇ ਵੀ ਕਹਿੰਦੇ ਰਹੇ ਹਾਂ ਵੀ ਸਰਕਾਰਾਂ ਦੇ ਹੱਥ ਵਿੱਚ ਬਹੁਤ ਕੁਛ ਹੁੰਦਾ, ਸਰਕਾਰਾਂ ਚਾਹੁਣ
ਤਾਂ ਵਾਕਈ ਇੱਕ ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਸਕਦੀਆਂ। ਇਹ ਕੋਈ ਚੀਜ਼ ਨਹੀਂ ਹੈ ਨਸ਼ਾ ਜਿਹੜਾ ਕਿ ਖਤਮ ਨਹੀਂ ਹੋ ਰਿਹਾ ਜਾਂ, ਪਰ ਰੌਲਾ ਇਹ ਆ ਵੀ ਜਿਵੇਂ ਸ਼ਰਾਬ ਨਾਲ ਵੱਡੀ ਆਵਾਕਾਰੀ ਆਉਂਦੀ ਹੈ, ਸ਼ਰਾਬ ਨੂੰ ਮਨਿੰਦਣ ਵਾਲੇ ਲੋਕ ਖੁਦ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਧਾਉਂਦੇ ਆ, ਖੁਦ ਉਹਨੂੰ ਵੇਚਦੇ ਆ, ਤਾਂ ਉਹ ਤਾਂ ਹੀ ਆ ਕਿਉਂਕਿ ਉਹ ਵੱਡਾ ਹਿੱਸਾ ਮੁਲਕ ਦੀ ਜਿਹੜੀ ਆਵਾਕਾਰੀ ਦਾ ਵੱਡਾ ਹਿੱਸਾ ਉਹ ਸ਼ਰਾਬ ਤੋਂ ਆਉਂਦਾ। ਜੇ ਹੁਣ ਅਸੀਂ ਅੱਜ ਹਰ ਘਰ ਨੂੰ ਕਹਿ ਦਈਏ ਵੀ ਤੁਸੀਂ 100 ਰੁਪਈਆ ਡੇਲੀ ਪੰਜਾਬ ਦੇ ਖਜ਼ਾਨੇ ਚ ਪਾਉਂਗੇ, ਕਾਹਦੇ ਲਈ? ਇੱਕ ਖੁਸ਼ਹਾਲ ਪੰਜਾਬ ਲਈ। ਮੈਂ ਤਾਂ ਗਰੰਟੀ ਕਰਦਾ ਜੇ ਇੱਕ ਬੱਚੇ ਨੇ ਵੀ ਪਾਤਾ ਤੜਕੇ ਸਾਰੇ ਸੜਕਾਂ ਤੇ ਆ ਜਾਣਗੇ। ਹਾਂ, ਹਰ ਘਰ ਦੇ ਵਿੱਚੋਂ 200-400 ਜਿੰਨੇ ਜੀਆਂ ਦੇ ਹਿਸਾਬ ਨਾਲ ਸ਼ਰਾਬ ਤੇ ਡੇਲੀ ਜਾ ਰਹੇ ਆ, ਉਹ ਕੋਈ ਪ੍ਰੋਬਲਮ ਨਹੀਂ, ਉਹ ਜਾਂਦੇ ਆ। ਸ਼ਰਾਬ ਦੀ ਜਿਹੜੀ ਬੋਤਲ ਆ ਉਹ ਜਿਹੜੀ ਜਦੋਂ ਪੈਦਾ ਕੀਤੀ ਜਾਂਦੀ ਆ ਉਹ ₹1 ਤੋਂ ਵੀ ਘੱਟ ਉਹਦੇ ਤੇ ਖਰਚਾ ਆਉਂਦਾ, ₹1-2 ਕੋਸਟ ਆਉਂਦੀ ਉਹਦੀ ਸਾਰੀ ਪੈਕ ਹੋਣ ਤੱਕ, ਤੇ ਉਹ ਵਿਕਦੀ ਹੈ 100-200-400 ਤੱਕ, ਜਿਹੜੀ ਹੁਣ ਪਤਾ ਨੀ ਮਹਿੰਗੀਆਂ ਤਾਂ ਕਿੱਥੋਂ ਤੱਕ ਗਈਆਂ, ਸੋਚ ਵੀ ਨੀ ਸਕਦੇ। ਸੋ ਉਹ ਇੱਕ ਸਰਕਾਰਾਂ ਚਲਾਉਣ ਲਈ ਉਹਨਾਂ ਨੂੰ ਜ਼ਰੂਰੀ ਆ ਜਿਹੜਾ ਆਬਾਕਾਰੀ ਨਸ਼ਾ, ਜਿਹਨੂੰ ਅਫੀਸ਼ੀਅਲ ਨਸ਼ਾ ਕਹਿ ਸਕਦੇ ਹਾਂ। ਫਿਰ ਦੂਜੇ ਪਾਸੇ ਜਿਹੜੇ ਸਿਆਸੀ ਲੋਕ ਆ, ਉਹ ਸਿਆਸੀ ਲੋਕਾਂ ਨੂੰ ਜੇ ਉਹਨਾਂ ਨੇ ਆਪਣੀ ਅੱਜ ਦੀ ਯੁੱਗ ਦੇ ਵਿੱਚ ਹੋਂਦ ਬਚਾ ਕੇ ਰੱਖਣੀ ਆ, ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਇਹਨਾਂ ਦੇ ਖਰਚੇ ਹੁੰਦੇ ਆ ਜਿਹੜੇ ਸਾਹਮਣੇ ਨਹੀਂ ਦਿਖਦੇ, ਏਰੀਆ ਦੇ ਵਿੱਚ ਵੋਟਾਂ ਲੈਣ ਲਈ ਵੋਟਾਂ ਖਰੀਦੀਆਂ ਜਾਂਦੀਆਂ, ਉਹਦੇ ਲਈ ਜੇ ਇਹਨਾਂ ਨੇ ਆਪਦਾ ਪੈਸਾ ਲਿਆਉਣਾ ਹੁੰਦਾ ਤੇ ਉਹ ਪੈਸਾ ਵੀ ਜਿਹੜਾ 1 ਨੰਬਰ ਦੇ ਵਿੱਚ ਤਾਂ ਸਾਰੇ ਰਿਕਾਰਡ 'ਚ ਬੋਲੂਗਾ। ਹੁਣ ਮੰਨ ਲਓ ਕੋਈ ਗਰਾਂਟਾਂ ਖਾਣ ਦੀ ਜਿਹੜੀ ਗੱਲ ਆਉਂਦੀ ਹੁੰਦੀ ਹੈ ਨਾ, ਗਰਾਂਟਾਂ ਕਿਤੇ ਵੱਡੇ MLA MP ਘੱਟ ਖਾਂਦੇ ਹੁੰਦੇ ਆ, ਗਰਾਂਟਾਂ ਤਾਂ ਮੇਰੇ ਵਰਗੇ ਛੋਟੇ ਪੱਧਰ ਦੇ 70 ਲੈਵਲ ਦੇ ਲੋਕ ਖਾਂਦੇ ਹੁੰਦੇ ਆ, ਕਿਉਂਕਿ ਗਰਾਂਟ ਹੁੰਦੀ 1-2 ਲੱਖ ਆ, ਉਹਦਾ ਰਿਕਾਰਡ ਵੀ ਰੱਖਣਾ ਪਊਗਾ, ਉਹ ਚੋਂ ਕੀ ਤੁਸੀਂ ਖਾ ਲਓਗੇ, 20,000 ਖਾ ਲਓਗੇ, 30,000 ਖਾ ਲਓਗੇ, ਉਹਦੇ ਨਾਲ ਘਰ ਨਹੀਂ ਭਰਦੇ। ਸੋ ਜਿਹੜੇ ਵੱਡੀਆਂ ਸਰਕਾਰੀ ਮੁੱਛੀਆਂ ਹੁੰਦੀਆਂ ਇਹ ਖਾਂਦੀਆਂ ਫਿਰ ਵੱਡੇ ਨਸ਼ਿਆਂ ਦੇ ਵਪਾਰੀਆਂ ਤੋਂ, ਗਲਤ ਕੰਮਾਂ ਤੋਂ ਵੀ ਹਾਂ ਤੂੰ ਕਰ ਗਲਤ ਕੰਮ ਤੇ ਸਾਨੂੰ ਇੱਧਰ ਹਿੱਸਾ ਭੇਜੀ ਜਾ। ਸੋ ਉਹਨਾਂ ਨੂੰ ਸ਼ਹਿ ਦਿੰਦੀਆਂ, ਇਹ ਚ ਕੋਈ ਦੋ ਰਾਇ ਨਹੀਂ। ਜੇ ਅਕਾਲੀ ਸੀ ਤਾਂ ਅਕਾਲੀਆਂ ਦੀ ਸ਼ਹਿ ਸੀਗੀ, ਜੇ ਕਾਂਗਰਸੀ ਹੈ ਤਾਂ ਕਾਂਗਰਸੀਆਂ ਦੀ ਸ਼ਹਿ ਆ। ਇਹ ਇਹ ਇਸੇ ਕਰਕੇ ਜੇ ਹੋ ਸਕਦਾ ਉਹਦਾ ਇੱਕ MLA ਜਿਹੜਾ ਬਾਗੀ ਸੁਰ ਦੇ ਵਿੱਚ ਬੋਲਿਆ ਜਾਂ ਗੱਲ ਕਹੀ ਹੈ, ਸ਼ਾਇਦ ਉਹਨੂੰ ਦਿਲੋਂ ਪੀੜ ਹੋਵੇ ਇਸ ਗੱਲ ਦੀ, ਤੇ ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸੱਚਾਈ ਸਾਹਮਣੇ ਆਜੂਗੀ। ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਨਸ਼ੇ ਆ ਜਿਹੜੇ ਉਹ ਸ਼ਹਿ ਬਣਾ ਨਹੀਂ ਕਿਤੇ ਵੀ ਵਿਕ ਸਕਦੇ
ਜੀ। ਤੇ ਦੂਸਰਾ ਇਹਨਾਂ ਨੇ ਲਿਖਿਆ ਹੈ ਕਿ ਜੈਤੋ ਦੇ ਵਪਾਰੀ ਦਾ ਸ਼ਰੇਆਮ ਕਤਲ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਖੜਾ ਕਰਦਾ ਹੈ ਜੀ, ਤੇ ਕਹਿੰਦੇ ਇਹਨਾਂ ਦੋਨਾਂ ਸਮਿਆਂ ਹਾਲਾਤਾਂ ਬਾਰੇ ਕੀ ਕਹਿਣਾ ਹੈ, ਮਨੁੱਖ ਦਾ ਵਿਕਸਿਤ ਹੋਣਾ ਕਿੱਥੇ ਤੱਕ ਵਾਜਿਬ ਹੈ।
ਦੇਖੋ ਜਿਹੜਾ ਕਤਲ ਦੀ ਵੀਡੀਓ ਤੱਕ ਸਾਹਮਣੇ ਆਈ ਹੋਈ ਆ, ਹਰ ਬੰਦੇ ਨੇ ਦੇਖੀ ਆ, ਤੇ ਅੱਜ ਜਿਹੜੀ ਇੱਕ ਬੰਬੀਹੇ ਦੇ ਗਰੁੱਪ ਨੇ ਜਿਹੜੇ ਉਹਨਾਂ ਨੇ ਵੀ ਕਿਹਾ, ਦਵਿੰਦਰ ਬੰਬੀਹੇ ਦੇ ਗਰੁੱਪ ਨੇ ਵੀ ਕਿਸੇ ਨੂੰ ਹੋਰ ਨੂੰ ਨਾ ਤੰਗ ਕੀਤਾ ਜਾਵੇ, ਕਿਉਂਕਿ ਕੱਲ 15 ਬੰਦੇ ਘੱਟੋ ਘੱਟ ਹਿਰਾਸਤ ਚ ਰਹੇ ਆ, ਤੇ ਉਹਨਾਂ ਨੇ ਫੇਸਬੁੱਕ ਦੇ ਉੱਤੇ ਸ਼ਰੇਆਮ ਪੋਸਟ ਪਾ ਕੇ ਕਿਹਾ ਜੀ ਅਸੀਂ 2 ਬੰਦੇ ਇਨਵੋਲਵ ਸੀ, ਅਸੀਂ ਮਾਰਿਆ, ਹੋਰ ਬੰਦੇ ਨੇ ਨਹੀਂ, ਹੋਰ ਬੰਦੇ ਨੂੰ ਨਾ ਕਿਸੇ ਨੂੰ ਤੰਗ ਕੀਤਾ ਜਾਵੇ। ਤੇ ਮੈਂ ਦੇਖਿਆ ਵੀ ਅੱਜ ਕੱਲ ਜਿਹੜੇ ਸਾਡੇ ਜਿਹੜੇ ਜਿੰਨੇ ਵੀ ਗੈਂਗਸਟਰ ਖੜੇ ਹੋਏ ਆ ਨੌਜਵਾਨ, ਉਹ ਨੌਜਵਾਨ ਕਿਤੇ ਨਾ ਕਿਤੇ ਰੋਬਿਨ ਹੁੱਡ ਬਣਨ ਦੀ ਜਿਹੜੀ ਉਹਨਾਂ ਦੀ ਲਾਲਸਾ ਤੇ ਉਸ ਢੰਗ ਪਰਟੈਂਡ ਕਰਦੇ ਆ, ਤੇ ਉਹ ਚੀਜ਼ ਕਰਦੇ ਆ ਵੀ ਅਸੀਂ ਜਿਹੜੇ ਆਮ ਜਨਤਾ ਸਾਡੇ ਹੱਕ ਚ ਆ ਤੇ ਉਹਨਾਂ ਦੇ ਆਮ ਜਨਤਾ ਦੇ ਲਈ ਅਸੀਂ ਕੁਛ ਵੀ ਕਰ ਸਕਦੇ ਹਾਂ, ਤੇ ਨਾਲ ਨਾਲ ਉਹ ਫਿਰ ਲੋਕਾਂ ਨੂੰ ਲੁਭਾਉਣ ਲਈ ਨਸ਼ੇ ਦੇ ਅਗੇਂਸਟ ਵੀ ਨਾਰਾ ਲਾਉਂਦੇ ਆ ਵੀ ਸੇ ਨੋ ਟੂ ਡਰੱਗਸ, ਅਕਸਰ ਉਹਨਾਂ ਦੀ ਪੋਸਟਾਂ ਦੇ ਵਿੱਚ ਲਿਖਿਆ ਹੁੰਦਾ। ਤੇ ਹੁਣ ਤਾਂ ਜਿਹੜੇ ਵਿੱਕੀ ਗੌਂਡਰ ਦੀ ਜਿਹੜੀ ਇੱਕ ਉਹਦੀ ਪੋਸਟ ਦੇ ਵਿੱਚ ਉਹਨੇ ਕੱਲ ਪਰਸੋਂ ਦਾ ਜਿਹੜਾ ਖਾਲਿਸਤਾਨ ਵਾਲਾ ਪੱਤਾ ਵੀ ਚੱਲ ਰਿਹਾ, ਉਹ ਸ਼ਰੇਆਮ ਆਪਣੀਆਂ ਪੋਸਟਾਂ 'ਚ ਲਿਖ ਰਿਹਾ ਤੇ ਕਹਿ ਰਿਹਾ ਵੀ ਹਾਂ ਮੈਂ ਖਾਲਿਸਤਾਨ ਇੱਕੋ ਇੱਕ ਹੱਲ ਆ ਤੇ ਮੈਂ ਖਾਲਿਸਤਾਨੀ ਹਾਂ। ਸੋ ਇਹ ਵੀ ਮੈਨੂੰ ਲੱਗਦਾ ਵੀ ਉਹ ਇੱਕ ਗੁੰਡਾਗਰਦੀਆਂ ਛੋਟੇ ਪੱਧਰ ਦੀਆਂ ਤੋਂ ਉੱਠ ਕੇ ਤੇ ਹੁਣ ਧਰਮ ਨੂੰ ਨਾਲ ਵਿੱਚ ਇਨਵੋਲਵ ਕਰਕੇ ਆਪਦਾ ਜਿਹੜਾ ਵੋਟ ਬੈਂਕ ਜਾਂ ਆਪਦੀ ਸਹਿਮਤੀ ਬੈਂਕ ਆ ਜਿਹੜਾ ਉਹ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਆਏ ਲੋਕ ਜਿਹੜੇ ਨੌਜਵਾਨ। ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜੇ ਉਹ ਸੇ ਡਰੱਗ ਨੋ ਟੂ ਡਰੱਗਸ ਕਹਿਣਾ ਚਾਹੁੰਦੇ ਆ ਜਾਂ ਉਹ ਚੰਗਾ ਸਮਾਜ ਸਿਰਜਣਾ ਚਾਹੁੰਦੇ ਆ, ਤੇ ਤੁਹਾਨੂੰ ਲੱਗਦਾ ਵੀ ਕੀ ਉਹਨਾਂ ਨੂੰ ਗੁੰਡਾਗਰਦੀ ਕਰਕੇ, ਕਤਲੇਆਮ ਕਰਕੇ ਜਾਂ ਗੈਂਗਸਟਰ ਬਣ ਕੇ ਕੀਤਾ ਜਾ ਸਕਦਾ? ਕੀ ਇੱਕ ਚੰਗੇ ਨੌਜਵਾਨ ਬਣ ਕੇ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਜਾ ਸਕਦਾ? ਕੀ ਬਹੁਤ ਸਾਰੇ ਨੌਜਵਾਨਾਂ ਨੇ ਪਿੰਡਾਂ ਦੇ ਵਿੱਚ ਤਬਦੀਲੀਆਂ ਨਹੀਂ ਲਿਆਤੀਆਂ? ਬਹੁਤ ਸਾਰੇ ਪਿੰਡਾਂ ਨੂੰ ਦੁਨੀਆਂ ਦੇ ਨਕਸ਼ਿਆਂ ਤੇ ਲੈ ਗਏ ਆ, ਕਾਹਦੇ ਲਈ ਲੈ ਗਏ? ਉਹਨਾਂ ਨੇ ਸਿੱਧੇ ਰੂਪ ਨਾਲ ਹੀ ਕੰਮ ਕੀਤੇ ਆ। ਸੋ ਮੇਰੀ ਇਹਨਾਂ ਭਟਕੇ ਹੋਏ ਕਹੂੰਗਾ ਮੈਂ ਇਹਨਾਂ ਨੌਜਵਾਨਾਂ ਨੂੰ ਬੇਨਤੀ ਆ ਵੀ ਮੈਂ ਇਹਨਾਂ ਦੀਆਂ ਕਦਰਾਂ ਕੀਮਤਾਂ ਕਰਦਾ ਇਹਨਾਂ ਦੀਆਂ ਜਿਹੜੀਆਂ ਗੱਲਾਂ ਦੀਆਂ ਵੀ ਭਾਈ ਇਹ ਚੰਗਾ ਜੇ ਕਰ ਰਹੇ ਆ, ਤੇ ਉਹਨਾਂ ਨੇ ਲਿਖਿਆ ਜਿਵੇਂ ਵੀ ਭਾਈ ਅਸੀਂ ਤਾਂ ਸੋਧਿਆ ਵੀ ਇਹ ਬੰਦਾ ਮਾੜਾ ਸੀਗਾ ਜਾਂ ਮਾੜੇ ਕੰਮ ਕਰਦਾ ਸੀ ਜਾਂ ਸਾਡੀ ਮੁਖਬਰੀ ਕਰਦਾ ਸੀ ਜਾਂ ਸਾਡੇ ਬੰਦੇ ਨਾਲ ਧੱਕਾ ਕੀਤਾ ਸੀ ਕਿਸੇ ਰੂਪ ਦੇ ਵਿੱਚ। ਤਾਂ ਮੇਰਾ ਮੰਨਣਾ ਇਹ ਆ ਵੀ ਜਰੂਰੀ ਨਹੀਂ ਹੁੰਦਾ ਹਰ ਗੱਲ ਦੇ ਉੱਤੇ ਹਥਿਆਰ ਚੱਕ ਲੈਣਾ। ਸੋ ਬੇਨਤੀ ਆ, ਤੁਸੀਂ ਜੇ ਉੱਦਮੀ ਹੋ, ਉੱਦਮ ਕਰਨਾ ਚਾਹੁੰਦੇ ਹੋ, ਤੁਸੀਂ ਵਾਕਈ ਸੁਧਾਰ ਚਾਹੁੰਦੇ ਹੋ, ਅਸੀਂ ਵੀ ਸੁਧਾਰ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਮੁੱਖ ਧਾਰਾ ਦੇ ਵਿੱਚ ਰਹਿ ਕੇ ਹੀ ਇਹ ਕੰਮ ਕੀਤੇ ਜਾਣ ਤਾਂ ਜ਼ਿਆਦਾ ਬਿਹਤਰ ਆ। ਉਹ ਹਾਲਾਤ ਨਹੀਂ ਹਨ ਜਿਹੜੇ ਹਾਲਾਤ ਜੇ ਅਸੀਂ ਕਹੀਏ ਕੱਲ ਨੂੰ ਸਟੋਰੀਆਂ ਸੁਣਾਈਏ ਵੀ ਉਹਨੇ ਮਜਬੂਰੀ ਵਸ ਹਥਿਆਰ ਚੱਕੇ ਤਾਂ ਉਹ ਗੁੰਡਾ ਬਣਿਆ, ਉਹਨੂੰ ਆਸ ਕਰਕੇ ਹਥਿਆਰ ਬਣੇ, ਨਹੀਂ ਇਹ ਮਜਬੂਰੀ ਵਸ ਨਹੀਂ, ਇਹ ਫਿਲਮਾਂ ਨੂੰ ਦੇਖ ਕੇ, ਦੇਖੋ ਦੇਖੀ ਦੇਖ ਕੇ ਤੇ ਇੱਕ ਛੋਟੀ ਉਮਰ ਹੋਣ ਕਰਕੇ ਨਾ ਸਮਝੀ ਹੋਣ ਕਰਕੇ ਚੱਕੇ ਹੋਏ ਹਥਿਆਰ ਤੇ ਉਸ ਰਾਹਾਂ ਤੇ ਤੁਰੇ ਹੋਏ ਆ ਨੌਜਵਾਨ, ਤਾਂ ਹੀ ਮੈਂ ਇਹਨਾਂ ਨੌਜਵਾਨਾਂ ਨੂੰ ਭਟਕੇ ਹੋਏ ਕਹਿ ਰਿਹਾ। ਤੇ ਇਸ ਕਰਕੇ ਬੇਨਤੀ ਮੈਂ ਤਾਂ ਇਹਨਾਂ ਨੂੰ ਇਹੀ ਕਹੂੰਗਾ ਵੀ ਭਾਈ ਇਹਨਾਂ ਰਾਹਾਂ ਤੋਂ ਛੱਡੋ, ਇਹਨਾਂ ਰਾਹਾਂ ਨੂੰ ਛੱਡ ਕੇ ਤੁਸੀਂ ਸਿੱਧੇ ਆਪੋ ਆਪਣੇ ਪਿੰਡਾਂ ਦੇ ਵਿੱਚ ਜੇ ਆਉਂਗੇ ਨਾ, ਮੈਂ ਗਰੰਟੀ ਕਰਦਾ ਜੇ ਅੱਜ ਤੁਹਾਡੇ ਤੁਹਾਡੇ ਗਰੁੱਪ ਦੇ ਵਿੱਚ ਮੰਨ ਲੈਂਦੇ ਆ 50 ਬੰਦੇ ਆ 100 ਬੰਦੇ ਆ ਤੇ ਜੇ ਚੰਗੇ ਰਾਹਾਂ ਤੇ ਚੱਲ ਕੇ ਆਉਂਗੇ ਨਾ ਤੇ ਹਰ ਪਰਿਵਾਰ ਹਰ ਜੀ ਤੁਹਾਡੇ ਗਰੁੱਪ ਦਾ ਮੈਂਬਰ ਹੋਊਗਾ ਤੇ ਤੁਸੀਂ ਸੁਧਾਰੂਵੇਂ ਵੀ ਕਰ ਸਕਦੇ ਹੋ। ਤੁਸੀਂ ਕੱਲੇ ਕੱਲੇ ਲੀਡਰ ਨੂੰ ਪੁੱਛ ਸਕਦੇ ਹੋ, ਆਪਦੇ ਪਿੰਡ ਦੇ ਵਿੱਚ ਉਹਨਾਂ ਨੂੰ ਵੜਨ ਤੋਂ ਪਹਿਲਾਂ ਰੋਕ ਸਕਦੇ ਹੋ, ਉਹਨਾਂ ਤੋਂ ਡਾਂਗ ਨਾਲ ਕੰਮ ਕਰਾ ਸਕਦੇ ਹੋ ਜਿੱਥੇ ਕਰਾਉਣਾ ਚਾਹੀਦਾ। ਜਿਹੜੀ ਆਮ ਸਾਰਾ ਦਿਨ ਕੋਈ ਵੀ ਗੱਲਾਂ ਰੂਹ ਪੋਸ਼ ਹੋ ਕੇ ਕਰਨੀਆਂ ਉਹ ਕਿਤੇ ਨਾ ਕਿਤੇ ਜ਼ਿਆਦਾ ਚਿਰ ਨਹੀਂ ਚੱਲਦੀਆਂ ਹੁੰਦੀਆਂ, ਉਹ ਛੋਟੀ ਉਮਰ ਹੁੰਦੀ ਹੈ ਕਿਉਂਕਿ ਅਸੀਂ ਇਦੋਂ ਪਹਿਲਾਂ ਦੇਖ ਚੁੱਕੇ ਹਾਂ ਬਹੁਤ ਸਾਰੇ ਨੌਜਵਾਨ ਆਏ ਆ। ਡਿੰਪੀ ਹੁੰਦਾ ਸੀ, ਡਿੰਪੀ ਦਾ ਸਿੱਕਾ ਚੱਲਦਾ ਹੁੰਦਾ ਸੀ ਕਿਸੇ ਚੰਦ ਭਾਣ ਵਾਲੇ ਦਾ ਕਿਸੇ ਟਾਈਮ ਦੇ ਵਿੱਚ, ਮੁੰਡਾ ਫਾਜ਼ਿਲਕਾ ਦਾ ਜਿਹੜਾ ਪਿੱਛੇ ਜੇ ਇਲੈਕਸ਼ਨਾਂ ਚ ਹੋਇਆ ਸੀ ਉਹਦਾ ਸਿੱਕਾ ਚੱਲਦਾ ਹੁੰਦਾ ਸੀ, ਪਰ ਉਹ ਕਿੱਥੇ ਗਏ, ਕਿੰਨੇ ਕੁ ਚਿਰ ਰਹੇ। ਸ਼ੇਰਾ ਖੁੱਬਣ ਇੱਕ ਸਾਡਾ ਮੁੰਡਾ ਆਸਟ੍ਰੇਲੀਆ ਤੋਂ ਵੀ ਗਿਆ ਸੀ, ਕੀ ਨਾਂ ਸੀ, ਉਹਨੇ ਵੀ ਕਾਫੀ ਧੁੰਮ ਪਾਈ ਸੀ ਕੁਛ ਚਿਰ। ਸੋ ਕੱਲੋਂ ਸੋ ਇਸ ਕਰਕੇ ਇਹ ਟਾਈਮ ਨਾ ਲੰਮਾ ਚਿਰ ਨਹੀਂ ਚੱਲਦਾ, ਜੇ ਤੁਸੀਂ ਲੰਮੀ ਰੇਸ ਦੇ ਘੋੜੇ ਬਣਨੇ ਚਾਹੁੰਦੇ ਹੋ ਤਾਂ ਤੁਸੀਂ ਹੋਰ ਤਰੀਕੇ ਨਾਲ ਪਿੰਡ ਪਿੰਡ ਦੇ ਵਿੱਚ ਸੁਧਾਰ ਕਰ ਸਕਦੇ ਹੋ।
ਜੀ, ਤੇ ਨਾਲ ਇਹਨਾਂ ਨੇ ਕਿਹਾ ਕਿ ਇੱਕ ਹਿਮਾਚਲੀ ਧੀ ਦਾ ਬਲਾਤਕਾਰ ਹੋਇਆ ਤੇ ਇੱਕ ਫੌਜੀ ਜਵਾਨ ਦੀ ਵੀਡੀਓ ਵੀ ਵਾਇਰਲ ਹੋਈ ਜੋ ਕਹਿ ਰਿਹਾ ਹੈ ਕਿ ਜੇ ਮੇਰੀ ਭੈਣ ਮੇਰੀ ਮਾਂ ਸੇਫ ਨਹੀਂ ਇਸ ਦੇਸ਼ ਵਿੱਚ ਤੇ ਮੈਂ ਬਾਰਡਰ ਤੇ ਕਿਸ ਦੀ ਰਾਖੀ ਕਰ ਰਿਹਾ ਹਾਂ, ਇਸ ਸਾਰੀ ਘਟਨਾਕ੍ਰਮ ਬਾਰੇ ਤੁਹਾਡਾ ਕੀ ਕਹਿਣਾ ਹੈ?
ਦੇਖੋ, ਮੈਂ ਪਰਟੀਕੁਲਰ ਵੀਡੀਓ ਤਾਂ ਨਹੀਂ ਦੇਖੀ ਆ ਤੇ, ਪਰ ਦੇਖੋ ਸੱਚਾਈ ਇਹ ਆ ਵੀ ਜੇ ਹੁਣ ਅਸੀਂ ਕਹੀਏ ਵੀ ਸਾਰਾ ਕੁਝ ਹੀ ਸਰਕਾਰਾਂ ਹੀ ਕਰਨਗੀਆਂ ਜਾਂ ਹਰ ਬੰਦੇ ਦੀ ਇੱਜ਼ਤ ਦੀ ਰਾਖੀ, ਘਰ ਪਰਿਵਾਰ ਬੱਚਿਆਂ ਦੀ ਸਰਕਾਰ ਹੀ ਜ਼ਿੰਮੇਵਾਰ ਆ, ਤਾਂ ਉਹ ਵੀ ਕਿਤੇ ਸਹੀ ਨਹੀਂ ਹੈ। ਸਰਕਾਰਾਂ, ਸਿਸਟਮ, ਮੁਲਕ ਕੱਲਾ ਨਹੀਂ ਕੋਈ ਵੀ ਬਣਾਉਂਦਾ ਹੁੰਦਾ, ਸਾਰੇ ਰਲ ਮਿਲ ਕੇ ਹੀ ਬਣਾਉਂਦੇ ਹੁੰਦੇ ਆ। ਅਸੀਂ ਰੋਜ਼ ਇਹੋ ਜਿਹੀਆਂ ਖਬਰਾਂ ਪੜ੍ਹਦੇ ਹਾਂ ਵੀ ਇਹ ਸਮਾਜ 'ਚ ਵਹਿਸ਼ੀ ਬੰਦੇ ਵੀ ਬਹੁਤ ਸਾਰੇ ਆ ਤੇ ਇਸ ਸਮਾਜ ਦੇ ਵਿੱਚ ਜਦੋਂ ਜਿਹੇ ਜਿਹਾ ਪਰੋਸਿਆ ਜਾਂਦਾ ਆਲੇ ਦੁਆਲੇ ਉਹੋ ਜਿਹਾ ਮਾਹੌਲ ਵੀ ਬਣਦਾ। ਹੁਣ ਜੇ ਮੰਨ ਲਓ ਵੀ ਇੱਕ ਅਸੀਂ ਕੋਈ ਸੰਗਤ ਕਰਕੇ, ਸੰਗਤ ਦੀ ਮਹੱਤਤਾ ਕਿਉਂ ਦਿੱਤੀ ਜਾਂਦੀ ਆ, ਗੁਰਬਾਣੀ ਦੀ ਅਸੀਂ ਸੰਗਤ ਕਰਕੇ ਆ ਰਹੇ ਹਾਂ, ਕਿਸੇ ਵੀ ਰੂਪ ਦੀ ਸੰਗਤ ਕਰਦੇ ਹਾਂ ਤਾਂ ਸਾਡਾ ਦਿਮਾਗ ਉਹੋ ਜਿਹੀ ਸੋਚ ਨੂੰ ਹੋ ਜਾਂਦਾ, ਉਧਰਲੇ ਪਾਸੇ ਸੋਚ ਰਿਹਾ ਹੁੰਦਾ। ਅਸੀਂ ਖੇਡਾਂ ਵੱਲ ਆ ਤਾਂ ਸਾਡਾ ਦਿਮਾਗ ਖੇਡਾਂ ਵਾਲੇ ਪਾਸੇ ਕੇਂਦਰਿਤ ਹੋਇਆ ਹੁੰਦਾ। ਸੋ ਕਿਤੇ ਨਾ ਕਿਤੇ ਜਿਹੜੀਆਂ ਅੱਜ ਕੱਲ ਫਿਲਮਾਂ ਚੱਲਦੀਆਂ, ਅੱਜ ਕੱਲ ਗਾਣੇ ਚੱਲਦੇ ਆ, ਉਹਨਾਂ ਦੇ ਵਿੱਚ ਲੜਾਈ, ਕਾਮ, ਇਹ ਚੀਜ਼ਾਂ ਦਿਖਾਈਆਂ ਜਾਂਦੀਆਂ, ਤਾਂ ਇਹ ਜਿਹੜੇ ਕਾਮ, ਕ੍ਰੋਧ, ਲੋਭ, ਇਹ ਚੀਜ਼ਾਂ ਜਦੋਂ ਤੁਹਾਨੂੰ ਦਿਖਾਈਆਂ ਜਾਂਦੀਆਂ ਜਾਂ ਤੁਹਾਨੂੰ ਉਹ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਉਹ ਤੁਹਾਡੇ ਦਿਮਾਗ ਤੇ ਸਿਰ ਚੜ ਕੇ ਬੋਲਦੇ ਆ, ਜੋ ਦਿਮਾਗ ਤੇ ਸਿਰ ਚੜ ਕੇ ਬੋਲਦੇ ਆ ਤਾਂ ਫਿਰ ਉਹ ਗਲਤ ਸਟੈਪ ਵੀ ਪੱਟੇ ਜਾਂਦੇ ਆ ਤੇ ਜੇ ਪੱਟਦੇ ਅਸੀਂ ਦੇਖਦੇ ਹਾਂ, ਰੋਜ਼ ਦੇਖਦੇ ਹਾਂ ਵੀ ਕਿਵੇਂ ਕਿਵੇਂ ਛੋਟੇ ਛੋਟੇ ਬੱਚਿਆਂ ਨਾਲ ਬਦਫੈਲੀਆਂ ਹੁੰਦੀਆਂ, ਕੀ ਕੁਛ ਹੁੰਦਾ, ਤਾਂ ਉਹ ਨਾ ਉਹਨੂੰ ਜੇ ਆਖੇ ਕਹੀਏ ਵੀ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਰਾਤਾ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਕਰਾਤਾ, ਉਹ ਸਹੀ ਨਹੀਂ ਹੈਗੀ ਗੱਲ। ਉਹ ਹੈਗਾ ਅਸਲ 'ਚ ਸਾਡਾ ਜਿਹੜਾ ਸਾਰੇ ਦਾ ਸਾਰਾ ਸਟਰਕਚਰ ਆ ਉਹਦੇ ਵਿੱਚ ਆਈਆਂ ਹੋਈਆਂ ਊਨਤਾਈਆਂ, ਉਸ ਸਟਰਕਚਰ ਦੇ ਵਿੱਚ ਇਹੋ ਜਿਹੇ ਢੰਗ ਨਾਲ ਲੋਕਾਂ ਨੂੰ ਸਪਰਿੰਗਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਣੀ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਬਾਉਂਡ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਫਿਰ ਉਹ ਜੋ ਜੰਪ ਮਾਰਦੇ ਆ ਤਾਂ ਉਹ ਹਮੇਸ਼ਾ ਜਿੰਨਾ ਦਾ ਸਪਰਿੰਗ ਨੂੰ ਦੱਬੋਗੇ ਉਨਾ ਹੀ ਉਹਨੇ ਉੱਚਾ ਬੁੜਕਣਾ ਹੁੰਦਾ, ਇਹ ਇੱਕ ਕੁਦਰਤ ਦਾ ਲਾਅ ਆ। ਸੋ ਉਹੀ ਚੀਜ਼ ਇੱਥੇ ਆਉਂਦੀ ਆ, ਜੇ ਜਾਂ ਪਰੋਸਦੇ ਆ ਬੱਚਿਆਂ ਨੂੰ, ਜੇ ਜਾਂ ਮਾਹੌਲ ਦਿੰਦੇ ਆ, ਜਿਹੜੀਆਂ ਗੱਲਾਂ ਕਰਦੇ ਆ ਉਹੀ ਚੀਜ਼ਾਂ ਸਾਹਮਣੇ ਆਉਂਦੀਆਂ ਗੀਆਂ। ਸੋ ਸਾਨੂੰ ਕਿਤੇ ਨਾ ਕਿਤੇ ਸਾਰਿਆਂ ਨੂੰ ਹੀ ਜਾਗਰੂਕ ਹੋਣਾ ਪੈਣਾ ਆਪਦੇ ਆਲੇ ਦੁਆਲੇ ਪ੍ਰਤੀ। ਜੇ ਸਾਡੇ ਘਰ 'ਚ ਧੀ ਆ, ਸਾਡੇ ਘਰ 'ਚ ਕੋਈ ਬੱਚੇ ਆ ਛੋਟੇ, ਤਾਂ ਉਹ ਬੱਚਿਆਂ ਨੂੰ ਅਸੀਂ ਆਪ ਮੁਹਾਰਾ ਨਹੀਂ ਛੱਡ ਸਕਦੇ, ਸਾਨੂੰ ਉਹ ਬੱਚੇ ਜਿੰਨਾ ਚਿਕ ਆਪਦੀ ਸੋਝੀ 'ਚ ਨਹੀਂ ਆਉਂਦੇ, ਜਿੰਨਾ ਉਹਨਾਂ ਨੂੰ ਅਸੀਂ ਰੋਜ਼ ਮੋਟੀਵੇਸ਼ਨ ਦੇਈਏ ਵੀ ਤੁਸੀਂ ਆਪਦੀ ਸੋਝੀ 'ਚ ਕੀ ਆਉਣਾ, ਕਿਵੇਂ ਕਿਵੇਂ ਆਪਦਾ ਖਿਆਲ ਰੱਖਣਾ, ਕੀ ਤੁਹਾਡੇ ਲਈ ਗਲਤ ਆ, ਕੀ ਤੁਹਾਡੇ ਲਈ ਸਹੀ ਆ, ਉਹਨਾਂ ਨਾਲ ਵਾਰਤਾਲਾਪ ਕਰੀਏ ਤੇ ਜਿੰਨਾ ਚਿਕ ਉਹ ਆਪਣਾ ਆਪ ਸੰਭਾਲਣ ਜੋਗੇ ਨਾ ਹੋ ਜਾਣ, ਉਹਨਾਂ ਨੂੰ ਅਸੀਂ ਸ਼ੈਲਟਰ ਦੇਈਏ, ਸਾਡਾ ਫਰਜ਼ ਆ। ਸਾਨੂੰ ਸਾਡੀ ਸਾਨੂੰ ਪਤਾ ਵੀ ਇੱਕ ਭੇੜੀਆਂ ਦਾ ਸੰਸਾਰ ਤੁਰਿਆ ਫਿਰਦਾ, ਤੇ ਜੇ ਸਾਡੇ ਘਰੇ ਧੀ ਆ, ਜਵਾਨ ਧੀ ਆ, ਤਾਂ ਅਸੀਂ ਉਹ ਜਵਾਨ ਧੀ ਨੂੰ ਇਹ ਥੋੜਾ ਵੀ ਉਹ ਭੇੜੀਆਂ ਦੇ ਸੰਸਾਰ 'ਚ ਖੁੱਲਾ ਛੱਡ ਦਈਏ, ਤੇ ਸਾਨੂੰ ਤਾਂ ਉਸ ਧੀ ਨੂੰ ਸ਼ੈਲਟਰ ਦੇਣੀ ਪੈਣੀ ਆ, ਦੇਣੀ ਬਣਦੀ ਆ। ਸੋ ਇਸ ਕਰਕੇ ਮੇਰਾ ਇਹ ਮੰਨਣਾ ਵੀ ਅਸੀਂ ਦੁਨੀਆਦਾਰੀ ਚ ਇੰਨੇ ਕੁ ਖੁੱਭ ਗਏ ਹਾਂ, ਸਾਨੂੰ ਆਪਦੇ ਤੋਂ ਬਿਨਾਂ ਟਾਈਮ ਨਹੀਂ ਹੈ, ਅਸੀਂ ਆਪਦੇ ਆਲੇ ਦੁਆਲੇ ਦਾ ਧਿਆਨ ਨਹੀਂ ਰੱਖਦੇ। ਜਿੰਨੇ ਹੁਣ ਵਾਰਦਾਤਾਂ ਹੁੰਦੀਆਂ, ਮੈਂ ਅੱਜ ਹੀ ਪੜ੍ਹ ਰਿਹਾ ਸੀ ਵੀ ਕੋਈ ਇੱਕ ਬਜ਼ੁਰਗ ਵੀ ਨਹੀਂ 55 ਸਾਲ ਦਾ, ਕੋਈ ਵਹਿਸ਼ੀ ਸੀਗਾ, ਉਹ ਛੋਟੀ 8 ਸਾਲ ਦੀ ਬੱਚੀ ਨੂੰ ਵਰਗਲਾ ਕੇ ਘਰੇ ਲੈ ਗਿਆ, ਬੱਚੀ ਘਰੇ ਕੱਲੀ ਸੀ। ਉਹ ਜੇ ਮਾਹੌਲ ਤਾਂ ਪੈਦਾ ਹੋਇਆ ਨਾ, ਜੇ ਬੱਚੀ 8 ਸਾਲ ਦੀ ਬੱਚੀ ਨੂੰ ਤੁਸੀਂ ਛੱਡਿਆ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਮੰਨ ਲੈਂਦੇ ਹਾਂ ਵੀ ਤੁਸੀਂ ਕੰਮ ਕਰਦੇ ਹੋ, ਸਭ ਕੁਛ ਕਰਦੇ ਹੋ, ਪਰ ਫਿਰ ਵੀ ਬਹੁਤ ਸਾਰੇ ਤਰੀਕੇ ਇਸ ਦੁਨੀਆਦਾਰੀ ਚ ਹੈ ਜਿਹਦੇ ਨਾਲ ਕਿ ਤੁਸੀਂ ਆਪਦੇ ਵਿਸ਼ਵਾਸ ਪਾਤਰ ਨਾਲ ਕੋਈ ਵੀ ਉਹਨੂੰ ਸ਼ੈਲਟਰ ਉਨਾ ਟਾਈਮ ਦੇ ਸਕਦੇ ਹੋ, ਕਿਸੇ ਵੀ ਰੂਪ ਚ ਦੇ ਸਕਦੇ ਹੋ।
ਜੀ ਬਿਲਕੁਲ, ਇਹੋ ਜਿਹੀਆਂ ਸਭਾਂ ਸੁਣ ਕੇ ਇਮਰਾਨ ਸਾਹਿਬ ਲੱਗਦਾ ਵੀ ਦੁਨੀਆਂ ਕਿੱਧਰ ਨੂੰ ਤੁਰੀ ਹੈ। ਕਹਿੰਦੇ ਹੁੰਦੇ ਸੀ ਬਜ਼ੁਰਗ ਪੇ ਗਰਕ ਜਾਣੀ ਹੈ ਇੱਕ ਦਿਨ। ਸੋ ਬਾਕੀ ਜਿਹੜੀ ਗੱਲ ਕੀਤੀ ਬੱਚਿਆਂ ਨੂੰ ਸਿਖਾਉਣ ਦੀ, ਕਹਿਣ ਦੀ, ਮੈਂ ਇੱਥੇ ਵੀ ਕਈ ਵਾਰੀ ਦੇਖਿਆ ਕਾਫੀ ਫੈਮਿਲੀਜ਼ ਦੇ ਵਿੱਚ ਬੱਚਿਆਂ ਨੂੰ ਖਾਸ ਕਰਕੇ ਮੁੰਡਿਆਂ ਨੂੰ ਨਾ ਗਾਲਾਂ ਸਿਖਾ ਕੇ ਬੜੇ ਖੁਸ਼ ਹੁੰਦੇ ਆ ਭਾਈ, ਮੁੰਡੇ ਪੰਜਾਬੀ ਦੇ ਵਿੱਚ ਗਾਲਾਂ ਕੱਢਦੇ ਆ ਸਾਡੇ, ਉਹਨਾਂ ਨੂੰ ਵੈਸੇ ਪੰਜਾਬੀ ਬੋਲਣੀ ਚਾਹੇ ਨਾ ਆਵੇ, ਪਰ ਮੈਂ ਇੱਕ ਦੋ ਫੈਮਿਲੀਜ਼ ਚ ਦੇਖਿਆ ਭਾਈ ਹਾਂ ਸਾਡਾ ਮੁੰਡਾ ਗਾਲਾਂ ਕੱਢਦਾ ਦੇਖੋ ਪੰਜਾਬੀ ਦੇ ਵਿੱਚ। ਸੋ ਬੜੀ ਹੈਰਾਨੀ ਹੁੰਦੀ ਆ ਵੀ ਅਸੀਂ ਕਿਸ ਚੀਜ਼ ਤੇ ਖੁਸ਼ ਹੋ ਰਹੇ ਆ ਤੇ ਕੀ ਸਿਖਾ ਰਹੇ ਆ ਬੱਚਿਆਂ ਨੂੰ।
ਦੇਖੋ ਕਈ ਵਾਰੀ ਤਾਂ ਸਾਡੇ ਬੱਸ ਚ ਵੀ ਨੀ, ਜਦੋਂ ਬੱਚਾ ਟੀਨ ਏਜ ਹੁੰਦਾ ਨਾ ਤੇ ਬੱਚਾ ਸੁਣਦਾ ਨੀ ਆ। ਕਈ ਵਾਰੀ ਮੈਨੂੰ ਪਿੱਛੇ ਜੇ ਬੜਾ ਵੱਡਾ ਇੱਕ ਆਪਦੇ ਆਪ ਚ ਸ਼ੌਕ ਲੱਗਿਆ ਵੀ ਮੈਂ ਦੇਖਿਆ ਇੱਕ ਮੈਂ ਕਪਲ ਨੂੰ ਜਾਣਦਾ, ਬੜੇ ਸੁਲਝਿਆ ਹੋਇਆ ਕਪਲ ਆ, ਬੜਾ ਜਾਣੀ ਕਿ ਪੰਜਾਬ ਪੰਜਾਬੀਅਤ ਦਾ ਪੂਰਾ ਜ਼ਿਆਦੇ ਧਿਆਨ ਰੱਖਣ ਵਾਲਾ, ਉਹਦੇ ਬਾਰੇ ਚਿੰਤਤ, ਬਹੁਤ ਕੁਛ ਵਧੀਆ ਪਰਿਵਾਰ ਆ। ਪਰ ਮੈਂ ਉਹਨਾਂ ਦੀ ਬੱਚੀ ਨੂੰ ਦੇਖਿਆ, ਜਵਾਨ ਬੱਚੀ ਸੀ ਟੀਨ ਏਜ, ਤੇ ਉਹਦਾ ਜਿਹੜਾ ਮੈਂ ਰਹਿਣ ਸਹਿਣ ਮਾਹੌਲ ਇੱਕ ਪਾਰਟੀ ਚ ਦੇਖਿਆ ਤੇ ਮੈਨੂੰ ਬੜਾ ਹੈਰਾਨੀ ਹੋਈ, ਮੈਨੂੰ ਬੜਾ ਸ਼ੌਕ ਲੱਗਿਆ। ਮੈਂ ਕਾਫੀ ਚਿਰ ਸ਼ੌਕ ਚ ਰਿਹਾ ਵੀ ਯਾਰ ਉਹ ਜੇ ਜੋੜੇ ਜਿਹੜਾ ਕਿ ਦੁਨੀਆਂ ਨੂੰ ਸੇਧ ਦਿੰਦਾ ਤੇ ਉਹਨਾਂ ਦਾ ਬੱਚਾ ਜਿਹੜੀ ਕਿਹੜੀ ਪੋਜੀਸ਼ਨ ਦੇ ਵਿੱਚ ਪਾਰਟੀ ਚ ਵਿਚਰ ਰਿਹਾ ਜਾਂ ਕੀ ਕੁਛ ਕਰ ਰਿਹਾ, ਤਾਂ ਉਹ ਕਈ ਵਾਰ ਕਹਿੰਦਾ ਪਰਿਵਾਰ ਨੂੰ ਬਾਅਦ ਚ ਪਤਾ ਲੱਗਦਾ ਆਪਦੇ ਬੱਚੇ ਬਾਰੇ ਤੇ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ। ਇਹ ਇੱਕ ਸੱਚਾਈ ਆ, ਹਮੇਸ਼ਾ ਜੇ ਕਿਸੇ ਦਾ ਬੱਚਾ ਵਿਗੜ ਜੇ ਨਾ ਦੁਨੀਆਂ ਨੂੰ ਪਹਿਲਾਂ ਪਤਾ ਹੁੰਦਾ, ਪਰਿਵਾਰ ਨੂੰ ਸਭ ਤੋਂ ਅਖੀਰ ਪਤਾ ਲੱਗਦਾ ਹੁੰਦਾ ਉਸ ਗੱਲ ਦਾ। ਸੋ ਕਈ ਵਾਰੀ ਫਿਰ ਕੀ ਆ, ਫਿਰ ਮੈਨੂੰ ਉਹਨਾਂ ਦੀ ਮਜਬੂਰੀ ਦਿਖਾਈ ਦਿੱਤੀ ਉਸ ਜੋੜੇ ਦੀ ਵੀ ਹੋ ਸਕਦਾ ਇਸ ਆਜ਼ਾਦ ਮੁਲਕ ਚ ਆ ਕੇ ਆਪਣੀ ਬੱਚੀ ਨੂੰ ਇੰਨਾ ਕਹਿ ਨਾ ਸਕਦੇ ਹੁਣ ਵੀ ਤੂੰ ਐਂ ਗੋਰੇ ਫਰੈਂਡਾਂ ਨਾਲ ਰਾਤ ਨੂੰ ਪਾਰਟੀ ਚ ਡਾਂਸ ਕਰਨਾ ਜਾਂ ਸ਼ਰਾਬ ਪੀਣੀ ਜਾਂ ਇਹ ਤੇਰੇ ਲਈ ਜਾਇਜ਼ ਨੀ ਜਾਂ ਸਹੀ ਨੀ ਹੈ, ਇਹ ਜਿਹੀਆਂ ਗੱਲਾਂ ਹੋ ਸਕਦਾ ਉਹ ਬੱਚੇ ਨੂੰ ਨਾ ਕਹਿ ਸਕਦੇ ਹੋਣ, ਕਿਉਂਕਿ ਬੱਚਾ ਇੱਥੇ ਬਾਗੀ ਹੋ ਸਕਦਾ, ਜੇ ਜੇ ਮਾਹੌਲ ਚ ਰਹਿਣਾ, ਜੇ ਜੀ ਗੱਲਾਂ। ਪਰ ਇਹ ਇਹ ਨਿਉਂ ਤੇ ਹੁੰਦਾ ਵੀ ਨਿਉਂ ਤੁਸੀਂ ਕਿਵੇਂ ਧਰ ਕੇ ਲੈ ਕੇ ਆਏ ਹੋ ਬੱਚੇ ਦੀ।
ਬਿਲਕੁਲ, ਉਹੀ ਕਹਿ ਰਹੀ ਹੈ ਕਿ ਛੋਟੇ ਬੱਚੇ ਹੁੰਦੇ ਆ ਬਰਾੜ ਸਾਹਿਬ, ਉਹਨਾਂ ਨੂੰ ਯਾਨੀ ਹਜੇ ਉਹਨਾਂ ਨੇ ਬੋਲਣਾ ਵੀ ਹਜੇ ਔਖਾ ਹੀ ਸਿੱਖਿਆ ਹੁੰਦਾ ਤੇ ਉਹ ਗਾਲਾਂ ਕੱਢ ਰਹੇ ਹੁੰਦੇ ਆ ਤੇ ਉਹਦੇ ਤੇ ਖੁਸ਼ ਹੁੰਦੇ ਪੇਰੈਂਟਸ ਵੀ ਹਾਂ ਸੁਣਾਓ ਜਰਾ ਤੂੰ ਏਦਾਂ ਬੋਲ ਕੇ ਦੱਸ। ਸੋ ਉਸ ਚੀਜ਼ ਤੇ ਹੈਰਾਨੀ ਹੁੰਦੀ ਹੈ। ਸੋ ਸਰੋਤੇ ਸਾਡੇ ਨਾਲ ਸਾਂਝ ਪਾਈ ਹੋਈ ਹੈ ਜੀ, ਅਮਨ ਢਿੱਲੋਂ ਹੁਣਾ ਨੇ ਟੌਂਸਵਿਲਾ ਤੋਂ ਤੇ ਗੁੱਡ ਮਾਰਨਿੰਗ ਕਹਿ ਰਹੇ ਨੇ ਤੇ ਨਾਲ ਹੀ ਕਹਿ ਰਹੇ ਕਿ ਭਾਜੀ ਕਿ ਬੰਗਲਾਦੇਸ਼ ਵਾਲਾ ਪਾਰਟ ਜਿਹੜਾ ਪਾਕਿਸਤਾਨ ਵੱਲ ਹੋਣਾ ਚਾਹੀਦਾ ਸੀ ਤੇ ਪਾਕਿਸਤਾਨ ਵਾਲਾ ਜਿਹੜਾ ਪਾਰਟ ਹੈ ਉਹ ਖਾਲਿਸਤਾਨ ਹੋਣਾ ਚਾਹੀਦਾ ਸੀ। ਗੱਲ ਚ ਵਜ਼ਨ ਤੇ ਹੈ ਵੈਸੇ ਵਿਰਾਟ ਸਾਹਿਬ।
ਦੇਖੋ ਜੀ ਹੋਣਾ ਤਾਂ ਬਹੁਤ ਕੁਛ ਚਾਹੀਦਾ ਸੀਗਾ ਜੇ ਭਾਸ਼ਾ ਦੇ ਹਿਸਾਬ ਨਾਲ ਹੀ ਗੱਲਾਂ ਕਰਦੇ ਹਾਂ ਅਸੀਂ ਵੀ ਕਿਵੇਂ ਕਿਵੇਂ ਭਾਸ਼ਾ ਦੀ ਗੱਲ ਸੀ, ਪਰ ਰੌਲਾ ਤਾਂ ਇਹ ਆ ਗਿਆ ਜੀ ਵੀ ਸਾਡੇ ਲੋਕਾਂ ਦੇ ਵਿੱਚ ਨਾ ਜਿਹੜੀ ਇੱਕ ਯੂਜ਼ ਕਰ ਲੈਂਦੇ ਆ ਜਿਹੜੇ ਸਿਆਸੀ ਲੋਕ ਹੁੰਦੇ ਨਾ ਉਹ ਪਰਗਲਾ ਲੈਂਦੇ ਆ, ਜਿਹਨੂੰ ਕਹਿ ਸਕਦੇ ਆ ਪਰਗਲਾ ਲੈਣਾ ਕਿਸੇ ਬੰਦੇ ਨੂੰ, ਤਾਂ ਉਹ ਪਰਗਲਾ ਕੇ ਇਹੋ ਜਿਹੀਆਂ ਗੱਲਾਂ ਕਰਾ ਲੈਂਦੇ ਆ ਤੇ ਉਹੀ ਕੁਛ ਇੱਥੇ ਹੋਇਆ ਮੈਨੂੰ ਲੱਗਦਾ ਵੀ ਅਸੀਂ ਪਰਗਲ ਕੇ ਮਗਰ ਲੱਗ ਗਏ ਆ ਤੇ ਮਗਰ ਲਾ ਕੇ ਮਾਰ ਖਾ ਗਏ।
ਖਾਸ ਕਰਕੇ ਜਦੋਂ ਲੈਂਦੇ ਪੰਜਾਬ ਦੀ ਗੱਲ ਕਰਦੇ ਆ ਜਾਂ ਉੱਥੇ ਦੀ ਸੱਭਿਆਚਾਰ ਦੀ ਉੱਥੇ ਦੀ ਬੋਲੀ ਦੀ ਜਿਹੜੀ ਗੱਲ ਹੁੰਦੀ ਆ ਤਾਂ ਫਿਰ ਬੜਾ ਦੁੱਖ ਲੱਗਦਾ ਕਿ ਹਾਂ ਇੱਕ ਹਿੱਸਾ ਜਿਹੜਾ ਉਧਰ ਰਹਿ ਗਿਆ। ਔਰ ਬਾਕੀ ਆਪਣੇ ਬਜ਼ੁਰਗਾਂ ਦੀਆਂ ਕਹਿ ਲੋ ਦਾਦੀਆਂ ਪੜਦਾਦੀ ਜਿਹੜੇ ਹੁੰਦੇ ਸੀ ਉਹਨਾਂ ਦੀਆਂ ਨਜ਼ਰਾਂ ਚ ਵੀ ਉਹ ਦਰਦ ਦੇਖਿਆ ਹੋਇਆ ਕਿ ਹਾਂ ਉਹਨਾਂ ਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਸੀਗਾ ਕਿ ਕੁਝ ਜਿਹੜਾ ਛੁੱਟ ਗਿਆ ਉਹਨਾਂ ਦਾ ਪਾਕਿਸਤਾਨ ਦੇ ਵਿੱਚ। ਸੋ ਪਾਲਾ ਬੈਂਸ ਕੋਬਰਾ ਆਸਟ੍ਰੇਲੀਆ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਮਿੰਟੂ ਭਾਜੀ ਤੇ ਭੈਣ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਥੈਂਕਸ। ਸੋ ਤੁਹਾਡਾ ਸਭਦਾ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਤੇ ਕੁਲਦੀਪ ਕੌਰ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਸਰ ਹਰਮਨ ਰੇਡੀਓ ਦੇ ਵਿਹੜੇ ਮਿਲ ਬੈਠੇ ਹੋਏ ਆਪ ਸਭ ਜੀ ਦਾ ਸਮਾਂ ਕਹਿੰਦੇ ਸਹੀ ਬਤੀਤ ਹੋਵੇ, ਪ੍ਰੋਗਰਾਮ ਵਧੀਆ ਚੱਲ ਰਿਹਾ ਹੈ ਜੀ। ਮਿੰਟੂ ਵੀਰ ਜੀ ਆਪ ਜੀ ਦੀ ਜਾਣਕਾਰੀ ਨੂੰ ਦਿਲੋਂ ਸਲਾਮ ਹੈ ਹਰ ਖੇਤਰ ਵਿੱਚ। ਤੇ ਚਾਰ ਲਾਈਨਾਂ ਇਹਨਾਂ ਨੇ ਭੇਜੀਆਂ ਹੈ, ਕਹਿੰਦੇ ਤੇਰੇ ਲਈ ਲਿਖ ਕੇ ਮੈਂ ਤਾਂ ਰੱਖ ਲਈ ਸੀ ਚਿੱਠੀ, ਉੱਡ ਗਈ ਹਵਾ ਦੇ ਨਾਲ ਕਿਧਰੇ, ਤੇਰੇ ਲਈ ਸੰਭਾਲ ਕੇ ਰੱਖ ਲਏ ਸਨ, ਉੱਡ ਗਏ ਨੇ ਮੇਰੇ ਖਿਆਲ ਕਿਧਰੇ। ਬਹੁਤ ਖੂਬਸੂਰਤ ਲਾਈਨਾਂ ਜੀ। ਤੇ ਇੱਕ ਮੈਂ ਇਹਨਾਂ ਨੇ ਵਿਚਾਰ ਵੀ ਸਾਂਝਾ ਕੀਤਾ, ਕਹਿੰਦੇ ਨੇਵਰ ਬਲੇਮ ਐਨੀ ਵਨ ਇਨ ਯੋਰ ਲਾਈਫ, ਗੁੱਡ ਪੀਪਲ ਗਿਵ ਯੂ ਹੈਪੀਨੈਸ, ਬੈਡ ਪੀਪਲ ਗਿਵ ਯੂ ਐਕਸਪੀਰੀਅੰਸ, ਵਰਸਟ ਪੀਪਲ ਗਿਵ ਯੂ ਅ ਲੈਸਨ, ਬੈਸਟ ਪੀਪਲ ਗਿਵ ਯੂ ਮੈਮਰੀਜ਼। ਬਹੁਤ ਖੂਬਸੂਰਤ ਜੀ ਤੇ ਦੀਪ ਪਲਾ ਹੀ ਉਹਨਾਂ ਨੇ ਵੀ ਸਾਂਝ ਪਾਈ ਹੈ ਜੀ। ਬਰਾੜ ਸਾਹਿਬ ਕਹਿ ਰਹੇ ਨੇ ਕਿ ਭਾਜੀ ਸ਼ਰਾਬ ਬਾਰੇ ਕੋਈ ਵੀ ਗੱਲ ਕਰਨੀ ਹੋਵੇ ਤਾਂ ਵੀਕਐਂਡ ਤੇ ਕਰਿਆ ਕਰੋ, ਕਹਿੰਦੇ ਵੀਕਡੇਸ ਚ ਸ਼ਰਾਬ ਦਾ ਨਾਮ ਸੁਣ ਕੇ ਮੂੰਹ ਚ ਪਾਣੀ ਜਿਹਾ ਆ ਜਾਂਦਾ ਹੈ। ਹੱਸ ਰਹੇ ਨੇ,
ਇਸ ਚੀਜ਼ ਤੋਂ ਬਚਿਆ ਕਰੋ ਜੀ ਜਿੰਨਾ ਬਚ ਸਕਦੇ ਆ। ਤੇ ਕਈ ਵਾਰ ਕੀ ਹੁੰਦਾ ਨਾ, ਅਸੀਂ ਬਹਾਨਾ ਹੀ ਲੱਭਦੇ ਹੁੰਦੇ ਆ, ਥੋੜਾ ਜਿਹਾ ਛੋਟਾ ਜਿਹਾ ਬਹਾਨਾ ਲੱਭਦੇ ਹੁੰਦੇ ਆ ਵੀ ਕੋਈ ਬਹਾਨਾ ਮਿਲੇ ਤਾਂ ਅਸੀਂ ਉਹਨੂੰ ਸ਼ੁਰੂਆਤ ਕਰੀਏ ਉਸ ਚੀਜ਼ ਦੀ। ਮੈਂ ਖੁਦ ਆਪਦੇ ਮਾਮਲੇ ਚ ਦੱਸਾਂ ਵੀ ਮੈਨੂੰ ਡਾਕਟਰ ਨੇ ਪਿਛਲੇ ਤਕਰੀਬਨ 4-5 ਸਾਲਾਂ ਤੋਂ ਕਹਿ ਰਿਹਾ ਵੀ ਤੇਰੇ ਲਈ ਗਲਾਸ ਆਫ ਵਾਈਨ ਜ਼ਰੂਰੀ ਆ ਤੇਰੀ ਸਿਹਤ ਮੁਤਾਬਕ। ਮੇਰੇ ਜਿਹੜਾ ਵੀ ਮੇਰੇ ਟੈਸਟ ਹੁੰਦੇ ਆ ਉਹਨਾਂ ਟੈਸਟਾਂ ਦੇ ਮੁਤਾਬਕ ਉਹ ਕਹਿੰਦੇ ਵੀ ਰੈੱਡ ਵਾਈਨ ਦਾ ਤੇਰੇ ਲਈ ਇੱਕ ਗਲਾਸ ਪੀਣਾ ਜਾਂ 2 ਗਲਾਸ ਪੀਣੇ ਜ਼ਰੂਰੀ ਆ, ਚਾਹੇ ਕੁਛ ਵੀ ਹੋ ਜੇ। ਤੇ ਪਹਿਲਾਂ ਇਹੀ ਚੀਜ਼ ਮੈਨੂੰ 5-6 ਸਾਲ ਪਹਿਲਾਂ, 7-8 ਸਾਲ ਪਹਿਲਾਂ ਜਦੋਂ ਅਚਾਨਕ ਮੈਂ ਇੱਥੇ ਆਸਟ੍ਰੇਲੀਆ ਆਇਆ, ਮੇਰੀਆਂ ਲੱਤਾਂ ਕਾਫੀ ਦੁਖਣ ਲੱਗੀਆਂ ਤੇ ਮੈਂ ਟੈਸਟ ਕਰਵਾਏ ਤਾਂ ਮੈਨੂੰ ਡਾਕਟਰ ਕਹਿੰਦਾ ਜੀ ਤੇਰੇ ਲਈ ਰੈੱਡ ਮੀਟ ਖਾਣਾ ਜ਼ਰੂਰੀ ਹੈ। ਤਾਂ ਮੈਂ ਉਹਨਾਂ ਦੀ ਗੱਲ ਸੁਣੀ ਤੇ ਮੈਂ ਉਦੋਂ ਬਾਅਦ ਕੋਸ਼ਿਸ਼ ਕੀਤੀ ਵੀ ਮੈਂ ਇਹਦੀ ਖਾਣਾ ਪੂਰਤੀ ਕਿੱਥੋਂ, ਮੈਂ ਨਹੀਂ ਖਾਣਾ ਚਾਹੁੰਦਾ ਸੀ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਵੀ ਮਾਸਾਹਾਰੀ ਨਹੀਂ, ਮੈਂ ਵੈਸ਼ਨੂ ਹਾਂ ਜਾਂ ਮੈਂ, ਪਰ ਮੈਂ ਨਹੀਂ ਖਾਣਾ ਚਾਹੁੰਦਾ ਸੀ ਬਸ, ਇਹ ਮੇਰੀ ਮੇਰੇ ਮਨ ਨੇ ਨਹੀਂ ਮੰਨਿਆ ਸੀਗਾ। ਤਾਂ ਮੈਂ ਕੋਈ ਮੇਰੇ ਤੇ ਬੰਦਿਸ਼ ਨਹੀਂ, ਕੋਈ ਮੈਂ ਕਿਸੇ ਪ੍ਰੇਮੀ ਨਹੀਂ, ਕੋਈ ਉਹ ਨਹੀਂ ਹੈ ਤੇ, ਪਰ ਮੈਨੂੰ ਉਹਦਾ ਮੈਂ ਅਲਟਰਨੇਟਿਵ ਲੱਭਿਆ। ਉਹ ਮੈਨੂੰ ਉਹਨਾਂ ਨੇ ਡਾਕਟਰ ਨੇ ਕਿਹਾ ਵੀ ਤੇਰੀਆਂ ਲੱਤਾਂ ਨਹੀਂ ਦੁਖਣੋਂ ਹਟਣੀਆਂ ਜੇ ਤੂੰ ਨਹੀਂ B12 ਦੀ ਘਾਟ ਪੂਰੀ ਕਰਦਾ। ਤਾਂ ਮੈਂ ਉਹਨੂੰ ਉਹਦਾ ਤੋੜ ਲੱਭ ਲਿਆ ਜੀ, ਉਹ ਹੱਲ ਹੋ ਗਿਆ। ਫਿਰ ਮੈਂ ਜੋ ਮੈਨੂੰ ਹੁਣ ਵਾਈਨ ਦਾ ਕਿਹਾ ਤਾਂ ਮੈਂ ਵਾਈਨ ਸ਼ੁਰੂ ਕਰ ਸਕਦਾ ਸੀ, ਕੋਈ ਇੱਥੇ ਮੇਰੇ ਲਈ ਅਫੋਰਡ ਕਰਨੀ ਨਹੀਂ ਔਖੀ ਹੈਗੀ ਇੱਥੇ, ਤਾਂ ਕੋਈ ਮੈਨੂੰ ਉਹ ਨਹੀਂ। ਪਰ ਮੇਰਾ ਇਹ ਮੰਨਣਾ ਵੀ ਸ਼ੁਰੂਆਤ ਹਮੇਸ਼ਾ ਇੱਕ ਚੀਜ਼ ਛੋੜੇ ਤੋਂ ਹੁੰਦੀ ਹੁੰਦੀ ਆ। ਇਹ ਨਾ ਹੋਵੇ ਵੀ ਹੁਣ ਤਾਂ ਮੈਨੂੰ ਨੀਂਦ ਬੜੀ ਆਪਦੀ ਮਰਜ਼ੀ ਦੀ ਆਉਂਦੀ ਆ, ਇਹ ਨਾ ਹੋਵੇ ਕੱਲ ਨੂੰ ਮੇਰੀ ਇਹ ਮਜਬੂਰੀ ਬਣ ਜੇ ਵੀ ਮੈਨੂੰ ਨੀਂਦ ਵਾਸਤੇ ਮੈਨੂੰ ਪੀਣੀ ਪਵੇ। ਤਾਂ ਮੈਂ ਉਹ ਪੀਂਦਾ ਪੀਂਦਾ ਹਮੇਸ਼ਾ, ਹਰੇਕ ਚੀਜ਼ ਦੀ ਡੋਜ਼ ਹੁੰਦੀ ਆ, ਉਹ ਡੋਜ਼ ਕਿਸੇ ਇੱਕ ਐਂਗਲ ਤੇ ਅੱਗੇ ਕੰਮ ਕਰਨ ਨੂੰ ਹਟ ਜਾਂਦੀ ਆ। ਸ਼ੁਰੂ ਦੇ ਵਿੱਚ ਮੰਨ ਲਓ ਇੱਕ ਗੋਲੀ ਨਾਲ ਤੁਹਾਨੂੰ ਆਰਾਮ ਆਉਂਦਾ, ਤਾਂ ਜੇ ਤੁਸੀਂ ਜ਼ਿਆਦਾ ਚਿਰ ਲੈਂਦੇ ਰਹੋਗੇ ਤਾਂ ਤੁਹਾਨੂੰ ਗੋਲੀਆਂ ਦੀ ਜਿਹੜੀ ਡੋਜ਼ ਆ ਉਹ ਵਧਾਉਣੀ ਪੈਣੀ ਹੈ। ਸਰੀਰ ਆ ਇੱਕ, ਸਰੀਰ ਨਾਲ ਦੀ ਨਾਲ ਉਹ ਜਿਹਾ ਚੀਜ਼ਾਂ ਉਹਦੇ ਚ ਪੈਦਾ ਕਰਦਾ ਰਹਿੰਦਾ। ਸੋ ਮੈਂ ਉਸ ਚੀਜ਼ ਨੂੰ ਮਹਿਸੂਸ ਕੀਤਾ ਤੇ ਮੈਂ ਨਹੀਂ ਉਹਨੂੰ ਡਿਨਾਈ ਕਰਤਾ ਵੀ ਮੈਂ ਕਿਹਾ ਨਹੀਂ, ਮੈਂ ਜੇ ਮੈਨੂੰ ਕੁਛ ਵੀ ਹੋਰ ਕਿਸੇ ਇਸ ਨਾਲ ਪ੍ਰੋਬਲਮ ਹੁੰਦੀ ਆ ਹੁੰਦੀ ਰਹੇ ਪਰ ਮੈਂ ਨਹੀਂ ਪੀ ਸਕਦਾ, ਮੇਰੀ ਮਜਬੂਰੀ ਆ। ਤੇ ਉਹ ਮੈਨੂੰ ਨਹੀਂ ਕਿਸੇ ਨੇ ਕਿਹਾ, ਉਦੋਂ ਬਾਅਦ ਨਾ ਮੈਨੂੰ ਲੋੜ ਪਈ ਤੇ, ਪਰ ਮੈਨੂੰ ਇਹ ਲੱਗਦਾ ਸੀ ਵੀ ਮੈਂ ਕਿਸੇ ਵੀ ਟਾਈਮ ਤੇ ਆ ਕੇ ਆਪਦਾ ਕੰਟਰੋਲ ਖੋ ਸਕਦਾ। ਜਿੰਨਾ ਮਰਜ਼ੀ ਆ ਬੰਦਾ ਕਹੇ ਵੀ ਮੈਂ ਕੰਟਰੋਲ ਕਰ ਲੂੰਗਾ, ਨਹੀਂ ਹੁੰਦਾ ਹੁੰਦਾ। ਕਈ ਵਾਰੀ ਮਜਬੂਰੀ ਹੁੰਦੀ ਆ ਵੀ ਬੰਦਾ ਆਪਦਾ ਕੰਟਰੋਲ ਖੋ ਜਾਂਦਾ। ਮੈਂ ਅਕਸਰ ਹੁਣ ਤੱਕ ਲੋਕਾਂ ਨੂੰ, ਮੈਨੂੰ ਕਈ ਵਾਰੀ ਕਹਿ ਦਿੰਦੇ ਵੀ ਤੂੰ ਸਾਰਾ ਤੇਰੇ ਸਾਰੇ ਪੀਂਦੇ ਖਾਂਦੇ ਆ ਸਰਕਲ ਚ, ਤੂੰ ਕਿਉਂ ਨੀ ਪੀਂਦਾ ਖਾਂਦਾ, ਪੀ ਖਾ ਲਿਆ ਕਰ। ਤਾਂ ਮੈਂ ਇੱਕ ਬਹਾਨਾ ਹੁੰਦਾ ਸੀ, ਮੈਂ ਕਹਿੰਦਾ ਯਾਰ 50 ਸਾਲ ਤੋਂ ਬਾਅਦ ਸ਼ੁਰੂ ਕਰਾਂਗੇ। ਤਾਂ ਹੁਣ ਮੈਨੂੰ ਕਈ ਵਾਰੀ ਕਹਿ ਦਿੰਦੇ ਵੀ ਤੂੰ ਨੇੜੇ ਆ ਗਿਆ, ਹੁਣ ਕੀ ਵਿਚਾਰ ਆ। ਤਾਂ ਹੁਣ ਮੈਨੂੰ ਲੱਗਦਾ ਵੀ ਮੈਨੂੰ 10 ਸਾਲ ਹੋਰ ਮੈਂ ਹੁਣ ਬਹਾਨੇ ਦੇ ਤੌਰ ਤੇ ਕਹਿ ਕਰੂੰ ਵੀ 60 ਤੋਂ ਬਾਅਦ, ਰਿਟਾਇਰਮੈਂਟ ਤੋਂ ਬਾਅਦ ਸ਼ੁਰੂ ਕਰਾਂਗੇ।
ਜੀ ਬਿਲਕੁਲ, ਬੁਰੀਆਂ ਆਦਤਾਂ ਤੋਂ ਜਿੰਨਾ ਭੱਜਿਆ ਜਾਵੇ ਓਨਾ ਹੀ ਵਧੀਆ। ਤੇ ਧਨੀ ਸਾਹਿਬ ਨੇ ਬਰਾੜ ਸਾਹਿਬ ਇੱਕ ਦਿਲ ਦਹਿਲਾ ਦੇਣ ਵਾਲੀ ਜਿਹੜੀ ਖਬਰ ਸਾਂਝੀ ਕੀਤੀ ਹੈ, ਨਾਲ ਹੀ ਫੋਟੋ ਵੀ ਪਾਈ ਹੋਈ ਹੈ। ਲਿਖਿਆ ਹੈ ਕਿ ਅੱਜ ਦੇ ਵਿਕਾਸਸ਼ੀਲ ਭਾਰਤ ਦੀ ਸੋਹਣੀ ਜਿਹੀ ਫੋਟੋ ਝਾਰਖੰਡ ਤੋਂ, ਝਾਰਖੰਡ ਦੀ ਇਹ ਖਬਰ ਹੈ ਜੀ। ਕਹਿੰਦੇ ਗਾਂ ਲਈ ਐਂਬੂਲੈਂਸ ਬਣਾਓ ਲਈ, ਬਣਾਉਣ ਲਈ ਕਰੋੜਾਂ ਦਾ ਫੰਡ ਇਕੱਠਾ ਕੀਤਾ ਜਾ ਰਿਹਾ ਹੈ, ਪਰ ਲਾਸ਼ਾਂ ਪਰ ਦੇ ਲਈ ਤੇ ਗਰਭਵਤੀਆਂ ਲਈ ਅਪਾਤਕਾਲੀਨ ਕੋਈ ਸੁਵਿਧਾ ਨਹੀਂ। ਆਦਿਵਾਸੀ ਨਕਲਸੀ ਹੁੰਦੇ ਨੇ, ਇਹੋ ਜਿਹੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ, ਪਰ ਨਕਲਸੀ ਬਣਦੇ ਕਿਉਂ ਨੇ ਇਹ ਤੇ ਕੋਈ ਵਿਚਾਰ ਨਹੀਂ ਕਰਦਾ। ਇਸ ਆਦਿਵਾਸੀ ਕੁੜੀ ਨੂੰ ਸਮੇਂ ਤੇ ਕੋਈ ਸਾਧਨ ਨਹੀਂ ਮਿਲਿਆ ਹਸਪਤਾਲ ਜਾਣ ਲਈ, ਨਤੀਜਨ ਸੜਕ ਤੇ ਜਣੇਪਾ ਤੇ ਬੱਚੇ ਦੀ ਮੌਤ। ਹੁਣ ਇਹ ਕਿਸੇ ਮੰਤਰੀ ਜਾਂ VIP ਦਾ ਕੇਸ ਤੇ ਹੈ ਨਹੀਂ ਜੋ ਮੋਮਬੱਤੀਆਂ ਦੀ ਖਪਤ ਵੱਧ ਜਾਵੇ। ਆਮ ਝੁੱਗੀਆਂ ਚ ਰਹਿਣ ਵਾਲੇ ਨਕਲਸੀਆਂ ਦੀ ਨਸਲ ਹੈ, ਕਿਹੜਾ ਕਿਸੇ ਨੂੰ ਫਰਕ ਪੈਣਾ। ਸੋ ਬੜੀ ਦਰਦਨਾਕ ਫੋਟੋ ਹੈ ਜੀ, ਔਰ ਦੇ ਨਾਲ ਹੀ ਇੱਕ ਛੋਟਾ ਜਿਹਾ ਬੱਚਾ ਪਿਆ ਹੋਇਆ ਹੈ ਤੇ ਜੋ ਇਹਨਾਂ ਨੇ ਖਬਰ ਦੱਸਿਆ ਕਿ ਜਿਸ ਦੀ ਮੌਤ ਹੋ ਚੁੱਕੀ ਹੈ। ਸੋ ਇਹਨਾਂ ਨੇ ਕਿਹਾ ਕਿ ਇਸ ਬਾਰੇ ਕੀ ਕਹੋਗੇ ਤੁਸੀਂ?
ਦੇਖੋ, ਅਸੀਂ ਰੋਜ਼ ਇਹ ਚੀਜ਼ਾਂ ਦੇਖਦੇ ਹਾਂ, ਰੋਜ਼ ਸਾਡੀਆਂ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਵੀ ਪਿੱਛੇ ਜੇ ਖਬਰ ਆ ਰਹੀ ਸੀ ਜੀ ਕਿ ਉਹਨੂੰ ਸੰਸਕਾਰ ਤੇ ਲਿਜਾਣ ਲਈ ਵੀ ਨਹੀਂ ਸੀ, ਕੁਝ ਬੰਦਾ ਕੱਲਾ ਮੋਢੇ ਤੇ ਲਾਸ਼ ਲੈ ਕੇ ਗਿਆ, ਇਦਾਂ ਦੀਆਂ ਅਸੀਂ ਰੋਜ਼ ਦੇ ਨੇ ਐਂਬੂਲੈਂਸ ਬਿਨਾਂ ਚੱਕ ਕੇ ਲੈ ਕੇ ਜਾਣਾ। ਦੇਖੋ ਇਹ ਸਿਸਟਮ ਦੀਆਂ ਕਮੀਆਂ ਸਾਡੀਆਂ, ਤੇ ਕਮੀਆਂ ਦੇ ਵਿੱਚ ਜਿੱਥੇ ਸਰਕਾਰਾਂ ਭਾਈਵਾਲ ਆ ਉੱਥੇ ਅਸੀਂ ਲੋਕਲ ਲੋਕ ਵੀ ਭਾਈਵਾਲ ਆ। ਜੇ ਕਿਤੇ ਕਿਸੇ ਵੀ ਪਿੰਡ ਦੇ ਵਿੱਚ ਇਹੋ ਜਿਹਾ ਬੰਦਾ ਵੀ ਪੈਦਾ ਹੋ ਸਕਦਾ ਜਿਹੜਾ ਪਹਾੜ ਚੀਰ ਸਕਦਾ ਹੈ ਤੇ ਪਹਾੜ ਚੀਰ ਕੇ ਰਾਸਤਾ ਬਣਾ ਸਕਦਾ, ਤਾਂ ਕਿਤੇ ਵੀ ਕੋਈ ਵੀ ਚੀਜ਼ ਪੈਦਾ ਕੀਤੀ ਜਾ ਸਕਦੀ ਆ, ਕੁਛ ਵੀ ਹੋ ਸਕਦਾ। ਰੌਲਾ ਇਹ ਆ ਵੀ ਕੋਈ ਵੀ ਬੰਦਾ ਇਨੀਸ਼ੀਏਟਿਵ ਲੈਣ ਨੂੰ ਤਿਆਰ ਨਹੀਂ। ਜੇ ਕੋਈ ਇਨੀਸ਼ੀਏਟਿਵ ਲੈਂਦਾ
ਤਾਂ ਉਹਦਾ ਕੋਈ ਸਾਥ ਦੇਣ ਨੂੰ ਤਿਆਰ ਨਹੀਂ। ਸਾਰੇ ਮੈਨੂੰ ਕੀ ਦੇ ਸ਼ਿਕਾਰ ਆ, ਇਹ ਕਿਤੇ ਨਾ ਕਿਤੇ ਆੜੇ ਆਉਂਦੀ ਆ। ਨਹੀਂ ਤਾਂ ਮੈਂ ਕੱਲ ਪਰਸੋਂ ਇੱਕ ਪਿੰਡ ਦੀ ਤੁਸੀਂ ਵੀ ਵੀਡੀਓ ਦੇਖੀ ਹੋਣੀ ਆ, ਕੋਈ ਖਣੀ ਆਸਾਮ ਦਾ ਪਤਾ ਨਹੀਂ ਮੇਘਾਲਿਆ ਦਾ ਕੋਈ ਪਿੰਡ ਆ, ਤੇ ਉਸ ਪਿੰਡ ਦੇ ਵਿੱਚ ਪਤਾ ਨੀ ਕਿੰਨਾ ਕੁ ਜ਼ਿਆਦਾ ਯਾਤਰੀ ਸਿਰਫ ਦੇਖਣ ਜਾਂਦਾ। ਏਸ਼ੀਆ ਦਾ ਸਭ ਤੋਂ ਸਾਫ ਸੁਥਰਾ ਪਿੰਡ ਹੋਣ ਦਾ ਉਹਨੂੰ ਅਵਾਰਡ ਮਿਲਿਆ, ਕਿਉਂਕਿ ਸਾਰੇ ਪਿੰਡ ਵਾਸੀਆਂ ਨੇ ਉਹਦੇ ਚ ਮਿਹਨਤ ਕੀਤੀ ਆ, ਤੇ ਸਾਰੇ ਪਿੰਡ ਵਾਸੀ ਫਿਰ ਉਹਨਾਂ ਤੋਂ ਟੈਕਸ ਵਸੂਲ ਕਰਦੇ ਆ ਜਿਹੜੇ ਲੋਕ ਉੱਥੇ ਦੇਖਣ ਆਉਂਦੇ ਆ, ਜਿਹਦੇ ਨਾਲ ਕਿ ਉਹ ਰੱਖ ਰਖਾਵ ਤੇ ਇੰਨਾ ਸਾਫ ਸੁਥਰਾ ਉਹ ਪਿੰਡ ਕੀਤਾ ਗਿਆ ਪਹਾੜਾਂ ਦੇ ਵਿੱਚ ਸੀਮਤ ਸਾਧਨਾਂ ਨਾਲ। ਤਾਂ ਜਦੋਂ ਸੀਮਤ ਸਾਧਨਾਂ ਨਾਲ ਉਹ ਪੈਦਾ ਕਰ ਸਕਦੇ ਆ, ਅਸੀਂ ਮੇਰਾ ਤਾਂ ਇਹ ਮੰਨਣਾ ਵੀ ਅਸੀਂ ਹਰ ਬੰਦਾ ਖਾਲੀ ਹੱਥ ਆਇਆ ਇਸ ਸੰਸਾਰ ਤੇ ਖਾਲੀ ਹੱਥ ਜਾਣਾ ਹੁੰਦਾ, ਪਰ ਇਹ ਸਾਰੇ ਆਉਣ ਜਾਣ ਦੇ ਪੀਰੀਅਡ ਦੌਰਾਨ ਅਸੀਂ ਪਤਾ ਨੀ ਕੀ ਕੁਛ ਸਿਰਜ ਲੈਂਦੇ ਆ ਆਪਦੀ ਮਿਹਨਤ ਸਦਕਾ, ਆਪਦੇ ਹੱਥਾਂ ਦੀ ਕਮਾਈ ਸਦਕਾ। ਆਸਟ੍ਰੇਲੀਆ ਆਏ ਸੀ, 2 ਟੈਚੀ ਲੈ ਕੇ ਆਏ ਸੀ, ਅੱਜ ਹਰ ਬੰਦੇ ਨੇ ਕੋਈ ਘਰ ਬਾਰ ਕਾਰਾਂ ਜੀਪਾਂ ਕੀ ਚੀਜ਼ ਨੀ ਸਾਡੇ ਕੋਲੇ, ਅਸੀਂ ਬਣਾ ਲਿਆ। ਉਹ ਕਾਹਦੇ ਨਾਲ ਬਣਾ ਲਈਆਂ? ਸਾਡੀ ਇੱਛਾ ਸ਼ਕਤੀ ਨਾਲ, ਅਸੀਂ ਆਪਦੀ ਮਿਹਨਤ ਨਾਲ। ਜੇ ਅੱਜ ਇੱਛਾ ਸ਼ਕਤੀ ਇਹ ਪੈਦਾ ਹੋ ਜਾਏ ਵੀ ਅਸੀਂ ਆਪਦਾ ਆਲਾ ਦੁਆਲਾ ਸਾਫ਼ ਰੱਖਣਾ ਆਪਦੇ ਪਿੰਡ ਦੇ ਵਿੱਚ, ਜੇ ਕੋਈ MLA MP ਵੋਟਾਂ ਲੈਣ ਆਉਂਦਾ ਤਾਂ ਉਹਦੇ ਨਾਲ ਤੁਸੀਂ ਇਹ ਗੱਲਾਂ ਹੋਣ ਵੀ ਭਾਈ ਸਾਨੂੰ ਡਾਕਟਰ ਦੇ, ਸਾਨੂੰ ਆਹ ਦੇ, ਸਾਨੂੰ ਇਹ ਚੀਜ਼ ਸਹੂਲਤਾਂ ਦੇ। ਸਹੂਲਤਾਂ ਮਿਲਣ ਤੋਂ ਬਾਅਦ ਉਹਦੀਆਂ ਇੱਟਾਂ ਪੱਟ ਕੇ ਘਰੇ ਲਿਜਾਣ ਦੀ ਥਾਂ ਤੇ ਉਹਦੀ ਸਾਂਭ ਸੰਭਾਲ ਕਰੀਏ। ਜੇ ਦੀਵਾਲੀ ਵੇਲੇ ਅਸੀਂ ਆਪਦੇ ਘਰ ਨੂੰ ਕਲੀ ਕਰਦੇ ਹਾਂ, ਤੇ ਜੇ ਪਿੰਡ ਦੇ ਪੰਚਾਇਤ ਘਰ ਨੂੰ, ਹਸਪਤਾਲ ਨੂੰ ਜਾਂ ਉਹਨਾਂ ਨੂੰ ਕਲੀ ਕਰ ਦਿਆਂਗੇ ਤਾਂ ਕੋਈ ਫਰਕ ਨੀ ਪੈਂਦਾ, ਪਰ ਹਸਪਤਾਲ ਦੀ ਤਾਂ ਅਸੀਂ ਕੁਰਸੀ ਵੀ ਚੱਕ ਕੇ ਲਿਜਾਣ ਦੀ ਸੋਚਦੇ ਹਾਂ। ਸੋ ਫਿਰ ਕਿੱਥੋਂ ਭਾਲਦੇ ਹਾਂ ਅਸੀਂ ਸਹੂਲਤਾਂ?
ਜੀ ਗੌਰਵ ਸ਼ਰਮਾ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਬਰਾੜ ਸਾਹਿਬ ਕੇਜਰੀਵਾਲ ਵਰਸਿਸ ਅਰੁਣ ਜੇਤਲੀ ਕੇਸ ਦੇ ਵਿੱਚ ਕੋਈ ਨਿਊ ਅਪਡੇਟ ਹੈ ਤਾਂ ਦੱਸੋ।
ਦੇਖੋ ਜੀ, ਹਲੇ ਤੱਕ ਅਪਡੇਟ ਕੋਈ ਆਈ ਨਹੀਂ ਹੈ। ਰਾਮ ਜੇਠ ਮਲਾਨੀ ਹੋਰਾਂ ਨੇ ਜਿਹੜੀ ਯੂ ਟਰਨ ਮਾਰ ਲਿਆ ਸੀਗਾ ਕੇਜਰੀਵਾਲ ਨੂੰ ਛੱਡ ਕੇ, ਤੇ ਉਹਨਾਂ ਨੇ ਅੰਗੇਜ਼ਡ ਹੀ ਬੋਲਣਾ ਸ਼ੁਰੂ ਕਰ ਦਿੱਤਾ ਸੀ, ਤੇ ਪਰ ਵਿੱਚ ਖਾਤੇ ਇਹ ਵੀ ਗੱਲ ਆ ਗਈ ਸੀ ਵੀ ਜਿਹੜੀ ਇਹ ਮਿਲੀ ਭੁਗਤ ਦੇ ਵਿੱਚ ਚੱਲ ਰਿਹਾ ਕੰਮ। ਪਰ ਮੇਰਾ ਮੰਨਣਾ ਵੀ ਏਡੇ ਪੱਧਰ ਦੇ ਉੱਤੇ ਇਹ ਨਹੀਂ ਹੁੰਦਾ ਹੁੰਦਾ, ਮਿਲੀਆਂ ਭੁਗਤਾਂ ਨਹੀਂ ਹੁੰਦੀਆਂ ਹੁੰਦੀਆਂ। ਤੇ ਹਰ ਬੰਦੇ ਦੀ ਆਪਦੀ ਇੱਜ਼ਤ ਦਾ ਤੇ ਆ, ਚਾਹੇ ਜੇਤਲੀ ਆ ਚਾਹੇ ਕੇਜਰੀਵਾਲ, ਕੋਈ ਵੀ ਹਾਰਦਾ ਤਾਂ ਉਹਦਾ ਜਿਹੜਾ ਕੈਰੀਅਰ ਦਾ ਦੇ ਉੱਤੇ ਆ। ਸੋ ਵੇਟ ਐਂਡ ਵਾਚ ਹੀ ਹੈ ਜੀ ਇਸ ਵਿਸ਼ੇ ਤੇ ਤਾਂ
ਜੀ। ਤੇ ਜਗਵੀਰ ਸਿੰਘ ਸੇਖੋਂ ਹੁਣਾਂ ਨੇ ਸਾਂਝ ਪਾਈ ਹੈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ ਅਤੇ ਹਰਮਨ ਪਰਿਵਾਰ ਨੂੰ। ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਜੀ, ਹਾਜ਼ਰੀ ਪ੍ਰਵਾਨ ਕਰੋ। ਤੇ ਇਹਨਾਂ ਨੇ ਲਿਖਿਆ ਕਿ ਬਾਕੀ ਪਾਕਿਸਤਾਨ ਤੇ ਬੰਗਲਾਦੇਸ਼ ਨੇ ਵੀ ਕੋਈ ਵੱਡੀ ਪ੍ਰਾਪਤੀ ਨਹੀਂ ਕਰ ਲਈ ਅੱਡ ਹੋ ਕੇ, ਇਹ ਇਹਨਾਂ ਦੇ ਵਿਚਾਰ ਨੇ ਜੀ।
ਦੇਖੋ ਪ੍ਰਾਪਤੀ ਕੀਤੀ ਨਾ ਕੀਤੀ, ਪਰ ਇੱਕ ਚੀਜ਼ ਤਾਂ ਤੁਹਾਨੂੰ ਮੰਨਣੀ ਪੈਣੀ ਆ ਨਾ ਵੀ ਜਿਹੜੀ ਜੇ ਅਸੀਂ ਮੰਨ ਲਓ ਅਸੀਂ ਰਿਕਾਰਡ ਕੀਤਾ ਸੀ ਨਾਲ ਰਹਿਣ ਦਾ, ਅਸੀਂ ਭਾਰਤ ਦਾ ਰਿਕਾਰਡ ਕੀਤਾ, ਹਿੰਦੁਸਤਾਨ ਦਾ ਰਿਕਾਰਡ ਕੀਤਾ ਸਿੱਖ ਕੌਮ ਨੇ ਨਾਲ ਰਹਿਣ ਦਾ, ਤਾਂ ਕੀ ਉਹਦੇ ਅਗੇਂਸਟ ਉਹਦੇ ਗਲਾਂ ਚ ਟਾਇਰ ਮਿਲਣੇ ਚਾਹੀਦੇ ਸੀ? ਸੋਚ ਇਹ ਆ ਗੱਲ, ਜਿਹੜੀ ਮੇਨ ਮੁੱਦਾ ਇਹ ਆ ਵੀ ਕੀ ਫੇਰ ਸਾਨੂੰ ਗਲਾਂ ਦੇ ਵਿੱਚ ਟਾਇਰ, ਤੇ ਸਾਨੂੰ 70 ਸਾਲ ਬਾਅਦ ਵੀ ਆਪਦੇ ਹੱਕਾਂ ਲਈ ਲੜਨਾ ਪੈਣਾ ਸੀਗਾ? ਕੀ ਅੱਜ ਤੱਕ ਇਹੋ ਜਿਹੇ ਕੇਸ ਹੈ ਜਿਹ ਚ 35-35 ਸਾਲ ਹੋ ਗਏ ਤੇ ਕਿਸੇ ਨੂੰ ਮੁਜਰਮ ਦੋਸ਼ੀ ਨਾ ਕਰਾਰ ਦਿੱਤਾ ਜਾਵੇ? ਸੋ ਕਿਤੇ ਨਾ ਕਿਤੇ ਧੱਕਾ ਹੋ ਰਿਹਾ ਹੋਇਆ, ਤੇ ਗੱਲ ਇਹ ਆ ਵੀ ਪਾਕਿਸਤਾਨ ਦੇ ਜਿਹੜੇ ਉਹ ਲੋਕ ਸੀ ਉਹਨਾਂ ਉਹ ਲੋਕਾਂ ਦੀਆਂ ਉਹ ਕੁਰਬਾਨੀਆਂ ਨਹੀਂ ਸੀਗੀਆਂ, ਬੰਗਲਾਦੇਸ਼ਾਂ ਦੇ ਲੋਕ ਦੀਆਂ ਉਹ ਕੁਰਬਾਨੀਆਂ ਨਹੀਂ ਸੀਗੀਆਂ। ਤੁਸੀਂ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਪੜ੍ਹ ਕੇ ਦੇਖੋ ਕਿਵੇਂ ਕਿਵੇਂ ਕਿਹੜੇ ਢੰਗ ਨਾਲ, ਉਦੋਂ ਤਾਂ ਇਹਨਾਂ ਨੂੰ ਚੰਗੇ ਲੱਗਦੇ ਰਹੇ ਜਦੋਂ ਅਬਦਾਲੀ ਵਰਗੇ ਧਾੜ ਵੀ ਇਹਨਾਂ ਨੂੰ ਆ ਕੇ ਲੁੱਟਦੇ ਰਹੇ ਤੇ ਉਹਨਾਂ ਨਾਲ ਸਿੱਖ ਇਕੱਲੇ ਮੱਥਾ ਲਾਉਂਦੇ ਰਹੇ, ਅਖੀਰ ਸਿੱਖਾਂ ਨੇ ਜਾ ਕੇ ਖੈਬਰ ਨੂੰ ਬੰਦ ਕੀਤਾ। ਉਹ ਉਸ ਟਾਈਮ ਤਾਂ ਸਿੱਖ ਕਿਆ ਬਾਤ ਸੀਗੇ, ਪਰ ਉਦੋਂ ਬਾਅਦ ਸਿੱਖਾਂ ਦੇ ਗਲਾਂ ਚ ਟਾਇਰ ਪਾਉਣ ਵੇਲੇ ਉਹਨਾਂ ਲੋਕਾਂ ਨੂੰ ਪੁੱਛਣਾ ਪੈਣਾ ਵੀ ਜਾਂ ਉਹਨਾਂ ਨੂੰ ਪੁੱਛੀਏ ਵੀ ਕੀ ਤੁਸੀਂ ਸਾਨੂੰ ਉਹਦਾ ਮੁੱਲ ਕੀ ਮੋੜਿਆ।
ਜੀ ਬਿਲਕੁਲ। ਤੇ ਪ੍ਰਦੀਪ ਸਿੰਘ ਤੂਰ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ USA ਤੋਂ। ਸੁਖਪ੍ਰੀਤ ਭੈਣ ਜੀ ਤੇ ਮਿੰਟੂ ਭਾਜੀ ਅਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਭਾਜੀ, ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੂਰ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਤੇ ਰਾਜ ਮਹਿੰਦਰ ਸਿੰਘ ਹੁਣਾਂ ਨੇ ਇੱਕ ਫੋਟੋ ਸਾਂਝੀ ਕੀਤੀ ਹੈ ਜੀ ਗਵਰਨਮੈਂਟ ਹਾਈ ਸਕੂਲ ਕਰਵਾਟ ਦੀ। ਸੋ ਇਹ ਲਿਖਿਆ ਕਿ ਇਹ ਸਕੂਲ ਮੇਰੇ ਨਾਨਕੇ ਪਿੰਡ ਕਰਵਾਟ ਜ਼ਿਲ੍ਹਾ ਲਾਹੌਰ ਦਾ ਹੈ ਜੀ। ਸੋ ਬਿਲਕੁਲ ਜੀ, ਯਾਦਾਂ ਇਹਨਾਂ ਦੀਆਂ ਜੁੜੀਆਂ ਹੋਈਆਂ ਨੇ, ਚਾਹੇ ਉਹ ਪਾਕਿਸਤਾਨ ਹੋਵੇ ਤੇ ਨਾਨਕੇ ਨਾਨਕੇ ਹੁੰਦੇ ਆ ਜੀ। ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਤੇ ਜਿਹੜੇ ਸਾਡੇ ਸਰੋਤਿਆਂ ਦੇ ਮੈਸੇਜਸ ਦੇ ਵਿੱਚ ਅੱਜ ਇੰਨਾ ਹੀ ਹੈ। ਸੋ ਹੋਰ ਕੋਈ ਖਬਰ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਇੱਕ ਵਿਆਜ ਦਰਾਂ ਜਿਹੜੀਆਂ ਅੱਜ ਘੱਟ ਸਕਦੀਆਂ ਨੇ ਉਹਦੇ ਬਾਰੇ ਇੱਕ ਮੇਨ ਖਬਰ ਆਈ ਹੋਈ ਹੈ, ਜੇ ਤੁਸੀਂ ਉਹਦੇ ਬਾਰੇ ਕੁਝ ਗੱਲ ਕਰਨਾ ਚਾਹੁੰਦੇ ਹੋ ਸਰੋਤਿਆਂ ਨਾਲ ਤੇ।
ਚੰਗੀ ਗੱਲ ਆ ਜੀ, ਮੈਂ ਤਾਂ ਆਪ ਵਿਆਜ ਤੇ ਪੈਸੇ ਲੈਣੇ ਆ, ਜੇ ਘੱਟ ਜਾਣ ਤਾਂ ਚੱਲ ਸਸਤਾ ਪੈ ਜੀ, ਉਹੀ ਹੈ ਜੀ, ਹੋਰ ਤਾਂ ਕੀ ਹੈ। ਤੇ ਵੈਸੇ ਇਹ ਜਿਹੜੀ ਅਰਥ ਵਿਵਸਥਾ ਨੂੰ ਹਿਲਾਉਂਦੀਆਂ ਜੀ ਇਹ ਗੱਲਾਂ, ਤੇ ਅਰਥ ਵਿਵਸਥਾ ਦੇ ਮਾਮਲੇ ਦੇ ਵਿੱਚ ਮੈਂ ਬਹੁਤ ਕਮਜ਼ੋਰ ਹਾਂ, ਪਹਿਲੀ ਤੋਂ ਤੇ ਇਸ ਕਰਕੇ ਫਲੋਰਾ ਸਾਹਿਬ ਤੋਂ ਆਪਾਂ ਅਰਥ ਅਵਸਥਾ ਦੀਆਂ ਗੱਲਾਂ ਸੁਣਾਂਗੇ ਕਿਤੇ ਤੇ ਬਾਕੀ ਇਹ ਹੈ ਜੀ ਆਪਾਂ ਜਿਹੜਾ ਵੀਕਐਂਡ ਦੇ ਉੱਤੇ ਨਾ ਇੱਕ ਮੈਂ ਪਾਰਟੀ ਤਾਂ ਨਹੀਂ ਕਹੂੰਗਾ ਪਰ ਇੱਕ ਸਕਸੈਸ ਦੀ ਜਿਹੜੀ ਕਹਾਣੀ ਹੋਈ ਆ ਲਿਖੀ ਗਈ ਆ ਉਹਨੂੰ ਸੰਪੂਰਨ ਕਰਨ ਲਈ ਇਸ ਸ਼ਨੀਵਾਰ ਨੂੰ ਇੱਕ ਪ੍ਰੋਗਰਾਮ ਲਿਖਿਆ ਗਿਆ ਜੀ ਰਿਵਰ ਤੇ ਐਡਲੇਡ ਦੇ ਵਿੱਚ ਜਿਹੜੀਆਂ ਸਿੱਖ ਖੇਡਾਂ ਹੋਈਆਂ ਸਨ ਉਹ ਸਿੱਖ ਖੇਡਾਂ ਦੇ ਵਿੱਚ ਜਿਹੜੀ ਵਲੰਟੀਅਰਸ ਨੇ ਜਾਂ ਕਿਸੇ ਵੀ ਰੂਪ ਦੇ ਵਿੱਚ ਸਿੱਖ ਖੇਡਾਂ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਸੀ ਉਹਨਾਂ ਨੂੰ ਰਿਕੋਗਨਾਈਜ਼ ਕਰਨ ਲਈ ਇੱਕ ਛੋਟਾ ਜਿਹਾ ਫੰਕਸ਼ਨ ਉਹ ਲਿਖਿਆ ਗਿਆ ਜਿਹਦੇ ਵਿੱਚ ਸਾਦੇ ਜੇ ਢੰਗ ਨਾਲ ਸਾਰਿਆਂ ਦਾ ਮਾਣ ਸਨਮਾਨ ਕੀਤਾ ਜਾਊਗਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਤੇ ਵੀ ਕੋਈ ਕੰਮ ਹੁੰਦਾ ਜਾਂ ਜਿੱਥੇ ਵੀ ਕਿਤੇ ਲੋੜ ਹੁੰਦੀ ਆ ਤਾਂ ਉਹ ਬੰਦੇ ਮਾਣ ਨਾਲ ਖੜ ਸਕਣ, ਉਹਨਾਂ ਨੂੰ ਲੱਗੇ ਹਾਂ ਵੀ ਸਾਡੇ ਕੀਤੇ ਕੰਮ ਨੂੰ ਰਿਕੋਗਨਾਈਜ਼ ਕੀਤਾ ਗਿਆ। ਸੋ ਹੋ ਤਾਂ ਅਸੀਂ ਲੇਟ ਹੀ ਗਏ ਹਾਂ, ਤਕਰੀਬਨ ਇਹ ਚੀਜ਼ ਨਾਲ ਦੀ ਨਾਲ ਹੋਣੀ ਚਾਹੀਦੀ ਸੀ ਪਰ ਕੁਝ ਇੱਕ ਵਿਦੇਸ਼ ਦੀਆਂ ਮਜਬੂਰੀਆਂ ਕਾਰਨ ਅਸੀਂ ਲੇਟ ਹੋ ਗਏ ਹਾਂ। ਪਰ ਮੈਂ ਤਕਰੀਬਨ ਅਸੀਂ ਕੋਸ਼ਿਸ਼ ਕੀਤੀ ਹੈ ਜਿਹੜੇ ਵਲੰਟੀਅਰਸ ਤੇ ਜਿਹੜੇ ਲੋਕਾਂ ਨੇ ਸਾਨੂੰ ਸੈਲਪ ਕੀਤੀ ਸੀ ਇਹਨਾਂ ਗੇਮਾਂ ਨੂੰ ਉਹਨਾਂ ਸਾਰਿਆਂ ਨੂੰ ਪਰਸਨਲ ਤੌਰ ਦੇ ਉੱਤੇ ਸੁਨੇਹਾ ਵੀ ਭੇਜਿਆ, ਉਹਨਾਂ ਨੂੰ ਮੈਸੇਜ ਵੀ ਕੀਤਾ, ਉਹਨਾਂ ਨੂੰ ਫੋਨ ਵੀ ਕੀਤਾ। ਪਰ ਫਿਰ ਵੀ ਮੈਂ ਰਿਕੁਐਸਟ ਕਰਦਾ ਜੀ ਅਰਮਨ ਰੇਡੀਓ ਦੇ ਇਸ ਪਲੇਟਫਾਰਮ ਜ਼ਰੀਏ ਆਸਟ੍ਰੇਲੀਅਨ ਸਿੱਖ ਖੇਡਾਂ, ਤੀਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਜਿਹੜੀਆਂ ਐਡੀਲੇਡ ਵਿਖੇ ਹੋਈਆਂ ਸੀ, ਜੇਕਰ ਤੁਸੀਂ ਉਹਨਾਂ ਖੇਡਾਂ ਦੇ ਵਿੱਚ ਕਿਤੇ ਵੀ ਕੋਈ ਨਿੱਕਾ ਜਿੰਨਾ ਵੀ ਕਾਰਜ ਕਰਕੇ ਤੇ ਉਹਨਾਂ ਦਾ ਸਹਿਯੋਗੀ ਬਣੇ ਹੋ ਤਾਂ ਜ਼ਰੂਰ ਤੁਸੀਂ ਵੀ ਜ਼ਰੂਰ ਇਹਨਾਂ ਇਸ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋ ਤੇ ਅਸੀਂ ਜ਼ਰੂਰ ਉਸ ਤੁਹਾਡੇ ਵਲੰਟੀਅਰ ਵਰਕ ਨੂੰ ਰਿਕੋਗਨਾਈਜ਼ ਕਰਾਂਗੇ ਤੇ ਕਈ ਹੋ ਸਕਦਾ ਮਾਫੀ ਚਾਹੁੰਦੇ ਹਾਂ ਜੇ ਸਾਡੇ ਤੋਂ ਕੁਦਰਤੀ ਮਿਸ ਹੋ ਗਿਆ ਹੋਵੇ ਕਿਉਂਕਿ ਇਕੱਠ ਸੀ। ਵੈਸੇ ਤਾਂ ਅਸੀਂ ਲਿਸਟਾਂ ਪਹਿਲਾਂ ਰਜਿਸਟਰਡ ਕਰਵਾਈਆਂ ਸਨ, ਸੋ ਬਹੁਤ ਸਾਰੇ ਲੋਕਾਂ ਨੇ ਬਿਨਾਂ ਰਜਿਸਟ੍ਰੇਸ਼ਨ ਕਰਾਉਣ ਤੇ ਮੌਕੇ ਦੀ ਮੌਕੇ ਆ ਕੇ ਕੰਮ ਕੀਤਾ ਸੀ ਤੇ ਉਹ ਸਾਡੀ ਹੋ ਸਕਦਾ ਨਿਗਾਹ 'ਚ ਨਾ ਹੋਣ ਤਾਂ ਉਹਨਾਂ ਲਈ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਪਲੀਜ਼ ਜ਼ਰੂਰ ਆਇਓ ਤੇ ਆ ਕੇ ਇਸ ਆਪਦਾ ਬਣਦਾ ਮਾਣ ਸਤਿਕਾਰ ਲੈ ਕੇ ਜਾਇਓ
ਜੀ ਬਰਾੜ ਸਾਹਿਬ। ਸੋ ਸਾਨੂੰ ਸਾਰੇ ਐਡੀਲੇਡ ਵਾਸੀਆਂ ਨੂੰ ਮਾਣ ਹੈ ਜੀ, ਜਿਹੜੀ ਸਫਲਤਾ ਇਸ ਵਾਰੀ ਸਿੱਖ ਖੇਡਾਂ ਨੂੰ ਮਿਲੀ ਹੈ ਬਹੁਤ ਵੱਡਾ ਇੱਕ ਕਹਿ ਲਓ ਜਸ਼ਨ ਹੀ ਸੀ ਸਾਡੇ ਲਈ, ਵਿਆਹ ਵਾਲਾ ਹਾਲ ਹੋਇਆ ਹੋਇਆ ਸੀ। ਸੋ ਬਿਲਕੁਲ ਜੀ, ਜ਼ਰੂਰ ਜਿਹੜੇ ਵੀ ਮੈਨੂੰ ਲੱਗਦਾ ਵਲੰਟੀਅਰਸ ਹੈਗੇ ਆ ਉਹਨਾਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਔਰ ਇੱਕ ਵਾਰੀ ਫਿਰ ਤੋਂ ਆਮੋ ਸਾਹਮਣੇ ਹੋ ਕੇ ਇੱਕ ਦੂਜੇ ਦਾ ਜਿਹੜਾ ਧੰਨਵਾਦ ਵੀ ਕਰਨਾ ਚਾਹੀਦਾ ਜੀ।
ਬਹੁਤ ਮਿਹਰਬਾਨੀ ਸੁਖੀ ਜੀ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ
ਜੀ, ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਜੀ। ਸੋ ਬਰਾੜ ਸਾਹਿਬ ਦੇ ਨਾਲ ਖਬਰਾਂ ਤੇ ਗੱਲਬਾਤ ਥੋੜੀ ਹੋਈ ਅੱਜ, ਪਰ ਉਸ ਤੋਂ ਇਲਾਵਾ ਜਿਹੜੇ ਹੋਰ ਮੁੱਦੇ ਸੀ ਉਹਨਾਂ ਵੱਲ ਅਸੀਂ ਕਾਫੀ ਗੱਲਾਂ ਕੀਤੀਆਂ ਤੇ ਉਹਦੇ ਲਈ ਤੁਹਾਡੀ ਸਾਰਿਆਂ ਦੀ ਜਿਹੜੀ ਦਾਤ ਹੈ ਉਹ ਵੀ ਆਈ ਹੈ ਔਰ ਆ ਰਹੀ ਹੈ। ਪ੍ਰਦੀਪ ਸਿੰਘ ਤੁਰ ਹੋਣਾ ਨੇ ਵੀ ਧੰਨਵਾਦ ਕੀਤਾ, ਕਹਿੰਦੇ ਧੰਨਵਾਦ ਭਾਜੀ ਖਰੀਆਂ ਖਰੀਆਂ ਵਾਸਤੇ। ਸੋ ਖਰੀਆਂ ਖਰੀਆਂ ਸੁਣਾਉਣ ਲਈ ਮਿੰਟੂ ਭਾਜੀ ਮੈਨੂੰ ਲੱਗਦਾ ਵੈਸੇ ਹੀ ਮਸ਼ਹੂਰ ਨੇ। ਸੋ ਬਿਲਕੁਲ ਜੀ, ਗੱਲ ਵੀ ਉਹੀ ਹੋਣੀ ਚਾਹੀਦੀ ਹੈ ਜਿਹੜੀ ਮੂੰਹ ਤੇ ਕਰਦਾ ਔਰ ਖਰੀਆਂ ਹੋਣੀਆਂ ਚਾਹੀਦੀਆਂ ਨੇ। ਸੋ ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਤੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾ ਰਹੇ ਨੇ ਜੀ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿ ਰਹੇ ਨੇ ਕਿ ਇੰਜੋਇੰਗ ਯੋਰ ਪ੍ਰੋਗਰਾਮ ਗੋਇੰਗ ਰੀਅਲੀ ਗੁੱਡ। ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ। ਤੇ ਸੁਖਦੀਪ ਚਹਿਲ ਹੁਣਾਂ ਨੇ ਵੀ ਕਿਹਾ ਹੈ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਸ਼ੁਕਰੀਆ। ਤੇ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਲਿਖਿਆ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਹਿੰਦੂ ਧਰਮ ਦਾ ਨਾਮ ਨਿਸ਼ਾਨ ਨਹੀਂ ਹੋਣਾ ਸੀ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ। ਸੋ ਬਰਾੜ ਸਾਹਿਬ ਦਾ ਅਸੀਂ ਜ਼ਰੂਰਤ ਤੋਂ ਜ਼ਿਆਦਾ ਟਾਈਮ ਪਹਿਲਾਂ ਹੀ ਲੈ ਲਿਆ ਸੀ, ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਗੱਲ ਤੇ ਕੋਈ ਵਿਚਾਰ ਚਰਚਾ ਨਹੀਂ ਹੋ ਸਕਦੀ। ਹੋਰ ਸੋਣ ਵਾਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਰਾੜ ਸਾਹਿਬ ਨਾਲ ਇਸ ਬਾਰੇ ਜ਼ਰੂਰ ਗੱਲਬਾਤ ਕਰ ਸਕਦੇ ਹੋ ਟੁੱਡੀ ਕੇ ਸਾਹਿਬ। ਤੇ ਤਨੀ ਸਾਹਿਬ ਨੇ ਲਿਖਿਆ ਕਿ ਸਿੱਧੂ ਭਾਜੀ ਕਿੱਧਰ ਗੁੰਮ ਹੋ ਗਏ, ਮੈਂ ਉਹਨਾਂ ਨੂੰ ਬਹੁਤ ਮਿਸ ਕਰਦਾ ਆ ਜੀ, ਹੈ ਨਾ, ਪੁੱਛਣਾ ਪੈਣਾ ਵੀ ਕਿੱਧਰ ਗਏ। ਮੈਨੂੰ ਲੱਗਦਾ ਇਸ ਵਾਰੀ ਵੀਕਐਂਡ ਤੇ ਵੀ ਪ੍ਰੋਗਰਾਮ ਦੇ ਵਿੱਚ ਸੰਡੇ ਨੂੰ ਸ਼ਾਇਦ ਨਹੀਂ ਹੋਇਆ ਸੀ, ਸੋ ਅੱਜ ਪ੍ਰੋਗਰਾਮ ਲੇਟ ਸ਼ੁਰੂ ਕੀਤਾ ਹੈ ਤੁਸੀਂ। ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਨਹੀਂ ਪ੍ਰੋਗਰਾਮ ਅਸੀਂ ਬਿਲਕੁਲ ਟਾਈਮ ਤੇ ਸ਼ੁਰੂ ਕਰ ਲਿਆ ਸੀ ਧਨੀ ਸਾਹਿਬ, ਤੁਸੀਂ ਲੇਟ ਆਏ ਹੋ। ਹੁਣ ਦੇਖੋ ਤੁਸੀਂ ਆਪਣਾ ਇਹ ਜਿਹੜਾ ਨਾ 13:30 ਸੁੱਟੋ, ਪੂਰੇ 7:30 ਹਾਜ਼ਰ ਹੋ ਗਏ ਸੀ ਲਹਿਰਾਂ ਦੇ ਨਾਲ। ਸੋ ਪ੍ਰੋਗਰਾਮ ਅਜੇ ਹੋਰ ਵੀ ਚੱਲਣਾ ਹੈ ਜੀ, ਸਮਾਂ ਬਸ ਕੋਈ ਪੌਣੇ ਕੁ ਘੰਟੇ ਦਾ ਸਾਡੇ ਕੋਲ ਹੈਗਾ ਹੈ। ਸੋ ਉਹਦੇ ਵਿੱਚ ਅਸੀਂ ਫਿਰ ਗੱਲਾਂ ਕਰਨੀਆਂ, ਤੁਹਾਡਾ ਹੱਥ ਫੜ ਕੇ ਲੈ ਜਾਣਾ ਮੈਂ ਤੁਹਾਨੂੰ ਤੁਹਾਡੀਆਂ ਯਾਦਾਂ ਦੇ ਸਫ਼ਰ ਤੇ, ਉਹ ਰਾਹ ਜਿਹੜੇ ਸਾਨੂੰ ਲੈ ਜਾਂਦੇ ਨੇ ਸਾਡੇ ਪਿੰਡਾਂ ਵੱਲ। ਸੋ ਤੁਹਾਡੇ ਦਿਲ ਦੇ ਵਿੱਚ ਤੁਹਾਡੇ ਪਿੰਡਾਂ ਨਾਲ ਜੁੜੀਆਂ ਕੋਈ ਯਾਦਾਂ ਹੋਣ, ਪਿੰਡ ਤੁਹਾਡਾ ਆਪਣਾ ਨਾਨਕਾ ਜਾਂ ਕੋਈ ਹੋਰ ਪਿੰਡ ਜਿਹੜਾ ਤੁਹਾਡੇ ਯਾਦਾਂ ਦੇ ਵਿੱਚ ਅਜੇ ਵੀ ਵਸਿਆ ਹੋਇਆ, ਉਹਦੀ ਕੋਈ ਗੱਲ ਕੋਈ ਯਾਦ ਤੁਸੀਂ ਸਾਡੇ ਨਾਲ ਜਿਹੜੀ ਸਾਂਝੀ ਕਰ ਸਕਦੇ ਹੋ। ਸੋ ਗੀਤਾਂ ਦੀਆਂ ਫਰਮਾਇਸ਼ਾਂ ਵੀ ਆਈਆਂ ਹੋਈਆਂ ਨੇ, ਸੋ ਮੈਨੂੰ ਲੱਗਦਾ ਇੱਕ ਬ੍ਰੇਕ ਲੈਂਦੇ ਹਾਂ ਤੇ ਸੁਣਦੇ ਹਾਂ ਇੱਕ ਗੀਤ, ਉਸ ਤੋਂ ਬਾਅਦ ਹਾਜ਼ਰ ਹੁੰਦੀ ਹਾਂ ਮੈਂ ਫਿਰ
ਕੀ ਤੁਸੀਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਡੇਰਾ ਸਾਹਿਬ ਅਤੇ ਲਾਹੌਰ ਦੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ। 24 ਅਕਤੂਬਰ ਤੋਂ 2 ਨਵੰਬਰ ਤੱਕ ਆਰੰਭ ਹੋ ਰਹੀ ਹੈ ਨਨਕਾਣਾ ਸਾਹਿਬ ਦੀ ਯਾਤਰਾ। ਟੂਰ ਦੌਰਾਨ ਰਿਟਰਨ ਹਵਾਈ ਟਿਕਟ, ਪਾਕਿਸਤਾਨ ਦਾ ਵੀਜ਼ਾ, ਸਿਕਿਉਰਿਟੀ, ਫੋਰ ਸਟਾਰ ਹੋਟਲ, ਖਾਣਾ, ਏਸੀ ਬੱਸਾਂ ਤੇ ਸਮਾਪਤੀ ਸਮੇਂ ਟੂਰ ਦੀ ਪੂਰੀ DVD। ਸੀਟਾਂ ਸੀਮਤ ਨੇ, ਬੁਕਿੰਗ ਲਈ ਸੰਪਰਕ ਕਰੋ ਹੈਪੀ ਕਾਲੋ, ਫੋਨ ਨੰਬਰ 04307265 49 ਜਾਂ ਫਿਰ ਈਮੇਲ ਕਰੋ happy.kalo273@gmail.com। ਜਲਦੀ ਸੰਪਰਕ ਕਰੋ ਨਨਕਾਣਾ ਸਾਹਿਬ ਦੇ ਦਰਸ਼ਨ, 6ਵੀਂ ਯਾਤਰਾ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਸੀਡੀ ਬੈਟਰੀਜ਼, ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ ਬੈਟਰੀਜ਼, ਸੀਡੀ
ਬੈਟਰੀਜ਼। ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ, ਫੋਨ 04258288056।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04112961631, 04112292631 ਜਾਂ ਵਿਜ਼ਿਟ ਕਰੋ www.healthdrops.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923030
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780909001 ਵੈਬਸਾਈਟ ਵਿਜ਼ਿਟ ਕਰੋ kularhospital.com
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜਿਹੜਾ ਬਾਕੀ ਬਚਿਆ ਪ੍ਰੋਗਰਾਮ ਲਹਿਰਾਂ ਲੈ ਕੇ ਸੋ ਕੋਈ ਅੱਧਾ ਕੁ ਘੰਟਾ ਸਾਡੇ ਕੋਲ ਹੈਗਾ ਤੇ ਇਹਦੇ ਵਿੱਚ ਅਸੀਂ ਲਹਿਰਾਂ ਲਾਉਣੀਆਂ ਜੀ ਆਪਣੀਆਂ ਯਾਦਾਂ ਦੀਆਂ ਆਪਣੇ ਪਿੰਡਾਂ ਦੀਆਂ ਨਾਲ ਜੁੜੀਆਂ ਹੋਈਆਂ ਯਾਦਾਂ ਦੀਆਂ ਸੋ ਸੁਖਦੀਪ ਚਹਿਲ ਹੁਣਾਂ ਦਾ ਮੈਸੇਜ ਆਇਆ ਜੀ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਉਹਦੇ ਲਈ ਸ਼ੁਕਰੀਆ ਚਹਿਲ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਸੋ ਚਲੋ ਮੈਂ ਤੁਹਾਨੂੰ ਤੁਹਾਡੀਆਂ ਯਾਦਾਂ ਯਾਦ ਕਰਾਉਣੀ ਆ ਜੀ ਤੇ ਕੁਝ ਕੁ ਲਾਈਨਾਂ ਲਿਖੀਆਂ ਹੋਈਆਂ ਮੈਂ ਇੱਕ ਕਵਿਤਾ ਲਿਖੀ ਸੀ ਕੋਈ ਬਹੁਤਾ ਵਧੀਆ ਲਿਖਦੀ ਨਹੀਂ ਬਸ ਥੋੜੇ ਬਹੁਤੇ ਇੰਨੇ ਕਿ ਰੱਬ ਨੇ ਕਲਾ ਦਿੱਤੀ ਹੈ ਕਿ ਆਪਣੇ ਜਜ਼ਬਾਤਾਂ ਨੂੰ ਆਪਣੇ ਲਈ ਕਾਪੀ ਤੇ ਉਤਾਰ ਲੈਂਦੀ ਹਾਂ ਸੋ ਮੈਂ ਘੱਟ ਹੀ ਕਿਸੇ ਨਾਲ ਸਾਂਝਾ ਕਰਦੀ ਹੁੰਦੀ ਹਾਂ ਸੋ ਤੁਸੀਂ ਆਪਣਾ ਪਰਿਵਾਰ ਹੋ ਜੀ ਤੁਹਾਡੇ ਨਾਲ ਇਹ ਕਵਿਤਾ ਸਾਂਝੀ ਕਰਦੀ ਹਾਂ ਤੇ ਸ਼ਾਇਦ ਇਹ ਕਵਿਤਾ ਤੁਹਾਨੂੰ ਤੁਹਾਡੇ ਬਚਪਨ ਵਿੱਚ ਤੁਹਾਡੇ ਪਿੰਡਾਂ ਵੱਲ ਨੂੰ ਫੇਰ ਲੈ ਜਾਵੇ ਉਹੀ ਅਸਮਾਨ ਉਹੀ ਚੰਦ ਉਹੀ ਤਾਰੇ ਨੇ ਉਹੀ ਰੁੱਖ ਉਹੀ ਫੁੱਲ ਉਹੀ ਤਾਂ ਨਜ਼ਾਰੇ ਨੇ ਫੇਰ ਵੀ ਇਹ ਕੁਝ ਜੋ ਗੁਆਚਾ ਜਿਹਾ ਲੱਗਦਾ ਖੋਰੇ ਕੀ ਇਹ ਖੁੱਸਾ ਜਿਹਨੂੰ ਲੱਭਦੇ ਪਏ ਸਾਰੇ ਨੇ ਚੰਗਾ ਚੋਸਾ ਖਾਣ ਨੂੰ ਤੇ ਪਹਿਨ ਦੇ ਵੀ ਸੋਹਣਾ ਹਾਂ ਪਹਿਲਾਂ ਨਾਲੋਂ ਵੱਡਾ ਘਰ ਫੇਰ ਕਾਹਦਾ ਰੋਣਾ ਆ ਮੰਜਿਆਂ ਦੀ ਜਗ੍ਹਾ ਹੁਣ ਬੈਡ ਉੱਤੇ ਸੋਨੇ ਆ ਲੱਗੇ ਘਰ AC ਨਹੀਂ ਉਹ ਪੱਖੀਆਂ ਘੁਮਾਉਂਦੇ ਆ ਟੀਵੀ ਲੈਪਟਾਪ ਕਾਰਾਂ ਨਹੀਂ ਉਹ ਕੋਈ ਵੱਡੀ ਚੀਜ਼ ਖੁੱਲਾ ਹਾਂ ਕਮਾਉਂਦੇ ਕਰਦੇ ਹਾਂ ਪੂਰੀ ਹਰ ਰੀਝ ਬਾਲ ਬੱਚੇ ਪੜ੍ਹਦੇ ਨੇ ਵੱਡਿਆਂ ਸਕੂਲਾਂ ਵਿੱਚ ਭੁੱਲਦੇ ਨਾ ਸੋਰੀ ਕਹਿਣਾ ਰਹਿੰਦੇ ਨੇ ਅਸੂਲਾਂ ਵਿੱਚ ਬਿਜਲੀ ਦੇ ਕੱਟ ਹੁਣ ਬੀਤੀ ਹੋਈ ਗੱਲ ਨੇ ਨਾ ਹੈ ਸਮੱਸਿਆ ਹਰ ਚੀਜ਼ ਦਾ ਹੱਲ ਹੈ ਲੌਂਗ ਡਰਾਈਵ ਬੀਚ ਤੇ ਵੀਕਐਂਡ ਦੀਆਂ ਰੌਣਕਾਂ ਪੱਬਾਂ ਤੇ ਕਲੱਬਾਂ ਵਿੱਚ ਵਾਰੇ ਤੇ ਨਿਆਰੇ ਨੇ ਉਹੀ ਅਸਮਾਨ ਉਹੀ ਚੰਦ ਉਹੀ ਤਾਰੇ ਨੇ ਉਹੀ ਰੁੱਖ ਉਹੀ ਫੁੱਲ ਉਹੀ ਤਾਂ ਨਜ਼ਾਰੇ ਨੇ ਫੇਰ ਵੀ ਇਹ ਕੁਝ ਜੋ ਗੁਆਚਾ ਜਿਹਾ ਲੱਗਦਾ ਖੋਰੇ ਕੀ ਇਹ ਖੁੱਸਾ ਜਿਹਨੂੰ ਲੱਭਦੇ ਪਏ ਸਾਰੇ ਨੇ ਸੋ ਇਹਦਾ ਆਂਸਰ ਜੋ ਮੈਨੂੰ ਮਿਲਿਆ ਉਹ ਇਹ ਹੈ ਜੀ ਕਿ ਜੋ ਹੈ ਗੁਆਚਾ ਹੋ ਸਕਦਾ ਹੈ ਬਚਪਨ ਸਾਦਗੀ ਮਾਸੂਮੀਅਤ ਤੇ ਜ਼ਿੰਦਗੀ ਦਾ ਸੱਚਾਪਨ ਮਾਂ ਦਾ ਪਿਆਰ ਅਤੇ ਬਾਪੂ ਦੀਆਂ ਝਿੜਕਾਂ ਕੀ ਹੈ ਪਾਇਆ ਤੇ ਕੀ ਖੋਇਆ ਬੈਠੀ ਅੱਜ ਰਿੜਕਾਂ ਹਾਰਿਆਂ ਦੇ ਦੁੱਧ ਦੀਆਂ ਕੜੀਆਂ ਮਲਾਈਆਂ ਦਰੀਆਂ ਗਲੀਚੇ ਤੇ ਉਹ ਪੋਲੀਆਂ ਰਜਾਈਆਂ ਲਾ ਕੇ ਫਰਾਟਾ ਸੀ ਕੋਠਿਆਂ ਤੇ ਸੌਂਦੇ ਸੀ ਸੌਣ ਤੋਂ ਪਹਿਲਾਂ ਰੋਜ਼ ਰੱਬ ਨੂੰ ਧਿਆਉਂਦੇ ਸੀ ਚੰਦ ਤਾਰੇ ਰਹਿੰਦੇ ਸੀ ਅੱਧੀ ਰਾਤ ਤੱਕ ਤੱਕਦੇ ਬਾਤਾਂ ਤੇ ਬੁਝਾਰਤਾਂ ਪਾਉਂਦੇ ਸੀ ਨਹੀਂ ਥੱਕਦੇ ਬਿਜਲੀ ਸੀ ਜਾਂਦੀ ਮਾਂ ਪੱਖੀਆਂ ਸੀ ਝੱਲਦੀ ਬਸ ਰੋਜ਼ ਰਾਤ ਸਾਡੀ ਇੰਜ ਹੀ ਸੀ ਢਲਦੀ ਸੂਰਜ ਤੋਂ ਪਹਿਲਾਂ ਪੈਂਦੀ ਚਾਟੀ ਚ ਮਧਾਣੀ ਸੀ ਖੇਤਾਂ ਵੱਲ ਤੁਰ ਪੈਂਦੀ ਬਲਦਾਂ ਦੀ ਢਾਣੀ ਸੀ ਅੰਬ ਅਮਰੂਦ ਕਦੇ ਜਾਮਣਾ ਸੀ ਤੋੜਦੇ ਬਾਪੂ ਨਾਲ ਖੇਤਾਂ ਵਿੱਚ ਨੱਕੇ ਵੀ ਸੀ ਮੋੜਦੇ ਸ਼ੰਭ ਵਿੱਚ ਸ਼ਾਹ ਤੇ ਕਦੇ ਲੋਡਾ ਵੇਲਾ ਲੈ ਕੇ ਜਾਣਾ ਸ਼ੰਭ ਵਿੱਚ ਸ਼ਾਹ ਤੇ ਕਦੇ ਲੋਡਾ ਵੇਲਾ ਲੈ ਕੇ ਜਾਣਾ ਖੂਹ ਵਾਲੇ ਖੇਤ ਬਹਿ ਕੇ ਪੜਨਾ ਤੇ ਚੂੜੀ ਖਾਣਾ ਤੂੜੀ ਦੇ ਉਹ ਕੁੱਪ ਤੇ ਦਾਣਿਆਂ ਦੀ ਕੋਠੀਆਂ ਗਿਆਰੀਆਂ ਤੇ ਰੱਖ ਰੱਖ ਸੇਕੀਆਂ ਜੋ ਰੋਟੀਆਂ ਹਾੜ ਦੇ ਪੁਰੇ ਦੇ ਵਾਹ ਦਾ ਬੁੱਲਾ ਸੀ ਜਦੋਂ ਵਗਦਾ ਹਾੜ ਦੇ ਪੁਰੇ ਦੀ ਵਾਦਾ ਬੁੱਲਾ ਸੀ ਜਦੋਂ ਵਗਦਾ, ਏਸੀ ਨਾਲੋਂ ਕਿਤੇ ਵੱਧ ਠੰਡਾ ਸੀ ਉਹ ਲੱਗਦਾ। ਸੌਣ ਦੀ ਘਟਾ ਤੇ ਭਾਦੋਂ ਦੀ ਬੌਛਾਰ ਨਾਲ ਲੈ ਕੇ ਆਉਂਦੀ ਸੀ ਤੀਆਂ ਦੇ ਤਿਉਹਾਰ। ਪੈਂਦੀਆਂ ਸੀ ਪੀਂਗਾ, ਖੀਰ ਪੂੜੇ ਖਾਂਦੇ ਹੁੰਦੇ ਸੀ, ਰੱਖੜੀਆਂ ਬੰਨ ਕੇ ਸਕੂਲ ਜਾਂਦੇ ਹੁੰਦੇ ਸੀ। ਅੱਸੂ ਕੱਤੇ ਵਿੱਚ ਫੇਰ ਦੀਵਾਲੀ ਜਦੋਂ ਆਉਂਦੀ ਸੀ, ਕੀ ਦੱਸਾਂ ਕਿੰਨੀਆਂ ਉਹ ਰੌਣਕਾਂ ਲਿਆਉਂਦੀ ਸੀ। ਰਾਮ ਰੀਲਾ ਲੱਗਦੀ ਤੇ ਰਾਵਣ ਸੀ ਸਾੜਦੇ, ਦੀਵੇ ਸੀ ਜਗਾਉਂਦੇ, ਅਸਤ ਬਾਜੀਆਂ ਚਾੜਦੇ। ਪੋਹ ਮਾਘ ਖਾਂਦੇ ਸਾਗ ਸੇਕਦੇ ਸੀ ਧੂਣੀਆਂ, ਕੱਤਦੀ ਸੀ ਦਾਦੀ, ਅਸੀਂ ਗਿਣਦੇ ਸੀ ਪੂਣੀਆਂ। ਫੱਗਣ ਤੇ ਚੇਤ ਵਿੱਚ ਉੱਡਦੇ ਪਤੰਗ ਸੀ, ਖੇਡਦੇ ਹੋਲੀ ਅਸੀਂ ਬਣ ਕੇ ਮਲੰਗ ਸੀ। ਲੱਗਦੇ ਵਿਸਾਖ ਵਿੱਚ ਥਾਂ ਥਾਂ ਤੇ ਮੇਲੇ ਸੀ, ਕਿੱਥੇ ਉਹ ਗੁਆਚ ਗਏ ਦੇਖੇ ਜਿਹੜੇ ਮੇਲੇ ਸੀ। ਜੇਠ ਵਿੱਚ ਪੈਂਦੀਆਂ ਸੀ ਸਕੂਲਾਂ ਵਿੱਚ ਛੁੱਟੀਆਂ, ਬੱਲੇ ਬੱਲੇ ਉਦੋਂ ਅਸੀਂ ਮੌਜਾਂ ਬਹੁਤ ਲੁੱਟੀਆਂ। ਮਾਮਿਆਂ ਦੇ ਜਾਂਦੇ ਨਾਨੀ ਨੂੰ ਚੜ ਜਾਂਦਾ ਚਾਹ ਸੀ, ਤੇ ਬੂਹੇ ਵਿੱਚ ਖੜੀ ਹੋ ਕੇ ਤੱਕਦੀ ਉਹ ਰਾਹ ਸੀ। ਹੱਥਾਂ ਨਾਲ ਵੱਟੀਆਂ ਉਹ ਸੇਵੀਆਂ ਖਵਾਉਂਦੀ ਸੀ, ਗੋਦ ਚ ਬਿਠਾ ਕੇ ਰੋਜ਼ ਬਾਤਾਂ ਉਹ ਸੁਣਾਉਂਦੀ ਸੀ। ਲੱਭਾਂ ਉਹ ਗੋਦੀ ਭੁੱਲਾ ਮਾਪਿਆਂ ਦਾ ਰਾਹ, ਜ਼ਿੰਦਗੀ ਸੀ ਜਿਉਂਦੇ ਬਸ ਲੈਂਦੇ ਹੁਣ ਸਾਹ। ਪੀਂਦੇ ਸੀ ਹੋਬਲੂ ਤੇ ਖਾਂਦੇ ਸੀ ਬੋਲੀਆਂ, ਪਸ਼ੂਆਂ ਨੂੰ ਪਾਣੀ ਦੀਆਂ ਬਾਲਟੀਆਂ ਡਾਉਣੀਆਂ। ਗੋਲ ਗੋਲ ਮਾਂ ਸੀ ਹੁੰਦੀ ਪਾਥੀਆਂ ਪੱਥ ਦੀ, ਸੁੱਕ ਜਾਣ ਜਦੋਂ ਫੇਰ ਸਰਾੜੀ ਵਿੱਚ ਰੱਖਦੀ। ਭਰ ਕੇ ਟਰਾਲੀ ਜਾਂਦਾ ਨਾਨਕਾ ਮੇਲ ਸੀ, ਤੇ ਜਾਗੋ ਵਿੱਚ ਛੜਿਆਂ ਦੀ ਬੰਨ ਦਿੰਦੇ ਰੇਲ ਸੀ। ਪਿੱਤਲਾਂ ਦੇ ਥਾਲਾਂ ਵਿੱਚ ਬੂੰਦੀ ਸੇਵੀ ਮੱਠੀਆਂ, ਤੇ ਖੁੱਲੇ ਵਿਹੜਿਆਂ ਚ ਮੰਜੀਆਂ ਹੁੰਦੀਆਂ ਸੀ ਡੱਟੀਆਂ। ਚੂੜੇ ਤੇ ਕਲੀਰੇ ਪਾਉਣੇ ਲੱਗਦਾ ਸੀ ਵਟਣਾ। ਧੀ ਵੱਲ ਦੇਖ ਮਾਪਿਆਂ ਦਾ ਦਿਲ ਘਟਣਾ। ਲਾਲ ਸੂਹੇ ਸੂਟ ਵਿੱਚ ਬੋਟੀ ਸੀ ਹੁੰਦੀ ਫੱਬ ਦੀ, ਸ਼ਰਮ ਹਯਾ ਦੀ ਬਸ ਮੂਰਤ ਸੀ ਲੱਗਦੀ। ਡੋਲੀ ਵੇਲੇ ਜਦੋਂ ਫੇਰ ਦਿਲ ਸੀ ਹੌਲਾ ਕਰਦੀ। ਮਾਪੇ ਕਹਿੰਦੇ ਧੀਏ ਤੂੰ ਦੌਲਤ ਹੋਰ ਘਰ ਦੀ। ਪਾਣੀ ਵਾਰ ਜੋੜੀ ਜਦੋਂ ਘਰ ਵਿੱਚ ਆਉਂਦੀ ਸੀ, ਖੋਲਦੇ ਸੀ ਗਾਨੇ ਭੈਣ ਘੋੜੀਆਂ ਗਾਉਂਦੀ ਸੀ। ਧੀ ਭੈਣ ਹੁੰਦੀ ਉਦੋਂ ਸਾਰਿਆਂ ਦੀ ਸਾਂਝੀ ਸੀ, ਸੰਗ ਤੇ ਸ਼ਰਮ ਤੋਂ ਨਾ ਕੁੜੀ ਕੋਈ ਵਾਂਝੀ ਸੀ। ਟਿੱਕੇ ਸੱਗੀ ਫੁੱਲ ਹਾਰ ਲੋਟਣ ਪਰਾਂਦੀਆਂ ਪਾ ਕੇ ਮੁਟਿਆਰਾਂ ਜਦੋਂ ਮੇਲੇ ਚ ਸੀ ਜਾਂਦੀਆਂ। ਗੱਭਰੂ ਸ਼ੌਕੀਨ ਕਿਹੜਾ ਕਿਸੇ ਨਾਲੋਂ ਘੱਟ ਸੀ। ਸੋਹਣੀ ਮੁਟਿਆਰ ਵੇਖ ਮਾਰ ਜਾਂਦੇ ਅੱਖ ਸੀ। ਝੂਟਣੇ ਚੰਡੋਲ ਚਾਟ ਪਾਪੜੀਆਂ ਖਾਣੀਆਂ, ਬਾਪੂ ਤੇਰੇ ਸਿਰੇ ਅਸੀਂ ਮੌਜਾਂ ਬਹੁਤ ਮਾਣੀਆਂ। ਦਿਲ ਵਿੱਚ ਬੰਦ ਹੋਰ ਗੱਲਾਂ ਨੇ ਬਥੇਰੀਆਂ, ਪੌਣੀਆਂ ਨਹੀਂ ਚਾਹੁੰਦੀ ਪਰ ਗੱਲਾਂ ਮੈਂ ਲਮੇਰੀਆਂ। ਉਹ ਮੇਰਾ ਕੱਲ ਸੀ ਤੇ ਇਹ ਮੇਰਾ ਅੱਜ ਹੈ। ਕੱਲ ਮੇਰੇ ਅੱਜ ਨੇ ਵੀ ਬਣ ਜਾਣਾ ਕੱਲ ਹੈ। ਇਹ ਨੇ ਉਹ ਬੁਝਾਰਤਾਂ ਜਿਨ੍ਹਾਂ ਦਾ ਨਾ ਕੋਈ ਹੱਲ ਹੈ। ਹਲਕੇ ਸਵਾਲ ਤੇ ਜਵਾਬ ਬਹੁਤ ਭਾਰੇ ਨੇ, ਖੋਰੇ ਕੀ ਇਹ ਖੁੱਸਾ ਜਿਹਨੂੰ ਲੱਭਦੇ ਪਏ ਸਾਰੇ ਨੇ। ਉਹੀ ਅਸਮਾਨ ਉਹੀ ਰੁੱਖ ਉਹੀ ਤਾਰੇ ਨੇ। ਸੋ ਜੀ, ਕੁਝ ਜਜ਼ਬਾਤ ਮੇਰੇ ਵੱਲੋਂ ਜੋ ਤੁਹਾਡੇ ਨਾਲ ਸਾਂਝੇ ਕੀਤੇ, ਤੇ ਵਾਰੀ ਹੈ ਹੁਣ ਤੁਹਾਡੇ ਆਪਣੇ ਜਜ਼ਬਾਤ ਸਾਂਝੇ ਕਰਨ ਦੀ। ਸੋ ਸੁਣਦੇ ਹਾਂ ਜੀ ਗੀਤ, ਤੇ ਮੈਂ ਉਡੀਕ ਵਿੱਚ ਹਾਂ ਤੁਹਾਡੇ ਸੁਨੇਹਿਆਂ ਦੀ ਜੀ।
ਸਿਮਰਾਂ ਮੈਂ ਤੇਰੇ ਨਾਮ ਨੂੰ ਮਾਲਕਾ,
ਸਿਮਰਾਂ ਮੈਂ ਤੇਰੇ ਨਾਮ ਨੂੰ ਲਾਏ,
ਤੇਰਾ ਨਾਮ ਹੈ ਜੀ ਭਲਾ ਬਲੇਰੇ ਮਾਲਕਾ ਬਲੇਰ,
ਸੱਚ ਦੱਸ ਦੇ ਬਲੇਰ ਕਿਹੜਾ ਫੇਰ ਕਾ ਬਲੇਰ,
ਸਿਮਰਾਂ ਮੈਂ ਤੇਰੇ ਨਾਮ ਨੂੰ ਮਾਲਕ ਮੇਰਿਆ,
ਹੇ
ਜੀ ਟੈਰੀ ਲੋਚਮ ਹੁਣਾਂ ਦੀ ਫਰਮਾਇਸ਼ ਦੇ ਗੀਤ ਸੁਣ ਰਹੇ ਸੀ ਨਮਸਤੇ। ਸੋ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਮੇਰੇ ਕੋਲ ਫਰਮਾਇਸ਼ੀ ਗੀਤ ਹੋਰ ਵੀ ਦੋ ਪਏ ਹੋਏ ਨੇ, ਜ਼ਾਹਿਰ ਜੱਟ ਹੁਣਾਂ ਦੇ ਤੇ ਰਾਜਵਿੰਦਰ ਹੁਣਾਂ ਨੇ ਆ ਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ ਗੀਤ ਦੀ ਫਰਮਾਇਸ਼ ਕੀਤੀ ਸੀ। ਸੋ ਪ੍ਰੋਗਰਾਮ ਦੇ ਵਿੱਚ ਉਹ ਵੀ ਗੀਤ ਜ਼ਰੂਰ ਚਲਾਵਾਂਗੇ ਜੀ। ਸੋ ਗੱਲ ਕਰ ਰਹੇ ਸੀ ਬਚਪਨ ਦੀ, ਆਪਣੇ ਪਿੰਡ ਦੀਆਂ ਆਪਣੀਆਂ ਯਾਦਾਂ ਦੀ। ਸੋ ਜੇ ਬਚਪਨ ਵਿੱਚ ਮੈਂ ਯਾਦ ਕਰਾਂ ਆਪਣੇ ਪਿੰਡ ਨੂੰ ਤੇ ਪੰਜਾਬ ਨੂੰ, ਤੇ ਪੰਜਾਬ ਤੇ ਬੜੇ ਚੰਗੇ ਮਾੜੇ ਰੰਗ ਜਿਹੜੇ ਆਉਂਦੇ ਦੇਖੇ ਅਸੀਂ। ਸੋ ਫੁੱਲਾਂ ਵਾਂਗ ਖਿੜੇ ਸਾਡੇ ਪਿੰਡ ਨੇ ਵੀ ਜੇ, ਬੜਾ ਮਾੜਾ ਸੰਤਾਪ ਹੰਡਾਇਆ। ਉਹ ਦਿਨ ਵੀ ਯਾਦ ਆ ਜਦੋਂ 6 ਵਜੇ ਹੀ ਅਸੀਂ ਜਿੰਦਰੇ ਮਾਰ ਕੇ ਡਰ ਦੇ ਮਾਰੇ ਬੱਤੀਆਂ ਬੰਦ ਕਰਕੇ ਅੰਦਰੋਂ ਅੰਦਰ ਹੀ ਵੜ ਜਾਈਦਾ ਸੀ, ਤੇ ਉਹ ਤਕਾਲਾਂ ਵੀ ਨੀ ਭੁੱਲਦੀਆਂ ਜਦੋਂ ਮਾਵਾਂ ਆਵਾਜ਼ਾਂ ਮਾਰ ਮਾਰ ਕੇ ਬੱਚਿਆਂ ਨੂੰ ਘਰ ਅੰਦਰ ਵਾੜਦੀਆਂ ਹੁੰਦੀਆਂ ਸੀ। ਸੋ ਪਿੰਡ ਦੇ ਮੇਲੇ ਵੀ ਦੇਖੇ ਨੇ ਜੀ, ਤੇ ਠੀਕਰੀ ਪੈਰੇ ਵੀ, ਪਰ ਕੋਈ ਨੀ ਜੀ, ਜੋ ਵੀ ਹੈ ਮੇਰੀਆਂ ਯਾਦਾਂ ਜਿਹੜੀਆਂ ਉਹਨਾਂ ਦੇ ਵਿੱਚ ਇਹਨਾਂ ਯਾਦਾਂ ਦੇ ਪਰਛਾਵੇਂ ਡਰਾਉਣੇ ਘੱਟ ਨੇ ਤੇ ਸੁਹਾਵਣੇ ਜ਼ਿਆਦਾ ਹੈ। ਸੋ ਹੁਣ ਵੀ ਜਦੋਂ ਪੰਜਾਬ ਗੇੜਾ ਲੱਗਦਾ ਨਾ ਤਾਂ ਉੱਥੇ ਹੋਈ ਤਰੱਕੀ ਨੂੰ ਦੇਖ ਕੇ ਬੜਾ ਦਿਲ ਬੜਾ ਖੁਸ਼ ਹੁੰਦਾ ਹੈ, ਪਰ ਉਸ ਤੋਂ ਉਲਟ ਜਦੋਂ ਆਪਣੇ ਪਿੰਡ ਜਾਵਾਂ ਉੱਥੇ ਦੀਆਂ ਤਰੱਕੀਆਂ ਨੂੰ ਦੇਖ ਕੇ ਨਾ ਮਨ ਮਹਿਸੂਸ ਕੇ ਰਹਿ ਜਾਂਦੀ ਹਾਂ, ਕਿਉਂਕਿ ਦਿਲ ਉਹੀ ਹੀ ਪਿੰਡ ਭਾਲਦਾ ਹੁੰਦਾ ਕਿ ਨਹੀਂ ਉਹੀ ਸਾਦਗੀ, ਉਹੀ ਸਿੰਪਲ ਜਿਹਾ ਪਿੰਡ ਹੋਵੇ, ਉਹੀ ਛੋਟੀ ਜਿਹੀ ਸੜਕ ਹੋਵੇ ਤੇ, ਪਰ ਬਿਲਕੁਲ ਜੀ ਉਹ ਕਿੱਥੇ ਹੋ ਸਕਣਾ ਹੈ। ਸਮੇਂ ਦੇ ਨਾਲ ਨਾਲ ਬਹੁਤ ਤਬਦੀਲੀਆਂ ਆਉਂਦੀਆਂ ਨੇ, ਸੋ ਜ਼ਿੰਦਗੀ ਚ ਇਹਨਾਂ ਤਬਦੀਲੀਆਂ ਨੂੰ ਪ੍ਰਵਾਨ ਵੀ ਕਰਨਾ ਚਾਹੀਦਾ। ਪਰ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਰਹੀ ਹਾਂ ਕਿ ਦਿਲ ਵਿੱਚ ਕਿਤੇ ਉਦਾਸ ਹੋ ਜਾਂਦੀ ਆ, ਫਿਰ ਮੇਰਾ ਦਿਲ ਕਰਦਾ ਕਿ ਨਹੀਂ ਮੈਨੂੰ ਮੇਰਾ ਪਿੰਡ ਹੀ ਵਾਪਸ ਚਾਹੀਦਾ। ਸੋ ਸਾਡੇ ਅੰਦਰ ਜਿਵੇਂ ਗੱਲ ਕੀਤੀ ਸੀ ਪਿਛਲੀ ਵਾਰੀ ਵੀ ਕਿ ਇੱਕ ਬੱਚਾ ਹਮੇਸ਼ਾ ਜ਼ਿੰਦਾ ਰਹਿੰਦਾ ਹੈ ਜੀ, ਉਹਦੀ ਜ਼ਿੱਦ ਜਿਹੜੀ ਹੈ ਉਹ ਬਸ ਫਿਰ ਜਦੋਂ ਅਸੀਂ ਮੈਚਿਓਰ ਹੋ ਜਾਂਦੇ ਹਾਂ ਤੇ ਉਹਨੂੰ ਚੁੱਪ ਕਰਾ ਦੇਈਦਾ ਹੈ, ਉਸੇ ਤਰ੍ਹਾਂ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਵੀ ਕਈ ਵਾਰੀ ਕਰਵਾ ਦਿੰਨੇ ਆਂ। ਸੋ ਪਿੰਡ ਦੀ ਗੱਲ ਤੋਰੀ ਸੀ ਜੀ। ਸੋ ਪਿੰਡ ਦੀ ਗੱਲ ਹੋਵੇ ਤੇ ਦਾਣਿਆਂ ਦੀ ਭੱਠੀ ਦਾ ਜ਼ਿਕਰ ਨਾ ਹੋਵੇ, ਹਨਾ, ਇਹ ਕਿਵੇਂ ਹੋ ਸਕਦਾ ਹੈ? ਸੋ ਪਹਿਲਾਂ ਤੁਸੀਂ ਮੈਨੂੰ ਇਹ ਦੱਸਣਾ ਕਿ ਤੁਸੀਂ ਤੁਹਾਡੇ ਵਿੱਚੋਂ ਕਿੰਨੇ ਕਿੰਨੇ ਆਪ ਭੱਠੀ ਤੇ ਜਾ ਕੇ ਦਾਣੇ ਬਣਾਏ ਹੋਏ ਨੇ ਔਰ ਉਹ ਦਾਣੇ ਚੱਬੇ ਹੋਏ ਨੇ? ਸੋ ਉਹ ਵੀ ਤੁਸੀਂ ਮੇਰੇ ਨਾਲ ਜ਼ਰੂਰ ਸਾਂਝਾ ਕਰੋ। ਸੋ ਮੈਨੂੰ ਯਾਦ ਹੈ ਜੀ ਅਸੀਂ ਦਾਣਿਆਂ ਦੀ ਪੋਟਲੀ ਬੰਨ ਕੇ ਜਾਂ ਫਿਰ ਝੋਲੇ ਚ ਪਾ ਕੇ ਦਾਣੇ ਬਣਾਉਣ ਜਾਈਦਾ ਸੀ। ਉਸ ਤੋਂ ਪਹਿਲਾਂ ਛੱਲੀਆਂ ਘੇਰੀ ਦੀਆਂ ਵੀ ਹੁੰਦੀਆਂ ਸੀ, ਉਹ ਜਿਹੜੇ ਛੱਲੀਆਂ ਦੇ ਉੱਤੇ ਦਾਣੇ ਲੱਗੇ ਹੁੰਦੇ ਸੀ ਨਾ, ਉਹ ਤੁੱਕਿਆਂ ਤੋਂ ਲਾਉਣ ਨੂੰ ਉਹਨੂੰ ਦਾਣੇ ਘੇਰਨਾ ਕਹਿੰਦਾ ਸੀ ਅਸੀਂ ਆਪਣੇ ਦੁਆਬੇ ਦੇ ਵਿੱਚ ਤੇ। ਸੋ ਉਹ ਛੱਲੀਆਂ ਘੇਰੀ ਦੀਆਂ ਸੀ ਸਾਰੇ ਇਕੱਠੇ ਬੈਠ ਕੇ ਪਹਿਲਾਂ, ਫਿਰ ਉਹ ਦਾਣਿਆਂ ਨੂੰ ਇੱਕ ਝੋਲੇ ਚ ਪਾ ਲੈਣਾ ਜਾਂ ਉਹਨਾਂ ਦੀ ਪੋਟਲੀ ਬੰਨ ਕੇ, ਫਿਰ ਅਸੀਂ ਦੋ ਜਣਿਆਂ ਨੇ, ਭੈਣਾਂ ਨੇ ਜਾਂ ਅਸੀਂ ਭੈਣ ਭਰਾ ਨੇ, ਅਸੀਂ ਚੱਲ ਪੈਣਾ ਭੱਠੀ ਤੇ। ਸੋ ਭੱਠੀ ਦਾ ਆਪਣਾ ਹੀ ਨਜ਼ਾਰਾ ਹੁੰਦਾ ਸੀ ਜੀ। ਭੱਠੀ ਵਾਲੀ ਮਾਈ ਦੀ ਸ਼ਕਲ ਅਜੇ ਵੀ ਯਾਦ ਆ ਮੈਨੂੰ, ਜੋ ਬੜੀਆਂ ਹੀ ਗੱਲਾਂ ਮਾਰਦੀ ਹੁੰਦੀ ਸੀ ਤੇ ਨਾਲ ਨਾਲ ਉਹਨੇ ਬਾਲਣ ਪਾਈ ਜਾਣਾ, ਤੇ ਇੱਕ ਹੱਥ ਨਾਲ ਬਾਲਣ ਪਾਈ ਜਾਣਾ ਤੇ ਦੂਜੇ ਹੱਥ ਨਾਲ ਦਾਤੀ ਘੁਮਾਈ ਜਾਣੀ, ਉਹ ਵੱਡੀ ਜਿਹੀ ਕੜਾਈ ਦੇ ਵਿੱਚ ਜੋ ਰੇਤ ਨਾਲ ਭਲੀ ਹੁੰਦੀ ਸੀ ਨਾ, ਤੇ ਸਾਡੇ ਪਿੰਡ ਦੀ ਸਾਰੀ ਗੱਲਾਂ ਉਹਨੂੰ ਪਤਾ ਹੁੰਦੀਆਂ ਸੀ, ਤੇ ਅਸੀਂ ਫਿਰ ਸਮਾਂ ਬਿਤਾਉਣ ਲਈ ਆਬੂ ਕਢਾ ਲੈਣੇ ਤੇ ਅਸੀਂ ਟਾਈਮ ਵੀ ਦਿੱਤਾ ਹੁੰਦਾ ਸੀ ਆਪਣੀਆਂ ਸਹੇਲੀਆਂ ਨੂੰ ਹਨਾ ਕਿ ਅਸੀਂ ਆਵਾਂ ਅੱਜ ਦਾਣੇ ਬਣਾਉਣ। ਕਈ ਵਾਰੀ ਉੱਥੇ ਫਿਰ ਸਾਡਾ ਆਪਣਾ ਸਹੇਲੀਆਂ ਦਾ ਵੀ ਮਿਲਣਾ ਹੋ ਜਾਂਦਾ ਸੀ ਸਕੂਲ ਤੋਂ ਬਾਅਦ, ਵੀ ਚਲੋ ਪੁੱਠੀਆਂ ਦਾਣੇ ਬਣਾ ਕੇ ਆਉਂਦੇ ਹਾਂ। ਸੋ ਉਸ ਤੋਂ ਬਾਅਦ ਫਿਰ ਆਬੂ ਚੱਬ ਲੈਣੀ ਇਕੱਠੇ ਬੈਠ ਕੇ, ਫਿਰ ਘਰ ਆਉਣ ਤੱਕ ਜਿਹੜੇ ਸਾਡੇ ਦਾਣੇ ਆ ਨਾ ਉਹਦੇ ਰਹਿ ਜਾਂਦੇ ਹੁੰਦੇ ਸੀਗੇ। ਹੁਣ ਤੁਸੀਂ ਪੁੱਛੋਗੇ ਉਹ ਕਿਵੇਂ, ਬਿਲਕੁਲ ਜੀ ਰਸਤੇ ਦੇ ਵਿੱਚ ਬਣਾ ਕੇ ਆਉਂਦੇ ਹੁੰਦੇ ਸੀਗੇ ਤੇ ਆਉਂਦੇ ਜਾਂਦਿਆਂ ਦਾਣਿਆਂ ਦੀ ਦੇਖ ਕੇ ਪੋਟਲੀ ਬੰਨ੍ਹੀਆਂ ਥੋੜਾ ਜਿਹਾ ਦੇਖ ਕੇ, ਹਾਂਜੀ ਬੜੇ ਦਾਣੇ ਬਣਾ ਕੇ ਆਏ, ਨਾਲੇ ਫਿਰ ਮੁੱਠ ਕੱਢ ਲੈਣੀ ਦਾਣਿਆਂ ਦੀ। ਸੋ ਜੋ ਵੀ ਹੈ ਜੀ, ਏਕਾ ਹੁੰਦਾ ਸੀ, ਸਾਂਝ ਹੁੰਦੀ ਸੀ ਔਰ ਸਾਦਗੀ ਹੁੰਦੀ ਸੀ, ਤੇ ਅੱਜ ਕੱਲ ਬਹੁਤ ਕੁਛ ਹੈ ਪਰ ਉਹ ਸਾਦਗੀ ਜਿਹੜੀ ਗਵਾਚਦੀ ਜਾ ਰਹੀ ਹੈ, ਉਸ ਸਾਦਗੀ ਨੂੰ ਦਿਲ ਅਜੇ ਵੀ ਯਾਦ ਕਰਦਾ ਹੈ ਤੇ ਸਲਾਮ ਕਰਦਾ ਹੈ। ਸੋ ਸੁਣਦੇ ਆ ਜੀ ਗੀਤ ਰਾਜਵਿੰਦਰ ਸਿੰਘ ਹੁਣਾਂ ਦੀ ਫਰਮਾਇਸ਼ ਤੇ, ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ। ਓਦਾਂ ਤੇ ਤੁਸੀਂ ਕੋਈ ਮੈਨੂੰ ਆਪਣੇ ਪਿੰਡ ਦੀ ਨੁਹਾਰ ਦਿਖਾ ਨਹੀਂ ਰਹੇ ਹਨਾ, ਚਲੋ ਇਸ ਗੀਤ ਦੇ ਜ਼ਰੀਏ ਦੇਖਦੇ ਆ ਪਿੰਡ ਦੀ ਨੁਹਾਰ ਜੀ।
ਮੇਰੇ ਪਿੰਡ ਦੀ ਨੁਹਾਰ ਵੇਖ ਲੈ, ਖੇਤਾਂ ਵਿੱਚ ਨੱਚਦੀ ਬਹਾਰ ਵੇਖ ਲੈ, ਖੂਹਾਂ ਉੱਤੇ ਵਸਦਾ ਪਿਆਰ ਵੇਖ ਲੈ, ਓਏ ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ। ਤੱਕ ਲਤਰੀਜੜਾਂ ਚ ਗੀਤ ਗਾਉਂਦੀਆਂ, ਮਿਲ ਮਟਿਆਰਾਂ ਗਿੱਧ ਪਈਆਂ ਪਾਉਂਦੀਆਂ, ਟੱਕਲੇ ਦੇ ਵਾਲ ਵਾਂਗ ਵਾਲ ਖਾਂਦੀਆਂ, ਪੂਰਾ ਤੰਦ ਪਿਆਰ ਵਾਲਾ ਖਿੱਚ ਜਾਂਦੀਆਂ, ਪਿਆਰ ਦੀਆਂ ਪੂਣੀਆਂ ਗਲੋਟ ਸੱਚ ਦੇ, ਘੁੰਡ ਵਿੱਚ ਅੱਗ ਵਾਂਗ ਨੈਣ ਮੱਚਦੇ,
ਉਸਨੂੰ ਬਨੌਕੀ ਸ਼ਹਿਰ ਨਾ ਦਿਖਾਰ ਨਹੀਂ ਸੁਰਖੀ ਤੇ ਪੌਡਰਾਂ ਦੀ ਪਰ ਮਾਰ ਨਹੀਂ ਕੋਠ ਨਾਲ ਉੱਚੀ ਮਟਿਆਰ ਵੇਖ ਲੈ ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ ਖੂਹਾਂ ਉੱਤੇ ਵਸਦਾ ਪਿਆਰ ਵੇਖ ਲੈ ਓਏ ਖੇਤਾਂ ਵਿੱਚ ਵਸਦੀ ਬਹਾਰ ਵੇਖ ਲੈ ਪੂਰੀਆਂ ਤੇ ਕੁੰਡੀਆਂ ਚਰਨ ਚੱਲੀਆਂ ਟੱਗਿਆਂ ਦੇ ਗਲ ਗਾਉਂਦੀਆਂ ਨੇ ਟੱਲੀਆਂ ਤੋਰੀਏ ਤੇ ਫੁੱਲ ਤੇ ਸੁਨਹਿਰੀ ਬੱਲੀਆਂ ਸੱਧਰਾਂ ਵੀ ਰਹਿਣ ਜਿੱਥੇ ਨਾਨ ਚੱਲੀਆਂ ਖੁੱਲਾ ਇੱਥੇ ਪਾਣੀ ਖੁੱਲੀਆਂ ਹਵਾਵਾਂ ਨੇ ਪਿੰਡ ਦੀਆਂ ਸਾਚੀ ਅੱਜ ਵੀ ਅਦਾਵਾਂ ਨੇ ਦੁੱਧ ਪੀਣੇ ਮੱਝ ਨੂੰ ਨਾ ਇੱਥੇ ਲੱਭਦੇ ਇੱਥੇ ਮੋਟੀ ਮਿੱਟੀ ਹੇਠ ਨਹੀਂ ਦੱਬਦੇ ਝੂਠ ਤੇ ਫਰੇਬ ਇੱਥੇ ਨਹੀਂ ਲੱਭਦੇ ਇੱਥੇ ਸੱਚੇ ਸੁੱਚੇ ਬੰਦੇ ਰਹਿਣ ਰੱਬ ਦੇ ਜਿੰਦ ਤੋਂ ਪਿਆਰੇ ਮੇਰੇ ਯਾਰ ਵੇਖ ਲੈ ਆਜਾ ਮੇਰੇ ਪਿੰਡ ਦੀ ਬਹਾਰ ਵੇਖ ਲੈ ਖੂਹਾਂ ਉੱਤੇ ਵਸਦਾ ਪਿਆਰ ਵੇਖ ਲੈ ਓਏ ਖੇਤਾਂ ਵਿੱਚ ਨੱਚਦੀ ਬਹਾਰ ਵੇਖ ਲੈ ਬੱਲੇ ਬੱਲੇ ਫਿਰੇ ਜੱਟੀ ਪਹਿਲਾਂ ਪਾਵਦੀ ਦੀਰਨੀਆਂ ਘੋੜੀਆਂ ਦੇ ਗੀਤ ਗਾਵਦੀ ਬੰਨੇ ਬੰਨੇ ਫਿਰੇ ਜੱਟੀ ਪਹਿਲਾਂ ਪਾਵਦੀ ਵੀਰਾਂ ਦੀਆਂ ਘੋੜੀਆਂ ਦੇ ਗੀਤ ਗਾਵਦੀ ਚੰਨ ਤੇ ਸਿਤਾਰੇ ਉਹਦਾ ਰੂਪ ਪਾਂਪਦੇ ਬਾਜਰੇ ਦੇ ਤਾਂਡੇ ਉਹਦਾ ਕੱਦ ਨਾਪਦੇ ਸੰਗ ਦਾ ਚਨਾ ਉਹਦੀ ਤੱਕ ਤੋਰਨੀ ਲੰਮੀ ਉਹਦੀ ਤੌਣੀ ਉਹਨੂੰ ਕੈਣ ਮੋਰਨੀ ਸੰਗ ਦਾ ਚਨਾ ਉਹਦੀ ਤੱਕ ਤੋਰਨੀ ਲੰਮੀ ਉਹਦੀ ਤੌਣੀ ਉਹਨੂੰ ਕੈਣ ਮੋਰਨੀ ਸੁੱਚੇ ਜਾ ਪਿਆਰ ਵਾਲਾ ਉਹਨੂੰ ਲੋਰਨੀ ਜੱਟੀ ਦੇ ਪਤੰਗ ਜੱਟ ਉਹਦੀ ਡੋਰਨੀ ਪੀਤਾ ਵਾਲੀ ਮੱਜ ਵੀ ਸਿਤਾਰ ਵੇਖ ਲੈ ਖੇਤਾਂ ਵਿੱਚ ਵਸਦੀ ਬਹਾਰ ਵੇਖ ਲੈ ਖੂਹਾਂ ਉੱਤੇ ਨੱਚਦਾ ਪਿਆਰ ਵੇਖ ਲੈ ਓਏ ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ ਹਾੜੀ ਵਿੱਚ ਜੱਟ ਨੇ ਕਢਾਈਆਂ ਵਾਲੀਆਂ ਵਾਲੀਆਂ ਦੇ ਵਾਲ ਨਾ ਸੰਭਾਲੇ ਹਾਲੀਆਂ ਗੁੱਕ ਗੁੱਕ ਵਾਲੀਆਂ ਕੰਨਾਂ ਚ ਸੋਂਦੀਆਂ ਹਲ ਵਾਉਂਦੇ ਹਾਲੀ ਦਾ ਕਲੇ ਜੱਟ ਹੁੰਦੀਆਂ ਲੌਂਗ ਤੱਕ ਨੱਕ ਦਾ ਸਿਤਾਰੇ ਚੜ ਗਏ ਮੱਲੋ ਮੱਲੀ ਹਾਲੀਆਂ ਦੇ ਹਲ ਖੜ ਗਏ ਕੂਲੇ ਕੂਲੇ ਹੱਥ ਤੋੜ ਲੋਲਾ ਮੋੜ ਓ ਕਿਹੜੀਏ ਮਰਬੇ ਅੱਜ ਸਾਗ ਤੋੜਦੀ ਪੱਕ ਦੇ ਪੁੰਜੇ ਬਜਟ ਤੋੜੇ ਸਾਗਨੀ ਖੇਤਾਂ ਦੇ ਜਗਾਉਂਦੀ ਜਾਵੇ ਸੁੱਤੇ ਭਾਗਨੀ ਪਤਲੀ ਪਤੰਗ ਹੈ ਮਰੋੜੇ ਖਾਵਦੀ ਖੱਲੀਆਂ ਤੇ ਸਿੱਟਿਆਂ ਦੇ ਗੀਤ ਗਾਵਦੀ ਲੌਂਗ ਉਹਦੇ ਨੱਚ ਦਾ ਪੁਆੜੇ ਪੱਜਦਾ ਕੱਢ ਕੇ ਗਲੇ ਜਾ ਲੈ ਗਈ ਜੱਗੇ ਜੱਟ ਦਾ ਲੌਂਗ ਉਹਦੇ ਨੱਚ ਦਾ ਪੁਆੜੇ ਪੱਜਦਾ ਕੱਢ ਕੇ ਗਲੇ ਜਾ ਲੈ ਗਈ ਜੱਗੇ ਜੱਟ ਦਾ ਮੱਥਾ ਮੱਥਾ ਹੋਇਆ ਇਹ ਬਖਾਰ ਵੇਖ ਲੈ ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ ਖੂਹਾਂ ਉੱਤੇ ਵਸਦਾ ਪਿਆਰ ਵੇਖ ਲੈ ਖੇਤਾਂ ਵਿੱਚ ਨੱਚਦੀ ਬਹਾਰ ਵੇਖ ਲੈ ਓਏ ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ
ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ ਬਹੁਤ ਹੀ ਖੂਬਸੂਰਤ ਗੀਤ ਜਗਤ ਸਿੰਘ ਜੱਗਾ ਹੁਣਾਂ ਦਾ ਜਿਸ ਦੀ ਫਰਮਾਇਸ਼ ਕੀਤੀ ਸੀ ਰਾਜ ਮਹਿੰਦਰ ਸਿੰਘ ਹੁਣਾਂ ਨੇ ਸੋ ਧੰਨਵਾਦ ਕਰਦੀ ਹਾਂ ਰਾਜ ਮਹਿੰਦਰ ਸਿੰਘ ਹੁਣਾਂ ਦਾ ਜੋ ਇੰਨੇ ਸੋਹਣੇ ਗੀਤ ਨਾਲ ਉਹਨਾਂ ਨੇ ਲਹਿਰਾਂ ਦੇ ਪ੍ਰੋਗਰਾਮ ਨੂੰ ਸਜਾਇਆ ਮਜ਼ਾ ਆ ਗਿਆ ਗੀਤ ਸੁਣ ਕੇ ਆਵਾਜ਼ ਦੇ ਵਿੱਚ ਕਿੰਨੀ ਸਾਦਗੀ ਔਰ ਕਿੰਨੇ ਸੁਰ ਦੇ ਪੱਕੇ ਔਰ ਸਭ ਤੋਂ ਵੱਡੀ ਗੱਲ ਕਿ ਕੋਈ ਬਹੁਤੇ ਸਾਜ਼ ਨਹੀਂ ਵੱਜ ਰਹੇ ਨਾਲ ਸੋ ਜੋ ਸਿਰਫ ਉਹਨਾਂ ਨੇ ਜੋ ਲਿਖਿਆ ਹੋਇਆ ਜੋ ਲਿਰਿਕਸ ਹੈ ਉਹ ਇੱਕ ਇੱਕ ਸ਼ਬਦ ਕਲੀਅਰ ਔਰ ਨਾਲ ਸਿਰਫ ਹਲਕੀ ਜਿਹੀ ਢੋਲਕੀ ਵੱਜ ਰਹੀ ਹੈ ਤੇ ਪਿੱਛੇ ਤੂੰਬੀ ਵੱਜ ਰਹੀ ਹੈ ਸੋ ਇਹ ਸਿੰਗਰ ਹੁੰਦੇ ਸੀ ਜੀ ਪੰਜਾਬ ਦੇ ਸੋ ਹੋਰ ਕੁਝ ਨਹੀਂ ਕਵਾਂਗੀ ਇਸ ਤੋਂ ਬਾਅਦ ਮੈਂ ਕੋਈ ਕੰਪੈਰੀਜ਼ਨ ਨਹੀਂ ਕਰਨਾ ਸੋ ਬਹੁਤ ਬਹੁਤ ਸ਼ੁਕਰੀਆ ਰਾਜ ਮਹਿੰਦਰ ਜੀ ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਰਮਿੰਦਰ ਰਾਏ ਹੁਣਾਂ ਨੇ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਤੇ ਪ੍ਰਦੀਪ ਸਿੰਘ ਤੂਰ ਹੁਣਾਂ ਨੇ ਟੈਲੀਗ੍ਰਾਮ ਦੇ ਰਾਹੀਂ ਮੈਂ ਇਹਨਾਂ ਦੇ ਮੈਸੇਜਸ ਲੈ ਲਾਂ ਪਰਮਿੰਦਰ ਰਾਏ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਦੀ ਲਿਖਿਆ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਇਹਨਾਂ ਨੇ ਇੱਕ ਕਿਤਾਬ ਦਾ ਜ਼ਿਕਰ ਕੀਤਾ ਹੈ ਜੀ ਭਰਮਾ ਦਾ ਨਾਸ ਕਹਿੰਦੇ ਇਹ ਕਿਤਾਬ ਭੂਤ ਪ੍ਰੇਤਾਂ ਦੂਤਾਂ ਜਮਦੂਤਾਂ ਬਾਰੇ ਲਿਖੀ ਹੈ ਜੀ ਕਹਿੰਦੇ ਜੋ ਮੈਂ ਆਪਣੇ ਫੇਸਬੁੱਕ ਪਰਮਿੰਦਰ ਐਸ ਰਾਏ ਉੱਤੇ PDF ਪਾਈ ਹੈ ਕੋਈ ਵੀ ਮੁਫ਼ਤ ਪੜ੍ਹ ਸਕਦਾ ਹੈ ਇਹਦੇ ਵਿੱਚ ਇਹਨਾਂ ਨੇ ਭੂਤ ਪ੍ਰੇਤਾਂ ਬੀਬੀਆਂ ਦੇ ਖੇਡਣ ਦਾ ਭਰਮ ਦਬਾਅ ਕਿਉਂ ਪੈਂਦਾ ਬਾਹਰ ਦੀਆਂ ਕਸਰਾਂ ਬਾਰੇ ਸਭ ਤੋਂ ਪਹਿਲਾਂ ਦੁਨੀਆਂ ਕਿੱਥੋਂ ਤੇ ਕਿਵੇਂ ਪੈਦਾ ਹੋਈ ਹੋਰ ਵੀ ਕਈ ਤਰ੍ਹਾਂ ਦੇ ਕਹਿੰਦੇ ਭਰਮਾਂ ਬਾਰੇ ਇਹਦੇ ਵਿੱਚ ਲਿਖਿਆ ਹੈ ਇਸ ਕਿਤਾਬ ਨੂੰ ਪੜ੍ਹਨ ਨਾਲ ਕਹਿੰਦੇ ਬੀਬੀਆਂ ਆਪਣੇ ਆਪ ਖੇਡਣੋਂ ਹਟ ਜਾਣਗੀਆਂ ਤੇ ਬੰਦਾ ਸਿਵਿਆਂ ਤੇ ਸਖ਼ਤ ਥਾਵਾਂ ਤੋਂ ਡਰਨੋਂ ਹਟ ਜਾਂਦਾ ਹੈ ਤੇ ਬਾਹਰਲੀਆਂ ਕਸਰਾਂ ਦਾ ਭਰਮ ਵੀ ਚੁੱਕਿਆ ਜਾਵੇਗਾ ਤੇ ਦੂਸਰਾ ਬੁੱਕ ਇਹਨਾਂ ਨੇ ਇਹਦਾ ਹੀ ਲਿਖਿਆ ਜੀ ਪਰਮਾ ਦਾ ਨਾਸ। ਸੋ ਦੋ ਕਿਤਾਬਾਂ ਇਹਨਾਂ ਨੇ ਲਿਖੀਆਂ ਜਿਸ ਵਿਚ ਪਰਮਾ ਦਾ ਨਾਸ ਦੋ ਦੇ ਵਿਚ ਇਹਨਾਂ ਨੇ ਲਿਖਿਆ ਕਿ ਜਿਸ ਵਿਚ ਜਾਨਵਰਾਂ ਬਿਰਛਾਂ ਪੱਥਰ ਪੂਜਾ ਸਮੁੰਦਰ ਕਿਵੇਂ ਰਿੜਕਿਆ ਸ਼ੇਸ਼ਨਾਗ ਪਾਰ ਜਾਤ ਅਤੇ ਕਾਂਤੇ ਨਗਊ ਤੋਂ ਕਿਵੇਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਹੋਰ ਵੀ ਕਈ ਤਰ੍ਹਾਂ ਦੇ ਪਰਮਾ ਬਾਰੇ ਲਿਖਿਆ ਹੈ। ਸੋ ਇਹਨਾਂ ਨੇ ਬੇਨਤੀ ਕੀਤੀ ਸੀ ਜੀ ਕਿ ਇਹ ਕਿਤਾਬਾਂ ਨੂੰ ਅਨਾਊਂਸ ਕਰ ਦੋ। ਸੋ USA ਤੋਂ ਪਰਮਿੰਦਰ ਰਾਏ ਹੁਣਾਂ ਨੇ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਤੁਸੀਂ ਫੇਸਬੁੱਕ ਤੇ ਪਰਮਿੰਦਰ ਐਸ ਰਾਏ ਦੇ ਕਰਕੇ ਤੁਸੀਂ ਇਹ ਸਰਚ ਕਰਕੇ ਕਿਤਾਬਾਂ ਜਿਹੜੀਆਂ ਪੜ੍ਹ ਸਕਦੇ ਹੋ। ਸੋ ਸ਼ੁਕਰੀਆ ਪਰਮਿੰਦਰ ਜੀ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ। ਸੋ ਪ੍ਰਦੀਪ ਸਿੰਘ ਤੂਰ ਹੁਣਾਂ ਨੇ ਵੀ ਜੀ ਲਿਖਿਆ ਕਿ ਬਹੁਤ ਵਧੀਆ ਗੱਲਾਂ ਸੀ ਜੀ ਜੋ ਕਵਿਤਾ ਮੈਂ ਪੜ੍ਹੀ ਸੀਗੀ ਉਹਦੇ ਰਿਗਾਰਡਿੰਗ ਇਹਨਾਂ ਨੇ ਮੈਸੇਜ ਕੀਤਾ ਸੀ ਮੈਨੂੰ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰਦੀਪ ਜੀ ਤੇ ਨਾਲ ਹੀ ਇਹਨਾਂ ਨੇ ਲਿਖਿਆ ਕਿ ਸ਼ੇਅਰ ਕਰ ਦੇਣਾ ਜੀ। ਸੋ ਮੈਂ ਕੋਸ਼ਿਸ਼ ਕਰਾਂਗੀ ਜੀ, ਮੈਂ ਬੜੀ ਮਾੜੀ ਹਾਂ ਇਸ ਮਾਮਲੇ ਦੇ ਵਿੱਚ, ਮੈਂ ਜੋ ਮਾੜਾ ਮੋਟਾ ਲਿਖਦੀ ਹਾਂ ਸੋ ਇੱਦਾਂ ਹੀ ਕਾਪੀਆਂ ਦੇ ਜਾਂ ਡਾਇਰੀਆਂ ਦੇ ਪਿੱਛੇ ਲਿਖਿਆ ਹੁੰਦਾ, ਕੋਈ ਮੇਰੇ ਤੋਂ ਇੱਦਾਂ ਨਹੀਂ ਕਿ ਮੈਂ ਟਾਈਪ ਕਰਕੇ ਰੱਖੀਆਂ ਹੋਣ, ਪਰ ਮੇਰਾ ਜਿਸ ਦਿਨ ਵੀ ਟਾਈਮ ਲੱਗਾ ਮੈਂ ਜ਼ਰੂਰ ਇਹ ਕਵਿਤਾ ਜਿਹੜੀ ਹੈ ਟਾਈਪ ਕਰਕੇ ਸਰਬਜੀਤ ਭਾਜੀ ਤੱਕ ਪਹੁੰਚਦੀ ਕਰ ਦੇਵਾਂਗੀ ਤੇ ਉਹ ਇਹਨੂੰ ਜ਼ਰੂਰ ਸ਼ੇਅਰ ਕਰ ਦੇਣਗੇ ਤੁਹਾਡੇ ਲਈ। ਸੋ ਇੱਕ ਵਾਰੀ ਫੇਰ ਤੋਂ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਧਨੀ ਸਾਹਿਬ ਹੁਣਾਂ ਨੇ ਲਿਖਿਆ ਹੈ ਕਿ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਤੇ ਲਿਖਿਆ ਕਿ ਕਹਿੰਦੇ ਜਿੱਥੋਂ ਆਦਮੀ ਨੂੰ ਇੱਕ ਵਾਰ ਧੋਖਾ ਮਿਲੇ ਉੱਥੇ ਉਸ ਨੂੰ ਦੁਬਾਰਾ ਨਹੀਂ ਜਾਣਾ ਚਾਹੀਦਾ, ਪਰ ਹੁਣ ਕਰ ਵੀ ਕੀ ਸਕਦੇ ਆ, ਸਹੁਰੇ ਘਰ ਤਾਂ ਜਾਣਾ ਹੀ ਪੈਂਦਾ ਆ। ਠੀਕ ਆ ਠੀਕ ਆ ਧਨੀ ਸਾਹਿਬ, ਬਸ ਹੈ ਨਾ। ਤੁਸੀਂ ਮੈਨੂੰ ਦੱਸੋ ਬਈ ਕਿੰਨੇ ਕੁ ਰੈਗੂਲਰਲੀ ਜਾਂਦੇ ਹੋ ਸਹੁਰਿਆਂ ਦੇ ਘਰ, ਪਹਿਲਾਂ ਮੈਂ ਤੁਹਾਨੂੰ ਪੁੱਛਦੀ ਆ ਹੈ। ਇੱਕ ਵਾਰ ਕਹਿੰਦੇ ਜਿੱਥੋਂ ਧੋਖਾ ਮਿਲਿਆ ਹੋਵੇ, ਠੀਕ ਆ ਜੀ ਠੀਕ ਹੈ, ਸਿਰਾ ਲਾਇਆ ਕਰੋ ਤੁਸੀਂ। ਸੋ ਬਹੁਤ ਬਹੁਤ ਸ਼ੁਕਰੀਆ ਜੀ ਹਸਾਉਣ ਦੇ ਲਈ ਤੇ ਬਿਲਕੁਲ। ਪਰ ਭਾਬੀ ਸਾਡੀ ਕਿੱਥੇ ਆ, ਮੈਨੂੰ ਇਸ ਗੱਲ ਦਾ ਹੁੰਦਾ ਕਿ ਮੈਨੂੰ ਲੱਗਦਾ ਭਾਬੀਆਂ ਸਾਡੀਆਂ ਜਿਹੜੀਆਂ ਨਾ ਇਹ ਪ੍ਰੋਗਰਾਮ ਸੁਣਦੀਆਂ ਨੀ, ਜਾਂ ਤੇ ਤਾਂ ਹੀ ਤੁਸੀਂ ਇਹ ਦਿਲ ਦੇ ਗੁਬਾਰੇ ਨੇ ਖੁੱਲ ਕੇ ਕੱਢ ਲੈਂਦੇ ਹੋ। ਚਲੋ ਕੋਈ ਨੀ ਜੀ, ਇਹ ਹਾਸਾ ਮਜ਼ਾਕ ਵੀ ਜ਼ਰੂਰੀ ਆ, ਜ਼ਿੰਦਗੀ ਦੇ ਵਿੱਚ ਚੱਲਦਾ ਰਹਿਣਾ ਚਾਹੀਦਾ। ਤੇ ਗੱਲਾਂ ਕਰ ਰਹੀ ਸੀ ਜੀ ਮੈਂ ਪਿੰਡ ਦੀਆਂ, ਹਨਾ, ਪਰ ਗੱਲਾਂ ਅਸੀਂ ਹੋਰ ਪਾਸੇ ਕਈ ਹੋ ਜਾਂਦੀਆਂ ਨੇ ਤੇ ਜਿਹੜੀਆਂ ਮੇਰੀਆਂ ਯਾਦਾਂ ਹੁੰਦੀਆਂ ਉਹ ਮੈਂ ਕਈ ਵਾਰੀ ਤੇ ਪੜਾਸ ਕੱਢ ਲੈਣੀ ਆ ਆਪਣੀ, ਤੇ ਕਈ ਵਾਰੀ ਜਿਹੜਾ ਸਮਾਂ ਆ ਉਹ ਨਹੀਂ ਬਚਦਾ। ਪਰ ਮੈਂ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰ ਰਹੀ ਹਾਂ ਕਿ ਪਲੀਜ਼ ਆਪਣੇ ਪਿੰਡ ਦੀਆਂ ਗੱਲਾਂ, ਸਿਰਫ ਗੱਲਾਂ ਹੀ ਨਹੀਂ, ਉਸ ਪਿੰਡ ਬਾਰੇ ਜਾਂ ਉਸ ਪਿੰਡ ਦੀ ਤਰੱਕੀ ਬਾਰੇ ਜੋ ਕੁਝ ਹੋ ਰਿਹਾ ਹੈ ਜਾਂ ਤੁਸੀਂ ਚਿੰਤਿਤ ਹੋ ਜਾਂ ਕੁਝ ਹੋਣਾ ਚਾਹੀਦਾ ਹੈ। ਸੋ ਇਹਦਾ ਮਤਲਬ ਸਿਰਫ ਇਹ ਨਹੀਂ ਕਿ ਅਸੀਂ ਬੈਠ ਕੇ ਸਿਰਫ ਉਸ ਨੂੰ ਯਾਦ ਕਰ ਰਹੇ ਹਾਂ ਜਾਂ ਉਹਨਾਂ ਨੂੰ ਯਾਦਾਂ ਨੂੰ ਕਰ ਰਹੇ ਹਾਂ, ਬਲਕਿ ਅਸੀਂ ਆਪਣੇ ਪਿੰਡ ਨੂੰ ਦੁਬਾਰਾ ਤੋਂ ਆਪਣੀਆਂ ਯਾਦਾਂ ਨਾਲ ਜ਼ਿੰਦਾ ਰੱਖਿਆ ਹੋਇਆ ਹੈ। ਔਰ ਦੂਸਰਾ ਅਸੀਂ ਇਹ ਲੱਭ ਸਕਦੇ ਹਾਂ ਕਿ ਕੀ ਕਮੀਆਂ ਨੇ, ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਾਂ ਜਾਂ ਅਸੀਂ ਕਿਸ ਤਰ੍ਹਾਂ ਆਪਣੇ ਪਿੰਡ ਵਾਸੀਆਂ ਦਾ ਸਾਥ ਦੇ ਕੇ ਉਹਨਾਂ ਨੂੰ ਠੀਕ ਕਰ ਸਕਦੇ ਹਾਂ। ਸੋ ਇਹੋ ਜਿਹੀਆਂ ਕੁਝ ਗੱਲਾਂ ਬਾਤਾਂ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਪ੍ਰੋਗਰਾਮ ਦੇ ਵਿੱਚ ਸ਼ੁਰੂ ਕਰਾਂ। ਤੇ ਉਸ ਤੋਂ ਇਲਾਵਾ ਮਾਪਿਆਂ ਦੇ ਨਾਲ ਵੀ ਜਿਹੜੇ ਸਾਡੇ ਪੇਰੈਂਟਸ ਇੰਡੀਆ ਤੋਂ ਆਏ ਹੋਏ ਨੇ, ਮੇਰਾ ਬੜਾ ਮਨ ਹੈ ਕਿ ਉਹਨਾਂ ਦੇ ਤਜਰਬੇ ਤੋਂ ਕੁਝ ਸਿੱਖੀਏ। ਸੋ ਤੁਹਾਡੇ ਵਿੱਚੋਂ ਕਿਸੇ ਦੇ ਕੋਈ ਪੇਰੈਂਟਸ ਇੱਥੇ ਆਏ ਹੋਏ ਤੇ ਮੈਨੂੰ ਜ਼ਰੂਰ ਦੱਸੋ, ਮੈਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨੀ ਚਾਹੁੰਦੀ ਜੀ। ਤੋ ਧਨੀ ਸਾਹਿਬ ਨੇ ਕਹਿ ਦਿੱਤਾ ਕਿ ਇਹ ਤਾਂ ਸਹੁਰਿਆਂ ਦੇ ਜਾਂਦੇ ਹੀ ਰਹਿੰਦੇ ਆ। ਸੋ ਠੀਕ ਹੈ ਜੀ, ਤੁਸੀਂ ਇਹ ਦੱਸਿਓ ਤੁਹਾਡੇ ਸਹੁਰਿਆਂ ਨੇ ਆਸਟ੍ਰੇਲੀਆ ਕਦੋਂ ਆਉਣਾ ਹੈ ਨਾ, ਤੇ ਫਿਰ ਮੈਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨੀ ਹੈ। ਤੁਸੀਂ ਇੰਨਾ ਪਿਆਰਾ ਜਿਹਾ ਜਿਹੜਾ ਜਵਾਈ ਉਹ ਕਿੱਥੋਂ ਲੱਭਿਆ ਜਿਹੜਾ ਸਾਰਿਆਂ ਨੂੰ ਹਸਾਉਂਦਾ ਰਹਿੰਦਾ ਹੈ ਨਾ, ਤੇ ਫਿਰ ਉਹਨਾਂ ਦੀ ਕੁੜੀ ਨੂੰ ਤੇ ਤੁਸੀਂ ਬਿਲਕੁਲ ਜ਼ਰੂਰ ਹੀ ਖੁਸ਼ ਰੱਖਿਆ ਹੋਣਾ, ਉਹਨਾਂ ਨੂੰ ਤਾਂ ਹਸਾਉਂਦੇ ਰਹਿੰਦੇ ਹੋਣੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਗੱਲ ਹੋਰ ਕੜੀ ਮੈਂ ਨਾ ਹੀ ਕੋਈ ਸ਼ੁਰੂ ਕਰਾਂ ਤੇ ਜ਼ਿਆਦਾ ਵਧੀਆ ਰਹਿਣਾ, ਕਿਉਂਕਿ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਹੋਰ ਨਹੀਂ ਬਚਿਆ ਮੇਰੇ ਕੋਲ ਜ਼ਿਆਦਾ। ਸੋ ਅੱਜ ਦੇ ਪ੍ਰੋਗਰਾਮ ਦੌਰਾਨ ਮੇਰੇ ਤੋਂ ਕੋਈ ਪ੍ਰੋਗਰਾਮ ਕਰਦੇ ਹੋਏ ਵੱਧ ਘੱਟ ਬੋਲਿਆ ਗਿਆ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੀ ਹਾਂ ਜੀ ਮੈਂ। ਤੇ ਲਓ ਜੀ ਧਨੀ ਸਾਹਿਬ ਨੇ ਕਿਹਾ ਕਿ ਮੇਰੀ ਸਾਲੇ ਹਰ ਬਹੁਤ ਲੜਦੀ ਮੇਰੇ ਨਾਲ, ਦੱਸੋ ਮੈਂ ਕੀ ਕਰਾਂ। ਬਹੁਤ ਵਧੀਆ ਗਹਿਰਾ ਮੁੱਦਾ ਜੀ, ਇਹਦੇ ਬਾਰੇ ਜ਼ਰੂਰ ਗੱਲ ਕਰਨੀ ਬਣਦੀ ਆ ਤੇ ਅਸੀਂ ਅਗਲੇ ਪ੍ਰੋਗਰਾਮ ਚ ਧਨੀ ਸਾਹਿਬ ਮੈਨੂੰ ਯਾਦ ਕਰਾਇਓ, ਇਹਦਾ ਵੀ ਕੋਈ ਹੱਲ ਲੱਭਦੇ ਆ, ਹੈਨਾ। ਸਾਲੇ ਹਾਰ ਬਹੁਤ ਲੜਦੀ ਆ ਤੇ ਅਸੀਂ ਮਿੰਟੂ ਭਾਜੀ ਨੂੰ ਤੇ ਅਮਨਦੀਪ ਭਾਜੀ ਨੂੰ ਵੀ ਪੁੱਛਾਂਗੇ ਭਈ ਸਾਲੇ ਹਾਰ ਤੇ ਗੱਲ ਕਿਉਂ ਨਾ ਹੋਵੇ ਇੱਕ ਪ੍ਰੋਗਰਾਮ ਦੇ ਵਿੱਚ। ਬਹੁਤ ਵਧੀਆ ਟੋਪਿਕ ਦਿੱਤਾ ਜੀ ਤੁਸੀਂ, ਤੇ ਚਲੋ ਏਦਾਂ ਹੀ ਹੱਸਦੇ ਰਹੋ, ਹਸਾਉਂਦੇ ਰਹੋ ਜੀ, ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ, ਇਹੀ ਜ਼ਿੰਦਗੀ ਆ ਜੀ। ਬਹੁਤੀਆਂ ਡੂੰਘੀਆਂ ਗੱਲਾਂ ਚ ਨਹੀਂ ਜਾਣਾ ਚਾਹੀਦਾ, ਉੱਪਰ ਉੱਪਰ ਰਹਿਣਾ ਚਾਹੀਦਾ, ਕਦੀ ਕਦੀ ਤੇ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੀਦਾ ਹੈ। ਬਸ ਬੁਰਾ ਨਾ ਕਰੋ, ਬੁਰਾ ਨਾ ਸੋਚੋ, ਸਾਰਿਆਂ ਦੇ ਨਾਲ ਹੱਸ ਕੇ ਬੋਲੋ ਚੱਲੋ। ਸੋ ਇਹਨੇ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮੈਂ ਖਤਮ ਕਰਦੀ ਹਾਂ ਜੀ। ਅਗਲੇ ਬੁੱਧਵਾਰ ਫੇਰ ਹਾਜ਼ਰ ਹੋਵਾਂਗੀ ਆਪਣੀਆਂ ਕੋਈ ਹੋਰ ਯਾਦਾਂ ਦੇ ਨਾਲ। ਰੱਬ ਰਾਖਾ।
ਲ ਲਓ ਜੀ ਇੱਕ ਬਾਬਾ ਜੀ ਆਪਣੇ ਪੋਤੇ ਨਾਲ ਪੁਰਾਣੇ ਸਮੇਂ ਦੀਆਂ ਗੱਲਾਂ ਕਰ ਰਹੇ ਨੇ ਕਿ ਸਾਡਾ ਟਾਈਮ ਬਹੁਤ ਚੰਗਾ ਹੁੰਦਾ ਸੀ ਪੁੱਤਰਾ, ਪਰ ਹੁਣ ਹੁਣ ਟਾਈਮ ਬਦਲ ਗਿਆ, ਲੋਕ ਬਦਲ ਗਏ, ਹੁਣ ਉਹ ਗੱਲਾਂ ਹੀ ਨਹੀਂ ਰਹੀਆਂ ਪੁੱਤਰਾ। ਦੱਸੀ ਕੰਮ ਕੀਤਾ ਬਾਬਾ ਜੀ ਕੀ ਕਹਿ ਰਹੇ ਨੇ?